ਘਰ ਤੇਰੇ ਨੂੰ ਜਾਂਦੇ ਸਭ ਰਸਤੇ ਪੀੜੇ ਵੇ, ਜੋ ਘਰ ਤੇਰੇ ਨੂੰ ਜਾਂਦੇ ਸਭ ਰਸਤੇ ਪੀੜੇ ਵੇ, ਤੇ ਥੱਕ ਕੇ ਰਾਹ ਵਿਚ ਬਹਿ ਗਏ ਡਾ ਕੇ ਮੰਜੀਆਂ ਪੀੜੇ ਵੇ, ਪਰ ਬਿਨ ਵੇਖੇ ਦਿਨ ਰਾਤਾਂ ਕੁਝ ਦੀਵੇ ਜਾਗਦੇ ਰਹੇ, ਇਹ ਦੁਨੀਆਂ ਲੱਭਦੀ ਉਹਨਾਂ ਨੂੰ ਜੋ ਖੁਦ ਨੂੰ ਲੱਭਦੇ ਰਹੇ। ਤੇ ਲਓ ਜੀ ਫਿਰ ਹਾਜ਼ਰਾ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ, ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਤੇ ਇਸੇ ਅਰਦਾਸ ਦੁਆ ਦੇ ਨਾਲ ਇਹ ਪਰਮਾਤਮਾ ਸਭ ਤੇ ਮੇਰਾ ਭਰਿਆ ਹੱਥ ਰੱਖੇ, ਤੇ ਬਾਕੀ ਜਿਵੇਂ ਕਿ ਕਿਹਾ ਵਾ ਕਿ ਬਿਨਾਂ ਦਿਨ ਰਾਤ ਦੇਖੇ ਜੋ ਦੀਵੇ ਜਗਦੇ ਰਹਿੰਦੇ ਆ, ਤੇ ਜਦੋਂ ਫਿਰ ਕਹਿੰਦੇ ਨਾ ਕਿ ਦੁਨੀਆਂ ਵੀ ਉਸੇ ਨੂੰ ਫੋਲੋ ਕਰਦੀ ਆ, ਉਸੇ ਨੂੰ ਲੱਭਦੀ ਆ ਜਿਨ੍ਹਾਂ ਨੂੰ ਖੁਦ ਦਾ ਪਤਾ ਹੁੰਦਾ ਕਿ ਉਹ ਖੁਦ ਕੀ ਆ ਤੇ ਕਿੱਧਰ ਨੂੰ ਜਾ ਰਹੇ ਨੇ। ਸੋ ਚੰਗੇ ਕਰਾਂਗੇ ਤਾਂ ਲੋਕ ਵਾਕਈ ਫੋਲੋ ਕਰਨਗੇ। ਤੇ ਲਓ ਜੀ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਦਿਨ ਦੀ ਇਸੇ ਅਰਦਾਸ ਦੁਆ ਦੇ ਨਾਲ ਕਿ ਪਰਮਾਤਮਾ ਸਭ ਨੂੰ ਤਰੱਕੀਆਂ ਬਖਸ਼ੇ ਤੇ ਸਭ ਦੇ ਖੁਸ਼ੀਆਂ ਤੇ ਖੇੜੇ ਇਸੇ ਤਰ੍ਹਾਂ ਹੀ ਕਾਇਮ ਰਹਿਣ। ਤੇ ਅੱਜ ਦਿਨ ਤੇ ਤਰੀਕ ਦਾ ਤਾਂ ਸ਼ਾਇਦ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਪੈਣੀ ਨਹੀਂ ਅੱਜ, ਕਿ ਤਰੀਕ ਆ ਜੀ ਜਿਹੜੀ ਅੱਜ 25 ਸਤੰਬਰ ਤੇ ਦਿਨ ਸ਼ੁੱਕਰਵਾਰ, ਤੇ ਸਾਲ ਚੱਲ ਰਿਹਾ ਜੀ 2020, ਜਿਹੜਾ ਕਿ ਸਭ ਤੋਂ ਬੁਰਾ ਸਾਲ ਹੀ ਮੇਰੇ ਖਿਆਲ ਸਾਰਿਆਂ ਦੇ ਲਈ ਸਭ ਤੋਂ ਬੁਰਾ ਸਾਲ ਹੀ ਇਹ ਸਾਬਤ ਹੋਇਆ। ਪਰ ਖੈਰ ਚਲੋ, ਚੰਗੇ ਮੰਦੇ ਜੋ ਵੀ ਦੇਣਾ ਜੋ ਵੀ ਪਾਲਾ ਉਹ ਤਾਂ ਇਨਸਾਨ ਨੂੰ ਲੰਘਾਉਣੇ ਪੈਂਦੇ ਨੇ, ਜੇ ਚੰਗੇ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣਗੇ। ਤੇ ਲਓ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਤਾਂ ਹੋ ਹੀ ਚੁੱਕੀ ਆ, ਤੇ ਟਾਈਮ ਦੀ ਗੱਲ ਕਰੀਏ ਤਾਂ 8:04 ਹੋ ਚੁੱਕੇ ਆ ਸਵੇਰ ਦੇ, ਤੇ ਆਪਣਾ ਇਹ ਸਾਥ ਇਸੇ ਤਰ੍ਹਾਂ 8 to 10 ਸਿਡਨੀ ਸਮੇਂ ਮੁਤਾਬਕ ਇਸੇ ਤਰ੍ਹਾਂ ਗੱਲਾਂ ਬਾਤਾਂ ਤੇ ਗੀਤਾਂ ਤੇ ਹੋਰ ਬਹੁਤ ਸਾਰੀਆਂ ਕਹਾਣੀਆਂ ਦੇ ਨਾਲ ਇਸੇ ਤਰ੍ਹਾਂ ਬਣਿਆ ਰਹੇਗਾ। ਤੇ ਮੌਸਮ ਦੀ ਗੱਲ ਕਰੀਏ ਤਾਂ ਬ੍ਰਿਸਬੇਨ ਦੇ ਵਿੱਚ ਜਿਹੜਾ ਮੌਸਮ ਆ ਜੀ ਗਰਮ ਹੀ ਆ, ਤੇ ਵੈਸੇ ਵੀ ਗਰਮ ਹੋਣਾ ਹੀ ਆ ਕਿਉਂਕਿ ਗਰਮੀਆਂ ਦੀ ਸ਼ੁਰੂਆਤ ਆ ਜਿਹੜੀ ਉਹ ਹੋ ਚੁੱਕੀ ਆ। ਸੁਬਹ ਸ਼ਾਮ ਥੋੜੀ ਜਿਹੀ ਠੰਡ ਹੁੰਦੀ ਹੈ, ਤੇ ਬਾਕੀ ਤਾਂ ਦਿਨ ਵੇਲੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ, ਪਰ ਹੁਣ ਵੀ ਸੂਰਜ ਦੇਵਤਾ ਪੂਰੀਆਂ ਐਨ ਆਪਣੇ ਪੂਰੇ ਜੋਬਨ ਤੇ ਆਉਣ ਵਾਲੇ ਹੀ ਆ ਬਸ, ਹਨਾ। ਖੈਰ ਚਲੋ ਜੀ, ਗੱਲਾਂ ਬਾਤਾਂ ਦੇ ਸਿਲਸਿਲੇ ਦੇ ਨਾਲ ਨਾਲ ਆਪਾਂ ਤੁਹਾਡੇ ਮੈਸੇਜ ਵੀ ਲਵਾਂਗੇ, ਤੁਹਾਡੀਆਂ ਬੁਝਾਰਤਾਂ ਜਿਹੜੀਆਂ ਤੁਸੀਂ ਪਾਉਂਦੇ ਹੁੰਦੇ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ, ਤੇ ਤੁਹਾਡੇ ਮੈਸੇਜ ਵੀ ਲਵਾਂਗੇ, ਤੇ ਹੋਰ ਵੀ ਕੋਈ ਗੱਲਬਾਤ ਕੋਈ ਖਬਰ ਸਾਰ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੋ ਤਾਂ ਜੀ ਆਇਆਂ ਨੂੰ, ਤੇ ਬਸ ਫਿਰ ਫਟਾਫਟ ਚਲੇ ਆਓ। ਕਿੱਦਾਂ ਆਉਣਾ ਤੁਸੀਂ? ਬਿਲਕੁਲ ਜੀ, ਤੁਹਾਨੂੰ ਪਤਾ ਹੀ ਆ, ਇੱਕ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ID ਜਿਹੜੀ ਕਿ ਵੈਸੇ ਮੈਨੂੰ ਦੱਸਣ ਦੀ ਲੋੜ ਨਹੀਂ, ਪਰ ਚਲੋ ਫਿਰ ਵੀ ਕਹਿੰਦੇ ਹੁੰਦੇ ਆ ਨਾ ਕਿ ਆਪਣੀ ਜਿਹੜੀ ਜ਼ਿੰਮੇਵਾਰੀ ਆ ਪੂਰੀ ਕਰਨੀ ਚਾਹੀਦੀ ਆ। ਸੋ ਈਮੇਲ ID request@harmaradio.com ਤੇ ਨੰਬਰ ਹੈ ਜੀ ਟੈਲੀਗ੍ਰਾਮ ਦਾ +917508014489 ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਤੇ ਆਪਾਂ ਪ੍ਰੋਗਰਾਮ ਦੇ ਚਲਦੇ ਚਲਦੇ ਤੁਹਾਡੀਆਂ ਗੱਲਾਂ ਤੇ ਤੁਹਾਡੀਆਂ ਬੁਝਾਰਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤੇ ਲਓ ਫਿਰ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ? ਵੈਸੇ ਮੌਸਮ ਦੇ ਵਿੱਚ ਤਾਂ ਆਪਾਂ ਕਾਫੀ ਗਹਿਮਾ ਗਹਿਮੀ ਛਾਈ ਹੋਈ ਹੈ, ਤੇ ਕਿਤੇ ਕੋਰੋਨਾ ਵਾਇਰਸ ਦਾ ਕਹਿਰ, ਤੇ ਉਧਰੋਂ ਜੋ ਪੰਜਾਬ ਦੇ ਹਾਲਾਤ ਨੇ ਤੇ ਉਸ ਤੋਂ ਵੀ ਕੋਈ ਅਣਜਾਣ ਨਹੀਂ ਹੈਗਾ। ਖੈਰ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਜੀ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਲਓ ਜੀ, ਕਨਵਰ ਗਰੇਵਾਲ ਦੀ ਆਵਾਜ਼ ਦੇ ਵਿਚ ਤੁਸੀਂ ਗੀਤ ਸੁਣਿਆ ਤੇ ਘਰ ਚ ਅੱਖਾਂ ਖੋਲ ਪੰਜਾਬ ਚ ਆ ਘਰ ਚ ਲੁਟੇਰੇ ਵਰਗੇ। ਸੋ ਮੇਰੇ ਖਿਆਲ ਦੇ ਵਿਚ ਮੈਨੂੰ ਕੁਛ ਦੱਸਣ ਦੀ ਲੋੜ ਨੀ, ਕਿਉਂਕਿ ਜੋ ਅੱਜ ਕੱਲ ਦੇ ਹਾਲਾਤ ਨੇ, ਜੋ ਅੱਜ ਕੱਲ ਦਾ ਵਰਤਾਰਾ ਵਾ, ਉਸ ਤੋਂ ਸਾਰੇ ਭਲੀ ਭਾਂਤ ਵਾਕਫ ਨੇ। ਤੇ ਅੱਜ 25 ਸਤੰਬਰ ਦਾ ਦਿਨ ਆ, ਕਹਿਣ ਨੂੰ ਤਾਂ ਇੱਕ ਤਰੀਕ ਆ ਪਰ ਅੱਜ ਦਾ ਦਿਨ ਬਹੁਤ ਵੱਡਾ ਦਿਨ ਆ, ਕਿਉਂਕਿ ਅੱਜ 25 ਤਰੀਕ ਵਾਲੇ ਦਿਨ ਜਿਹੜੀ ਕਿ ਕਿਸਾਨ ਰੈਲੀ ਹੋਣ ਜਾ ਰਹੀ ਆ, ਬਹੁਤ ਵੱਡੇ ਪੱਧਰ ਤੇ ਇਹ ਰੈਲੀ ਹੋਣ ਜਾ ਰਹੀ ਆ। ਤੇ ਇਸ ਦੇ ਵਿਚ ਸ਼ਾਂਤੀ ਬਣੀ ਰਵੇ ਤੇ ਜਿਸ ਮੋਟਿਵ ਲਈ, ਜਿਸ ਵੀ ਮਕਸਦ ਲਈ ਇਹ ਰੈਲੀ ਆ, ਤੇ ਉਹ ਮਕਸਦ ਪੂਰਾ ਹੋ ਜਾਏ ਤਾਂ ਮੇਰੇ ਖਿਆਲ ਦੇ ਵਿਚ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨੀ ਹੋਊਗੀ, ਕਿਉਂਕਿ ਕਿਸਾਨ ਕੋਲੋਂ ਜੇ ਕਿਸਾਨੀ ਚਲੇ ਗਈ ਤਾਂ ਉਹਦੇ ਕੋਲ ਪਿੱਛੇ ਬਚਣਾ ਕੀ ਆ, ਕਿਸਾਨ ਦਾ ਆਪਣੀ ਖੇਤੀ ਦੇ ਨਾਲ ਕੀ ਰਿਸ਼ਤਾ ਵਾ, ਉਸ ਦੇ ਬਾਰੇ ਵੀ ਦੱਸਣ ਦੀ ਕੋਈ ਖਾਸ ਜ਼ਰੂਰਤ ਨੀ ਹੈ। ਪਰ ਇਹ ਆ ਕਿ ਕਿਸਾਨ ਤਾਂ ਇੱਕ ਵੱਟ ਦੇ ਪਿੱਛੇ ਹਨਾ, ਮਤਲਬ ਕਿ ਇੱਕ ਦੂਸਰੇ ਦੇ ਕਤਲ ਕਰਦੇ, ਲੜਾਈਆਂ ਹੁੰਦੀਆਂ ਨੇ, ਵੱਟ ਪਿੱਛੇ ਵੀ ਹੁੰਦੀਆਂ, ਪਾਣੀ ਪਿੱਛੇ ਵੀ ਹੁੰਦੀਆਂ, ਤੇ ਆਪਣੀ ਕਿਸਾਨ ਦੀ ਜਿਹੜੀ ਖੇਤੀ, ਆਪਣੀ ਜ਼ਮੀਨ ਆ, ਉਹ ਫਿਰ ਕਿਸੇ ਨੂੰ ਕਿੱਦਾਂ ਦੇ ਦੂ। ਸੋ ਇਹ ਜਿਹੜਾ ਆਰਡੀਨੈਂਸ ਆ, ਇਹਦੇ ਵਿਰੋਧ ਦੇ ਵਿਚ ਜਿਹੜੀ ਕਿ ਅੱਜ ਰੈਲੀ ਹੋਣ ਜਾ ਰਹੀ ਆ, ਸੋ ਇੰਨਾ ਤਾਂ ਜ਼ਰੂਰ ਕਹਾਂਗੇ ਕਿ ਜੇ ਕੋਈ ਆਪਣਾ ਵਾ, ਜਿਹਨੂੰ ਤੁਸੀਂ ਕਹਿ ਸਕਦੇ ਹੋ, ਕਰ ਸਕਦੇ ਹੋ, ਤਾਂ ਜ਼ਰੂਰ ਉੱਥੇ ਪਹੁੰਚਣਾ ਚਾਹੀਦਾ, ਪਰ ਨਾਲ ਦੀ ਨਾਲ ਜੋਸ਼ ਤੇ ਨਾਲ ਨਾਲ ਹੋਸ਼ ਦਾ ਹੋਣਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜੇ ਹੋਸ਼ ਤੇ ਜੋਸ਼ ਇਕੱਠੇ ਕੰਮ ਕਰਨਗੇ ਤਾਂ ਕੁਛ ਨਾ ਕੁਛ ਲੈ ਡਿੱਗਣਗੇ, ਪਰ ਜੇ ਕੱਲਾ ਜੋਸ਼ ਹੀ ਵਰਤਿਆ ਤੇ ਹੋਸ਼ ਭੁੱਲ ਗਏ ਤਾਂ ਬੜੀ ਬਣਾਈ ਗੇਮ ਆ ਜਿਹੜੀ, ਬੜੀ ਬਣਾਈ ਖੇਡ ਆ, ਉਹ ਵੀ ਖਰਾਬ ਹੋ ਜਾਂਦੀ ਆ। ਸੋ ਇਸੇ ਲਈ ਜੀ ਇਹੀ ਅਸੀਂ ਤਾਂ ਕਵਾਂਗੇ, ਇਹੀ ਉਸ ਪਰਮਾਤਮਾ ਅੱਗੇ ਵੀ ਅਰਦਾਸ ਹੈ ਕਿ ਅੱਜ ਇਸ ਇੰਨੇ ਵੱਡੇ ਇਕੱਠ ਦੇ ਵਿਚ ਸਭ ਨੂੰ ਇੰਨੀ ਕੁ ਬੁੱਧੀ ਦੇਈ ਕਿ ਕੋਈ ਵੀ ਏਦਾਂ ਦੀ ਹਰਕਤ ਨਾ ਕਰੇ ਜਿਹਦੇ ਕਰਕੇ ਸਾਨੂੰ ਇਸ ਦਾ ਉਲਟ ਖਮਿਆਜ਼ਾ ਭੁਗਤਣਾ ਪਵੇ, ਤੇ ਨਾਲ ਹੀ ਕਿਸੇ ਦੀਆਂ ਭੈੜੀਆਂ ਨੀਤਾਂ, ਕਿਸੇ ਦੇ ਲਾਲਚ ਦੇ ਵਿਚ ਆ ਕੇ ਇਹ ਜਿਹੜੀ ਰੈਲੀ ਆ, ਇਹ ਕਿਤੇ ਓਦਾਂ ਨਾ ਹੋ ਜਾਏ ਜਿਹੜੀ ਕਿ ਮਨਾਂ ਦੇ ਵਿਚ ਸਭ ਦੇ ਡਰ ਆ। ਸੋ ਲਓ ਜੀ, ਫਿਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ, ਇਸ ਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ, ਕਿਉਂਕਿ ਮੈਨੂੰ ਜ਼ਿਆਦਾ ਨੀ ਇਹਦੇ ਬਾਰੇ ਕੁਛ ਪਤਾ, ਪਰ ਫਿਰ ਵੀ ਜਿੰਨਾ ਕੁ ਪਤਾ ਵਾ ਆਪਣੀ ਸੋਚ ਤੇ ਆਪਣੀ ਸਮਝ ਦੇ ਮੁਤਾਬਕ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਬਾਕੀ ਦੀਆਂ ਗੱਲਾਂ ਬਾਤਾਂ ਤੁਸੀਂ ਸਾਨੂੰ ਦੱਸ ਹੀ ਦੇਣੀਆਂ, ਕਿਉਂਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਇਨਫੋਰਮੇਸ਼ਨ ਵੀ ਹੁੰਦੀ ਆ ਤੇ ਨੌਲੇਜ ਵੀ ਹੁੰਦੀ ਆ। ਸੋ ਹੌਲੀ ਤੇ ਨਾਲ ਨਾਲ ਆਪਾਂ ਤੁਹਾਡੇ ਮੈਸੇਜ ਲਵਾਂਗੇ ਤੇ ਇਹਨਾਂ ਗੱਲਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਕਰਦੇ ਰਵਾਂਗੇ, ਬਜ਼ਾਰਤਾਂ ਵੀ ਪਾਵਾਂਗੇ ਤੇ ਕਹਾਵਤਾਂ ਵੀ ਪਾਵਾਂਗੇ। ਸੋ ਤੇ ਗਾਣੇ ਆ ਜੀ, ਤੁਸੀਂ ਵੀ ਆਪਣੇ ਪਸੰਦ ਦੇ ਸੁਣ ਸਕਦੇ ਹੋ, ਤੇ ਕੁਝ ਗਾਣੇ ਆ ਜਿਹੜੇ ਉਹ ਅਸੀਂ ਆਲਰੇਡੀ ਕੱਢੇ ਹੋਏ ਆ ਤੇ ਅਸੀਂ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ। ਬਾਕੀ ਉਹ ਕਹਿੰਦੇ ਹੁੰਦੇ ਆ ਨਾ ਕਿ ਉਸਦੀ ਤਹਿਜ਼ੀਬ ਥੀ ਕਿ ਵੋ ਜੋ ਕੇ ਮੁਝਸੇ ਮਿਲਾ, उसकी तहजीब थी कि वो जो कर मुझसे मिला, वरना वो शख्स कद ने मुझसे बहुत बड़ा था। सो इसे लई किसान दी जड़ी दरिया दिली आ, नरम दिली आ, ओदा गलत अंदाजा लाउण दा खमियाजा भी भुगतना पैंदा। बस लो जी प्रोग्राम दे विच अगला गाना सुनदे आ जस बाजबा दी आवाज दे विच, जट्टा तकड़ा हो। सो तकड़ा होना ही पैणा वा, क्योंकि जे कहिंदे हुंदे ना गवांडियां दे घरे अग लगदी है तां बंदा थोड़ा जिहा वेसला हो जांदा वी चलो कोई ना गवांडियां दा ही नुकसान होया, पर जदों कहिंदे हुंदे आ ना अग अपने घर दे विच आ जावे तां फिर अपने आप नूं ते अपने परिवार नूं ते अपने घर नूं बचाउण लई बंदा हर मुमकिन कोशिश करदा वा, ते ओहदी ओह कोशिश ਕਿੰਨੀ ਜਿਆਦਾ ਹੁੰਦੀ ਆ ਤੇ ਉਹ ਕਦੇ ਆਪਣੇ ਸੋਚ ਵੀ ਨਹੀਂ ਸਕਦਾ, ਕਿਉਂਕਿ ਉਨੀ ਉਹਦੇ ਵਿੱਚ ਤਾਕਤ ਨਹੀਂ ਹੁੰਦੀ ਜਿੰਨੀ ਵੱਡੀ ਨੂੰ ਉਸ ਟਾਈਮ ਉਹ ਕੋਸ਼ਿਸ਼ ਕਰਦਾ ਵਾ, ਤੇ ਜਦੋਂ ਫਿਰ ਬੰਦਾ ਕੋਸ਼ਿਸ਼ ਕਰਦਾ ਤਾਂ ਕੁਛ ਨਾ ਕੁਛ ਲੈ ਡਿੱਗਦਾ। ਸੋ ਚੱਸ ਵਾਜਵਾ ਦੀ ਆਵਾਜ਼ ਦੇ ਵਿੱਚ ਸੁਣ ਰਿਹਾ ਪ੍ਰੋਗਰਾਮ ਦਾ ਅਗਲਾ ਗੀਤ ਚੱਟਾ ਤਕੜਾ ਹੋ।
ਇਹ ਖੇਤ ਸਾਡੇ ਪੜਦਾਦਿਆਂ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ, ਓਏ ਉੱਚੇ ਨੀਵੇਂ ਟਿੱਬੇ ਸੀ ਜਿਹੜੇ ਬਲਦਾਂ ਦੇ ਨਾਲ ਵਾਹੇ ਨੇ, ਹੱਕੇ ਅੜਕੇ ਆਪੇ ਲੈ ਲਾਂਗੇ ਤੇਰੇ ਤਰਲੇ ਤੁਰਲੇ ਕੱਢਦੇ ਨੀ, ਓਏ ਜ਼ਮੀਨ ਜੱਟਾਂ ਦੀ ਐ ਤੇ ਜੱਟ ਛੱਡਦੇ ਨੀ, ਜੱਟ ਛੱਡਦੇ ਨੀ।
ਓ ਸੈਂਟਰ ਤੋਂ ਬਿੱਲ ਪਾਸ ਕਰਾ ਕੇ ਕਹਿੰਦੇ ਨੇ ਹੁਣ ਮਸਲਾ ਬਹਿ ਜੇ, ਓ ਹੱਕ ਤਾਂ ਲੈ ਕੇ ਛੱਡਾਂਗੇ ਓ ਭਾਵੇਂ ਚੱਕਣਾ ਅਸਲਾ ਪੈ ਜੇ। ਸੈਂਟਰ ਤੋਂ ਬਿੱਲ ਪਾਸ ਕਰਾ ਕੇ ਕਹਿੰਦੇ ਨੇ ਹੁਣ ਮਸਲਾ ਬਹਿ ਜੇ, ਹੱਕ ਤਾਂ ਲੈ ਕੇ ਛੱਡਾਂਗੇ ਭਾਵੇਂ ਚੱਕਣਾ ਅਸਲਾ ਪੈ ਜੇ। ਪਹਿਲਾਂ ਠੇਕੇ ਵਕਤ ਚੁਕਾ ਕੇ ਪਿੱਛੋਂ ਝੱਗਾ ਚੱਕ ਦੇਣਗੇ, ਰੋਲ ਮੱਕਾ ਤਾੜ ਤੀਏ ਦਾ ਜੜ ਤੋਂ ਜੱਟ ਨੂੰ ਪੱਟ ਦੇਣਗੇ।
ਖੇਤੀਬਾੜੀ ਦੇ ਵਿੱਚ ਪ੍ਰਾਈਵੇਟ ਸੈਕਟਰ ਲਿਆਉਣ ਨੂੰ ਫਿਰਦੇ ਨੇ, ਤੇ ਸਾਡਿਆਂ ਖੇਤਾਂ ਵਿੱਚ ਸਾਨੂੰ ਮਜ਼ਦੂਰ ਬਣਾਉਣ ਨੂੰ ਫਿਰਦੇ ਨੇ।
ਓਏ ਆ ਜੋ ਇੱਕ ਦੂਜੇ ਨਾਲ ਖੜੀਏ, ਲੀਡਰਾਂ ਉੱਤੇ ਯਕੀਨ ਨਾ ਕਰੀਏ, ਸੋਸ਼ਲ ਮੀਡੀਆ ਛੱਡ ਕੇ ਦੱਸਿਆ ਆਜਾ ਵਿੱਚ ਮੈਦਾਨੇ ਅੜੀਏ, ਅੱਗੇ ਹੋ ਕੇ ਨਾਰਾ ਮਾਰ ਬਾਬਾ ਆਪੇ ਲਾਊ ਪਾਰ।
ਕਿਹੜਾ ਘੱਟ ਕੀਤੀ ਐ ਜੜ ਪਈ ਸਾਡੀ ਵੱਡੀ ਐ, ਰਾਜਸਥਾਨ ਤੇ ਜੰਮੂ ਚੋਮਾ ਬੋਲੀ ਸਾਡੀ ਕੱਢੀ ਐ।
ਗੱਲ ਨਾ ਹੱਕ ਦੀ ਕਰਦਾ ਕੋਈ ਨਾ ਸਾਡੇ ਜਿੰਨੀਆਂ ਜਰਦਾ ਕੋਈ, ਜਹਿਰੀਲੀ ਜੇ ਸ਼ਰਾਬ ਨਾ ਹੁੰਦੀ ਮਾਝੇ ਵਿੱਚ ਨਾ ਮਰਦਾ ਕੋਈ।
ਲੜਦੇ ਹੋ ਕੀ ਫਾਇਦਾ ਇਸ ਜਵਾਨੀ ਦਾ, ਰਲ ਕੇ ਰੋਸ ਜਤਾਈਏ ਝੰਡਾ ਚੱਕ ਜੱਟਾ ਕਰਸਾਨੀ ਦਾ।
ਨਰਕਾਂ ਦੇ ਘਰ ਬਣ ਜਾਣੇ ਅੱਜ ਲੱਗਦੇ ਵਾਂਗ ਜੋ ਸੁਰਗਾਂ ਦੇ, ਸੈਂਟਰ ਦੀ ਸੈਂਟਰ ਸੈਂਟਰ ਦੀ ਸਰਕਾਰ ਰਹੀ ਸਦਾ ਜੱਟਾਂ ਲਈ ਗਦਾਰ ਉਹ ਜੱਟਾਂ ਤਕੜਾ ਹੋ ਜਾ ਆ ਜਾ ਸੜਕ ਤੇ ਧਰਨੇ ਮਾਰ ਲੜਾਈ ਛਿੜਪੀ ਆ ਜਾ ਬਾਹਰ ਹੋ ਜੱਟਾਂ ਤਕੜਾ ਹੋ ਜਾ ਸੈਂਟਰ
ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਏ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹੋਸਟ ਨਾਲ ਸੁਖਵਿੰਦਰ ਜੀ ਕੀ ਹਾਲ ਚਾਲ ਆ ਕਿੱਦਾਂ ਚੱਲਦਾ ਕੰਮ ਕਾਰ ਵਧੀਆ ਤੇ ਪ੍ਰੋਗਰਾਮ ਦੇ ਵਿਚ ਤੁਸੀਂ ਸ਼ਾਮਿਲ ਹੋਏ ਉਸਦੇ ਲਈ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਜੀ ਤੇ ਬਾਕੀ ਜੱਟਾ ਤਕੜਾ ਹੋ ਜਾ ਸੀ ਜੱਟ ਨੂੰ ਤਕੜਾ ਹੋਣਾ ਹੀ ਪੈਣਾ ਵਾ ਕਿਉਂਕਿ ਢੇਰੀ ਢਾਕੇ ਤਾਂ ਕਦੇ ਕੁਛ ਮਿਲਿਆ ਹੀ ਨਹੀਂ ਤੇ ਹਿੰਮਤ ਨਾ ਕਰਾਂਗੇ ਤਾਂ ਫਿਰ ਉਹੀ ਹੈ ਕਿ ਜੋ ਚੀਜ਼ ਵੀ ਜੋ ਵੀ ਜਿੱਦਾਂ ਵੀ ਮਿਲਦੀ ਆ ਉਹ ਬਸ ਸਵੀਕਾਰ ਕਰਨੀ ਪੈਂਦੀ ਆ ਤੇ ਬਾਕੀ ਕਹਿੰਦੇ ਆ ਨਾ ਕਿ ਸਾਡੇ ਨਾਲ ਡੱਬੀ ਅਸਲੇ ਨੇ ਸਾਡੇ ਹੋਰ ਬਥੇਰੇ ਮਸਲੇ ਨੇ ਸਾਨੂੰ ਮੁੱਲ ਫਸਲਾਂ ਦਾ ਚਾਹੀਦਾ ਸਾਡਾ ਕਿੱਤਾ ਇੱਕੋ ਵਾਹੀਦਾ ਕਦੇ ਆਣ ਤੁਸਾਂ ਸਾਡੀ ਸਾਂਝ ਪੁੱਛੋ ਖੇਤਾਂ ਨੂੰ ਜਾਂਦੀਆਂ ਡੰਡੀਆਂ ਨੂੰ ਕਿਧਰੇ ਬੈਂਕ ਸਕੂਲ ਤੁਸੀਂ ਖਾ ਚੱਲੇ ਹੁਣ ਵੇਚਣ ਲੱਗੇ ਮੰਡੀਆਂ ਨੂੰ ਜਦੋਂ ਮੁੱਲ ਫਸਲਾਂ ਦਾ ਮਿਲਦਾ ਨਹੀਂ ਸੜਕਾਂ ਤੇ ਮੰਜਾ ਡਾਹੀਦਾ ਸਾਡਾ ਇੱਕੋ ਕਿੱਤਾ ਵਾਹੀਦਾ ਸਾਨੂੰ ਮੁੱਲ ਮਿਹਨਤ ਦਾ ਚਾਹੀਦਾ ਸੋ ਕਿਸਾਨ ਦਾ ਤਾਂ ਜੀ ਇੱਕੋ ਮੁੱਦਾ ਹੀ ਆ ਕਿ ਜੋ ਵੀ ਉਹ ਦਿਨ ਰਾਤ ਮਿਹਨਤ ਕਰਦੇ ਨੇ ਤੇ ਉਹਨਾਂ ਨੂੰ ਜੇ ਫਸਲ ਦਾ ਮੁੱਲ ਨਾ ਮਿਲੇ ਤਾਂ ਉਸਦਾ ਬਹੁਤ ਜਿਆਦਾ ਦੁੱਖ ਹੁੰਦਾ ਵਾ ਤੇ ਵੈਸੇ ਵੀ ਆਪਾਂ ਸਾਰੇ ਖੇਤੀ ਨੂੰ ਆਲਮੋਸਟ ਬਿਲੋਂਗ ਕਰਦੇ ਆ ਤੇ ਪਤਾ ਹੀ ਆ ਜੀ ਜਦੋਂ ਖੇਤੀ ਸਾਰੀ 6 ਮਹੀਨੇ ਜਦ ਹਾੜੀ ਸੋਣੀ ਜਦੋਂ ਵੀ ਫਸਲ ਆ ਜਦੋਂ ਘਰ ਦੇ ਵਿਚ ਆਉਂਦੀ ਆ ਉਦੋਂ ਕਿਸਾਨ ਦਾ ਜਿਹੜਾ ਚਿਹਰਾ ਹੁੰਦਾ ਉਦੋਂ ਦੇਖਣ ਵਾਲਾ ਹੁੰਦਾ ਵਾ ਬਹੁਤ ਖੁਸ਼ੀ ਹੁੰਦੀ ਆ ਕਿ ਚਲੋ ਹੁਣ ਘਰ ਦੀਆਂ ਜ਼ਰੂਰਤਾਂ ਵੀ ਪੂਰੀਆਂ ਹੋਣਗੇ ਤੇ ਕਹਿੰਦੇ ਆ ਨਾ ਤੇ ਕਿਸਾਨ ਨੂੰ ਤਾਂ ਆਪਣੀ ਫਸਲ ਆ ਜਿਹੜੀ ਭੁੱਤਾਂ ਵਰਗੀ ਹੁੰਦੀ ਆ ਤੇ ਜੇ ਕਦੇ ਏਦਾਂ ਦਾ ਕੋਈ ਵਰਤਾਰਾ ਵਰਤ ਜਾਂਦਾ ਵਾ ਜੋ ਕਿ ਕੁਦਰਤ ਦੀ ਕਰੋਪੀ ਕਹਿ ਲਓ ਜਾਂ ਕਦੇ ਏਦਾਂ ਦੇ ਹੋ ਜਾਂਦੇ ਆ ਕਿ ਪੱਕੀ ਫਸਲ ਨੂੰ ਅੱਗ ਵਗੈਰਾ ਲੱਗ ਜਾਂਦੀ ਆ ਤਾਂ ਉਸ ਟਾਈਮ ਕਿਸਾਨ ਦੀ ਜਿਹੜੀ ਹਿੰਮਤ ਆ ਉਹ ਅੱਧ ਰਹਿ ਜਾਂਦੀ ਆ ਦੇਖਿਆ ਹੋਈਆਂ ਵਾ ਅਸੀਂ ਵੀ ਇਹ ਗੱਲਾਂ ਕਿ ਜਦੋਂ ਡੈਡੀ ਹੁਣੇ ਸਾਰਾ ਸਾਲ ਮਿਹਨਤ ਕਰਦੇ ਸੀ ਤੇ ਕਈ ਵਾਰੀ ਏਦਾਂ ਦਾ ਕੁਛ ਹੋ ਜਾਂਦਾ ਸੀਗਾ ਕਿ ਕਈ ਵਾਰੀ ਤਾਰਾਂ ਦੇ ਨਾਲ ਕਹਿ ਕੇ ਕੋਈ ਅੱਗ ਲੱਗ ਜਾਣੀ ਬਿਜਲੀ ਦੇ ਖੰਭੇ ਤੋਂ ਜਾਂ ਕੁਛ ਵੀ ਏਦਾਂ ਦਾ ਆਣਾ ਵਰਤਦਾ ਸੀਗਾ ਤਾਂ ਮੈਨੂੰ ਪਤਾ ਵਾ ਅਸੀਂ ਆਪਣੇ ਅੱਖੀ ਦੇਖਿਆ ਹੋਇਆ ਵਾ ਕਿ ਸਾਡੇ ਦਾਦਾ ਜੀ ਦਾ ਡੈਡੀ ਹੁਣੀ ਉਹਨਾਂ ਨੇ ਆ ਕੇ ਇਸ ਤਰ੍ਹਾਂ ਪੈ ਜਾਣਾ ਜਿਵੇਂ ਘਰ ਦੇ ਵਿਚ ਨਾ ਕਿਸੇ ਦੀ ਮਰਗ ਹੋ ਗਈ ਹੁੰਦੀ ਆ ਤੇ ਉਹ ਕਈ ਕਈ ਦਿਨ ਨਾ ਉਹ ਠੀਕ ਨਹੀਂ ਸੀ ਹੁੰਦੇ ਫਿਰ ਉਹਨਾਂ ਨੇ ਰੋਟੀ ਪਾਣੀ ਵੀ ਚੱਜ ਨਾਲ ਨਾ ਖਾਣਾ ਹਾਲਾਂਕਿ ਉਹ ਇਹ ਸੀ ਬਸ ਇੰਨਾ ਹੀ ਫਰਕ ਹੁੰਦਾ ਸੀ ਕਿ ਉਹ ਰੋ ਨਹੀਂ ਸੀ ਸਕਦੇ ਪਰ ਉਹਨਾਂ ਦਾ ਦਿਲ ਆ ਜਿਹੜਾ ਉਹ ਅੰਦਰੋਂ ਰੋਂਦਾ ਹੁੰਦਾ ਸੀ ਤੇ ਅਸੀਂ ਸਾਡੀ ਸੋਚ ਦੇ ਵਿੱਚ ਮੇਰੀ ਸੋਚ ਦੇ ਵਿੱਚ ਏਦਾਂ ਇੱਕ ਦੋ ਵਾਰ ਹੋਇਆ ਸੀ ਸਾਡੇ ਕਿ ਜਦੋਂ ਏਦਾਂ ਫਸਲ ਨੂੰ ਅੱਗ ਲੱਗੀ ਸੀ ਤੇ ਉਸ ਦਿਨ ਉਸ ਟਾਈਮ ਤੋਂ ਲੈ ਕੇ ਕਈ ਦਿਨਾਂ ਤੱਕ ਜਿਹੜੇ ਮਤਲਬ ਦਾਦਾ ਜੀ ਹੋਣੀ ਤੇ ਦਾਦਾ ਜੀ ਡੈਡੀ ਹੋਣੀ ਆ ਤੇ ਚਾਚੇ ਤਾਈ ਕਿਸੇ ਨੇ ਚੱਜ ਨਾਲ ਰੋਟੀ ਨਹੀਂ ਸੀ ਖਾਧੀ ਅਸੀਂ ਸੋਚਣਾ ਆਏ ਕੀ ਹੋ ਗਿਆ ਛੋਟੇ ਹੁੰਦੇ ਸੀਗੇ ਇੰਨਾ ਪਤਾ ਨਹੀਂ ਸੀ ਹੁੰਦਾ ਬਸ ਇੰਨਾ ਪਤਾ ਸੀਗਾ ਵੀ ਸਾਡੇ ਨਾ ਖੇਤਾਂ ਨੂੰ ਅੱਗ ਲੱਗ ਗਈ ਪਰ ਇਹ ਨਹੀਂ ਸੀ ਪਤਾ ਹੁੰਦਾ ਕਿ ਉਹ ਖੇਤੀ ਦੀਆਂ ਜ਼ਰੂਰਤਾਂ ਤੋਂ ਉਹ ਖੇਤੀ ਦੇ ਨਾਲ ਉਹ ਫਸਲ ਦੇ ਨਾਲ ਸਾਡੀਆਂ ਕਿੰਨੀਆਂ ਜ਼ਰੂਰਤਾਂ ਪੂਰੀਆਂ ਹੋਣੀਆਂ ਸੀ ਤੇ ਉਹ ਪੈਸਾ ਵਾ ਜਿਹੜਾ ਉਹ ਕਿੱਥੇ ਕਿੱਥੇ ਦੇਣਾ ਸੀ ਤੇ ਕਿੱਥੇ ਕਿੱਥੇ ਉਹ ਵਰਤਿਆ ਜਾਣਾ ਸੀ ਸੋ ਕਿਸਾਨ ਦੇ ਲਈ ਖੇਤੀ ਆ ਜਿਹੜੀ ਉਹ ਬਹੁਤ ਜ਼ਰੂਰੀ ਆ ਤੇ ਜੇ ਫਿਰ ਖੇਤੀ ਕਿਸੇ ਬਗਾਨੇ ਹੱਥਾਂ ਦੇ ਵਿੱਚ ਪੈ ਗਈ ਤਾਂ ਫੇਰ ਮੇਰੇ ਖਿਆਲ ਦੇ ਵਿੱਚ ਤਾਂ ਉਹ ਗੱਲ ਨਹੀਂ ਰਹਿਣੀ ਇਹ ਤਾਂ ਉਦਾਂ ਹੀ ਹਾਲ ਹੋ ਜਾਣਾ ਜਿਵੇਂ ਪਹਿਲਾਂ ਅਸੀਂ ਗੁਲਾਮ ਹੁੰਦੇ ਸੀ ਈਸਟ ਇੰਡੀਆ ਕੰਪਨੀ ਆਈ ਸੀ ਤੇ ਉਸ ਤੋਂ ਬਾਅਦ ਬਾਕੀ ਕੰਪਨੀਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਸਾਨੂੰ ਸਾਡੇ ਤੇ ਹੁਕਮ ਚਲਾਉਣੇ ਸ਼ੁਰੂ ਕਰ ਦਿੱਤੇ ਸੀ ਸੋ ਇਸੇ ਤਰ੍ਹਾਂ ਹੀ ਲੱਗ ਰਿਹਾ ਕਿ ਜਿਵੇਂ ਫਿਰ ਤੋਂ ਗੁਲਾਮ ਹੋਣ ਜਾ ਰਹੇ ਹਾਂ ਸੋ ਗੁਲਾਮੀ ਦੀਆਂ ਜ਼ਜ਼ੀਰਾ ਤਾਂ ਹੁਣ ਸਾਡੇ ਹੱਥ ਆ ਕਿ ਅਸੀਂ ਗੁਲਾਮ ਹੋਣਾ ਵਾ ਜਾਂ ਆਪਣੇ ਹੱਕਾਂ ਲਈ ਖੜਨਾ ਵਾ ਸੋ ਕਿਸਾਨ ਦੇ ਨਾਲ ਕੱਲਾ ਕਿਸਾਨ ਹੀ ਨਹੀਂ ਮਰਨਾ ਕਿਸਾਨੀ ਨਹੀਂ ਮਰਨੀ ਇਹਦੇ ਨਾਲ ਸਾਰੇ ਤਬਕੇ ਹੀ ਅਫੈਕਟਡ ਹੋਣੇ ਆ ਸ਼ਾਇਦ ਹੁਣ ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਇਹ ਸਿਰਫ ਇੱਕ ਲੜੀ ਆ ਲੜੀ ਦੇ ਨਾਲ ਕਿੰਨੀਆਂ ਲੜੀਆਂ ਹੋਰ ਜੁੜਦੀਆਂ ਨੇ ਤੇ ਕਿੰਨੇ ਜਾਣੇ ਲੋਕ ਹੋਰ ਇਸ ਚੀਜ਼ ਦੇ ਵਿੱਚ ਆਉਂਦੇ ਆ ਇਸਦਾ ਅੰਦਾਜ਼ਾ ਸ਼ਾਇਦ ਅਸੀਂ ਹੁਣ ਨਹੀਂ ਲਾ ਸਕਦੇ ਚਲੋ ਪਹਿਲਾਂ ਤਾਂ ਅਸੀਂ ਅਨਪੜ੍ਹ ਸੀ ਖੈਰ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਪਰ ਹੁਣ ਤਾਂ ਸਾਡੇ ਕੋਲ ਪੜ੍ਹੇ ਲਿਖੇ ਦਿਮਾਗ ਆ ਅਸੀਂ ਸਭ ਕੁਛ ਸੋਚ ਸਕਦੇ ਹਾਂ ਪਰ ਨਾਲ ਇੱਕ ਰਿਕੁਐਸਟ ਇੱਕ ਬੇਨਤੀ ਇਹ ਵੀ ਹੈ ਕਿ ਲੀਡਰਾਂ ਦੇ ਝੂਠੇ ਜਿਹੜੇ ਦਾਅਵੇ ਆ ਨਾ ਉਹਨਾਂ ਦੇ ਵਿੱਚ ਨਾ ਲਿਓ ਕਿਉਂਕਿ ਬਹੁਤ ਹੋ ਗਿਆ ਇਹ ਝੂਠ ਸੱਚ ਦੇ ਵਿੱਚ ਦਾ ਫਰਕ ਹੁਣ ਤਾਂ ਵੈਸੇ ਹੋਣਾ ਚਾਹੀਦਾ ਇੰਨਾ ਕੁਛ ਗਵਾਉਣ ਤੋਂ ਬਾਅਦ ਵੀ ਜੇ ਹਾਲੇ ਵੀ ਇਹ ਝੂਠ ਸੱਚ ਦਾ ਫਰਕ ਨਾ ਪਤਾ ਲੱਗਾ ਤਾਂ ਸ਼ਾਇਦ ਜੋ ਬਚਿਆ ਅਸੀਂ ਉਹ ਵੀ ਨਹੀਂ ਬਚਾ ਸਕਾਂਗੇ ਤੇ ਲਓ ਜੀ ਫਿਰ ਮੇਰੀ ਤਾਂ ਇਹੀ ਆ ਕਿਉਂਕਿ ਜਿੰਨਾ ਕੁ ਮੈਂ ਜਾਣਦੀ ਹਾਂ ਜਿੰਨਾ ਕੁ ਮੈਨੂੰ ਪਤਾ ਵਾ ਮੈਂ ਇਸ ਹਿਸਾਬ ਨਾਲ ਉਸੇ ਤਰ੍ਹਾਂ ਹੀ ਗੱਲ ਕਰੂੰਗੀ ਕਿਉਂਕਿ ਮੈਨੂੰ ਤਾਂ ਬਹੁਤ ਦੁੱਖ ਆ, ਸਹੀ ਦੱਸਦਾ ਮੈਂ, ਪਤਾ ਨੀ ਤਾਂ ਮੰਮੀ ਹੁਣੀ ਡੈਡੀ ਹੁਣੀ ਇੱਥੇ ਅਤੇ ਡੈਡੀ ਵੀ ਹਰ ਉਚੇ ਹੀ ਸੁਣਦੇ ਰਹਿੰਦੇ ਆ, ਨਿਊਜ਼ ਉਹ ਜ਼ਿਆਦਾ ਸੁਣਦੇ ਆ ਕਿ ਪਤਾ ਨੀ ਕੀ ਹੋ ਰਿਹਾ ਕਿੱਦਾਂ। ਕੱਲ ਵੀ ਜਦੋਂ ਛੋਟੇ ਨਾਲ ਗੱਲ ਕਰਦੇ ਸੀ ਤਾਂ ਛੋਟਾ ਕਹਿੰਦਾ ਵੀ ਮੈਂ ਗਿਆ ਸੀਗਾ ਇੱਦਾਂ ਰੈਲੀ ਤੇ ਗਿਆ ਸੀ, ਉਹ ਜਾਂਦੇ ਆ। ਮੈਨੂੰ ਬਹੁਤ ਵਧੀਆ ਲੱਗਾ ਕਿ ਮੇਰਾ ਭਰਾ ਜਾ ਰਿਹਾ ਵਾ, ਤੇ ਮੈਂ ਜਿੰਨੀਆਂ ਨੂੰ ਇੱਕ ਦੋ ਹੋਰ ਵੀ ਜਾਣਦੀ ਸੀ, ਮੈਂ ਉਹਨਾਂ ਨੂੰ ਵੀ ਕਿਹਾ ਕਿ 25 ਤਰੀਕ ਦੀ ਰੈਲੀ ਤੇ ਜ਼ਰੂਰ ਜਾਇਓ, ਪਰ ਉਸ ਹਿਸਾਬ ਨਾਲ ਇੱਕ ਵਧੀਆ ਤਰੀਕੇ ਦੇ ਨਾਲ, ਕੁਛ ਲੈਣ ਲਈ ਜਾਇਓ, ਕੁਛ ਗਵਾਉਣ ਲਈ ਨਾ ਜਾਇਓ। ਸੋ ਮੈਨੂੰ ਤਾਂ ਇਹੀ ਗੱਲ ਦਾ ਸੀ, ਕਿਉਂਕਿ ਜਦੋਂ ਛੋਟਾ ਤੇ ਡੈਡੀ ਗੱਲ ਕਰ ਰਹੇ ਸੀ ਤਾਂ ਡੈਡੀ ਦੇ ਚਿਹਰੇ ਤੋਂ ਸਾਫ਼ ਦਿਖਦਾ ਸੀ ਕਿ ਉਹਨੂੰ ਕਿੰਨਾ ਫਿਕਰ ਆ ਇਸ ਗੱਲ ਦਾ, ਹਾਲਾਂਕਿ ਉਹ ਇੱਥੇ ਬੈਠੇ ਆ। ਪਰ ਕੁਛ ਵੀ ਆ, ਇੱਥੇ ਉਹਨਾਂ ਨੂੰ ਸਭ ਕੁਛ ਆ, ਸਭ ਸਹੂਲਤਾਂ ਸਭ ਕੁਛ ਆ, ਪਰ ਹਾਲੇ ਵੀ ਉਹ ਤਾਹੂ ਆ ਉੱਥੇ ਜਾਣ ਦੇ ਲਈ। ਕਿਉਂ? ਕਿਉਂਕਿ ਇਹਨਾਂ ਨੂੰ ਐਂ ਲੱਗਦਾ ਵੀ ਉਹਨਾਂ ਦਾ ਕੁਛ ਹੈਗਾ ਵਾ ਜਿਹੜਾ ਉੱਥੇ ਰੁਕਿਆ ਹੋਇਆ ਵਾ, ਉੱਥੇ ਹੀ ਆ, ਤੇ ਉਹ ਖੁਸ਼ੀ ਆ ਜਿਹੜੀ ਉਹਨਾਂ ਨੂੰ ਉੱਥੇ ਹੀ ਜਾ ਕੇ ਮਿਲਣੀ ਆ। ਤੇ ਕਾਫੀ ਟਾਈਮ ਉਹ ਗੱਲਾਂ ਕਰਦੇ ਰਹੇ ਤੇ ਮੈਂ ਅੰਦਰ ਬੈਠੀ ਚੁੱਪ ਚਾਪ ਉਹਨਾਂ ਦੀਆਂ ਗੱਲਾਂ ਸੁਣਦੀ ਰਹੀ, ਹਾਲਾਂਕਿ ਮੇਰੇ ਡੈਡੀ ਖੇਤੀ ਕਰਦੇ ਨੀ ਹੈਗੇ ਜਾਂ ਖੇਤੀ ਕਰਨ ਯੋਗੇ ਨੀ ਹੈਗੇ, ਕਿਉਂਕਿ ਉਹਨਾਂ ਦੀ ਸਿਹਤ ਉਦਾਂ ਦੀ ਆ, ਪਰ ਹਾਲੇ ਵੀ ਉਹਨਾਂ ਦੇ ਵਿੱਚ ਉਹ ਮਿੱਟੀ ਵਸਦੀ ਆ, ਉਹ ਖੇਤ ਵਸਦੇ ਆ, ਉਹ ਹਾਲੇ ਵੀ ਏਦਾਂ ਕਹਿੰਦੇ ਆ ਕਿ ਕਿਸਾਨ ਨੂੰ ਮਾਰ ਦੇਣਗੇ ਇਹ ਤਾਂ, ਹਨਾ, ਬਹੁਤ ਔਖਾ ਹੋ ਜਾਣਾ ਵਾ। ਪਰ ਖੈਰ, ਜੇ ਜਿਨ੍ਹਾਂ ਨਾਲ ਹੋਣੀਆਂ ਨੇ ਉਹਨਾਂ ਨੂੰ ਤਾਂ ਫਿਕਰ ਹੋਣੇ ਤੋਂ ਹੀ ਆ, ਇੰਨਾ ਕੁ ਚਿਰ ਬਾਹਰਲੇ ਮੁਲਕਾਂ ਚ ਆ ਜਾਂਗੇ। ਬਾਹਰਲੇ ਮੁਲਕਾਂ ਚ ਲੈ ਫਿਰ ਅਸੀਂ ਤਾਂ ਵੀ ਆਉਣੇ ਆ, ਜੇ ਅਸੀਂ ਆਪਣਾ ਕੁਛ ਆਪਣੇ ਕੋਲ 4 ਪੈਸੇ ਆ, ਜਿਹਦੇ ਕੋਲ ਹੈ ਨੀ ਗੇ ਨਾ, ਪੈਸੇ ਨੀ ਹੈਗੇ, ਉਹ ਬਾਹਰ ਵੀ ਨੀ ਆ ਸਕਦੇ। ਤੇ ਜਿਹੜੀ ਸਾਡੀ ਖੇਤੀ ਆ ਇਹ ਸਾਨੂੰ ਬਹੁਤ ਕੁਛ ਦਿੰਦੀ ਆ, ਕਈ ਵਾਰੀ ਤਾਂ ਇਹਨਾਂ ਨੂੰ ਵੇਚ ਕੇ ਵੀ ਅਸੀਂ ਆਉਣੇ ਆ, ਇਹਨਾਂ ਨੂੰ ਗਹਿਣੇ ਰੱਖ ਕੇ ਵੀ ਅਸੀਂ ਇੱਥੇ ਆਉਣੇ ਆ, ਆਪਣੀ ਫਸਲ, ਆਪਣੀ ਖੇਤੀ, ਆਪਣੀ ਜ਼ਮੀਨ ਨੂੰ। ਤੇ ਉਸ ਤੋਂ ਬਾਅਦ ਅਸੀਂ ਉਸ ਗਹਿਣੇ ਪਈ ਜ਼ਮੀਨ ਨੂੰ ਛਡਾਉਣ ਲਈ ਕਿੰਨੇ ਤਾਹੂ ਹੁੰਦੇ ਆ, ਉਹ ਮੇਰੇ ਖਿਆਲ ਦੇ ਵਿੱਚ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ। ਮੈਨੂੰ ਨੀ ਲੱਗਦਾ ਜਿੰਨੇ ਵੀ ਅਸੀਂ ਇੱਥੇ ਆਏ ਸੀ ਆਪਣੀਆਂ ਮਜਬੂਰੀਆਂ ਕਰਕੇ, ਅਗਰ ਕਿਸੇ ਨੂੰ ਆਪਣੀ ਜ਼ਮੀਨ ਗਹਿਣੇ ਰੱਖਣੀ ਪਈ ਸੀ ਤਾਂ ਉਸਦਾ ਸਭ ਤੋਂ ਪਹਿਲਾ ਕੰਮ ਇੱਥੇ ਆ ਕੇ ਫੀਸਾਂ ਨਾਲੋਂ ਵੀ ਜ਼ਿਆਦਾ ਫਿਕਰ ਉਹਨੂੰ ਇਹੀ ਸੀ ਕਿ ਮੈਂ ਆਪਣੀ ਗਹਿਣੇ ਪਈ ਜ਼ਮੀਨ ਛਡਾਉਣੀ ਆ। ਤੇ ਜੇ ਸਾਨੂੰ ਉਦੋਂ ਇੰਨਾ ਫਿਕਰ ਸੀ, ਹੁਣ ਤਾਂ ਸਾਡੇ ਸਾਹਮਣੇ ਹੀ ਸਾਰਾ ਕੁਛ ਹੋ ਰਿਹਾ ਵਾ, ਤਾਂ ਫਿਰ ਹੁਣ ਤਾਂ ਫਿਕਰ ਉਸ ਤੋਂ ਵੀ ਜ਼ਿਆਦਾ ਹੋਣਾ ਬਣਦਾ ਵਾ। ਤੇ ਲਓ ਜੀ, ਫਿਰ ਕਹਿੰਦੇ ਆ ਨਾ ਕਿ ਜਦੋਂ ਘਰ ਚ ਆ ਜੇ ਉਦੋਂ ਤਾਂ ਫਿਰ ਬੰਦੇ ਨੂੰ ਉੱਠਣਾ ਹੀ ਚਾਹੀਦਾ ਵਾ। ਤੇ ਹੁਣ ਇਸੇ ਤਰ੍ਹਾਂ ਦਾ ਜਿਹੜਾ ਗੀਤ ਆ ਅਗਲਾ ਤਾਂ ਕਰੋਲਾ ਮਾਨ ਦੀ ਆਵਾਜ਼ ਦੇ ਵਿੱਚ ਸੁਣਦੇ ਆ, ਕਿਉਂਕਿ ਜਦੋਂ ਜਾਣ ਤੇ ਆ ਜੇ ਫਿਰ ਤਾਂ ਬੰਦਾ ਹਰ ਕੋਸ਼ਿਸ਼ ਕਰਦਾ, ਹਰ ਕਰਦਾ ਵਾ, ਪਰ ਪਹਿਲਾਂ ਬੰਦੇ ਨੂੰ ਬਾਕੀ ਦੇ ਆਸ ਪਾਸ ਵੀ ਦੇਖ ਲੈਣੇ ਚਾਹੀਦੇ ਆ। ਪਹਿਲਾਂ ਬਾਰ ਬਾਰ ਕਹਿ ਰਹੀ ਆ ਕਿ ਕਿਸੇ ਵੀ ਲੀਡਰ ਦੀ ਤਾਂ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਨਾ ਹੀ ਆਉਣ ਤਾਂ ਬਹੁਤ ਵਧੀਆ ਗੱਲ ਆ। ਰੈਲੀ ਨੂੰ ਹਰ ਤਰੀਕੇ ਕੋਸ਼ਿਸ਼ ਹੋਵੇ ਕਿ ਹਰ ਤਰੀਕੇ ਨਾਲ ਉਸ ਰੈਲੀ ਦਾ ਪੋਜ਼ਿਟਿਵ ਜਿਹੜਾ ਰਿਜ਼ਲਟ ਆ, ਪੋਜ਼ਿਟਿਵ ਸਿੱਟਾ ਸਾਡੇ ਸਾਹਮਣੇ ਆਵੇ। ਸੋ ਮੇਰੀ ਤਾਂ ਦਿਲ ਤੋਂ ਇਹੀ ਦੁਆ ਵਾ, ਜਿੰਨੇ ਲੋਕ ਵੀ, ਜਿੰਨੇ ਕਿਸਾਨ ਵੀ ਅੱਜ ਰੈਲੀ ਦੇ ਵਿੱਚ ਜਾ ਰਹੇ, ਪਰਮਾਤਮਾ ਸਭ ਦੇ ਨਾਲ ਆਪ ਖੜਾ ਹੋਵੇ। ਤੇ ਬਾਕੀ ਲਓ ਜੀ, ਕਰੋਲਾ ਮਾਨ ਦੀ ਆਵਾਜ਼ ਦੇ ਵਿੱਚ ਆਪਾਂ ਗਾਣਾ ਸੁਣ ਲੈਂਦੇ ਆ, ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਕਿਸਾਨਾਂ ਦੇ ਰੋਹ ਅੱਗੇ ਇਹ ਕੁਛ ਨੀ ਚੱਲਣਾ। ਜਦੋਂ ਕਿਸਾਨ ਪੂਰਾ ਪੰਜਾਬ ਦਾ ਉੱਠ ਕੇ ਦਿੱਲੀ ਵੱਲ ਨੂੰ ਕੂਚ ਹੋ ਗਿਆ, ਚਾਹੇ ਪ੍ਰਸ਼ਾਸਨ ਦਿੱਲੀ ਦਾ ਹੋਵੇ, ਜਦੋਂ ਅੱਜ ਕਿਸਾਨਾਂ ਤੇ ਆ ਬਣੀ,
ਲੋਕਾਂ ਨੇ ਦੇਸ਼ ਤੇ ਵੇਚ ਕੇ ਖਾ ਲਿਆ, ਰੇਲ ਵੇਚ ਦੀ, ਇਹਨਾਂ ਨੇ ਹਰੇਕ ਚੀਜ਼ ਕੋ ਵੇਚ ਦਿਆ, ਹਵਾਈ ਜਹਾਜ਼ ਵੇਚ ਦਿਆ, ਆਪ ਇਹ ਕਿਸਾਨਾਂ ਕੋ ਵੇਚਣੇ ਕੀ ਤਿਆਰੀ ਕਰ ਰਹੇ ਹੈ।
ਤੋਰੀਆਂ ਤੂੰ ਜਿਹੜੀਆਂ ਉਹ ਰੀਤਾਂ ਵਾਲਾ ਨੀ, ਧਰਨੇ ਤੇ ਬੈਠਾ ਜਿਹੜਾ ਗੀਤਾਂ ਵਾਲਾ, ਕੂਕ ਨਾ ਆ ਜੇ ਇੰਨਾ ਕਿ ਤੂੰ ਦਿੱਲੀ ਐ ਖਿਆਲ ਰੱਖ ਲਈ, ਇੰਨਾ ਕਿ ਤੂੰ ਦਿੱਲੀ ਐ ਖਿਆਲ ਰੱਖ ਲਈ, ਕਿਤੇ ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆ ਜੇ। ਅਸੀਂ ਕਿਹੜਾ ਦੁਨੀਆਂ ਤੋਂ ਬਖ ਮੰਗਦੇ, ਹੱਕ ਮਾਂ ਪੁੱਤ ਨੂੰ ਬਿਹੋਂ ਨੂੰ ਫਿਰੇ, ਹੱਕ ਮਾਂ ਪੁੱਤ ਨੂੰ ਬਿਹੋਂ ਨੂੰ ਫਿਰੇ, ਰਾਜ ਵਿੱਚ ਰੌਂਦਾ ਦਾ ਸੰਤੂਖ ਨਾ ਆ ਜੇ। ਹਾਲਾਤ ਨੀ ਦਿਖੇ
ਜੀ ਚੋਲਾ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਉਮੀਦ ਕਰਦੇ ਹਾਂ ਤੁਸੀਂ ਗੀਤਾਂ ਨੂੰ ਜ਼ਰੂਰ ਪ੍ਰੋਗਰਾਮ ਪਸੰਦ ਕਰ ਰਹੇ ਹੋ ਤੇ ਚਲੋ ਫਿਰ ਤੁਹਾਡੇ ਮੈਸੇਜ ਇੱਧਰ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਆਪਾਂ ਉਹ ਵੀ ਸ਼ਾਮਿਲ ਕਰਦੇ ਹਾਂ ਤੇ ਨਾਲ ਹੀ ਇੱਕ ਤੁਹਾਨੂੰ ਨਾ ਮੈਂ ਕਹਾਣੀ ਸੁਣਾਉਂਗੀ ਅੱਗੇ ਹਨਾ ਉਸ ਕਹਾਣੀ ਦੇ ਵਿੱਚੋਂ ਕੀ ਤੁਹਾਨੂੰ ਮਤਲਬ ਕਿ ਕੀ ਮਿਲਿਆ ਸਿੱਖਣ ਨੂੰ ਜਾਂ ਕੀ ਉਹਦੇ ਵਿੱਚ ਉਹ ਦੱਸਣਾ ਚਾਹੁੰਦੇ ਆ ਇਹ ਤਾਂ ਫਿਰ ਮੈਨੂੰ ਪਤਾ ਹੀ ਹੈ ਕਿ ਤੁਸੀਂ ਸਾਨੂੰ ਦੱਸ ਹੀ ਦੇਣਾ ਵਾ ਸੋ ਪਹਿਲਾਂ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਆ ਗੁਰਿੰਦਰ ਸਿੰਘ ਵਰਜੀਨੀਆ ਬਾਰੇ ਵਾਲੇ ਪਹੁੰਚ ਗਏ ਆ ਕਹਿੰਦੇ ਕਿ ਮੈਨੂੰ ਬਿੱਲ ਬਾਰੇ ਤਾਂ ਨਹੀਂ ਪਤਾ ਨਾ ਉਹ ਤੁਹਾਨੂੰ ਅੰਬ ਖਾਣ ਤੋਂ ਵਿਹਲ ਮਿਲੂਗੀ ਤਾਂ ਤੁਹਾਨੂੰ ਬਿੱਲਾਂ ਬਾਰੇ ਪਤਾ ਹੋਊਗਾ ਕੋਈ ਚੱਕਰ ਨੀ ਖਾਓ ਖਾਓ ਹਨਾ ਮਜ਼ਾਕ ਕਰਦੀ ਆ ਜੀ ਤੇ ਕਹਿੰਦੇ ਕਿ ਮੈਨੂੰ ਬਿੱਲ ਬਾਰੇ ਤਾਂ ਨਹੀਂ ਪਤਾ ਪਰ ਇਹ ਜ਼ਰੂਰ ਪਤਾ ਅਗਰ ਸਾਰੇ ਕਿਸਾਨ ਵਿਰੋਧ ਕਰ ਰਹੇ ਹਨ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੇ ਇਤਰਾਜ਼ ਵੀ ਸੁਣੇ ਜਾਣ ਬੜੀ ਤਰਾਸੀ ਹੈ ਕਿ ਆਮ ਕਿਸਾਨ ਖੁਦਕਸ਼ੀਆਂ ਕਰਨ ਨੂੰ ਮਜਬੂਰ ਹੋ ਰਿਹਾ ਹੈ ਅਗਰ ਕਿਸਾਨ ਹੀ ਰੁਲ ਗਿਆ ਤਾਂ ਦੇਸ਼ ਨੂੰ ਵੀ ਬਚਾਇਆ ਨਹੀਂ ਜਾ ਸਕਦਾ ਪਰ ਤਰਾਸੀ ਇਹ ਵੀ ਹੈ ਕਿ ਅੱਜ ਵੱਖ ਵੱਖ ਪਾਰਟੀਆਂ ਆਪਣੇ ਆਪ ਨੂੰ ਕਿਸਾਨਾਂ ਦੇ ਹੱਕ ਵਿਚ ਘੜਿਆਲੀ ਹੰਝੂ ਵਹਾ ਰਹੇ ਹਨ ਕੀ ਇਹ ਸੱਚਮੁੱਚ ਮਿਹਨਤੀ ਲੋਕਾਂ ਦਾ ਦਰਦ ਸਮਝ ਰਹੇ ਹਨ ਜਾਂ ਸਿਰਫ ਰਾਜਨੀਤੀ ਹੀ ਕਰ ਰਹੇ ਹਨ ਦਿਨੋ ਦਿਨ ਫਿਰਕਾ ਪ੍ਰਸਤੀ ਦੇ ਪਾੜੇ ਵੱਧ ਰਹੇ ਹਨ ਇਹ ਤਾਂ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਰਟੀਆਂ ਦੇ ਵਫ਼ਾਦਾਰ ਨਾ ਬਣੋ ਸਗੋਂ ਆਪਣੇ ਹੱਕਾਂ ਵਾਸਤੇ ਇਕਜੁੱਟ ਹੋ ਕੇ ਜਿਉਣਾ ਸਿੱਖੋ ਬਾਕੀ ਜੀ ਕੀ ਕਹਿਣਾ ਸਤਿ ਸ੍ਰੀ ਅਕਾਲ ਆਪ ਸਭ ਨੂੰ ਹਾਂਜੀ ਬਹੁਤ ਸੋਹਣਾ ਮੈਸੇਜ ਤੇ ਬੜਾ ਵਧੀਆ ਕਿਹਾ ਤੁਸੀਂ ਤੇ ਬਿੱਲ ਦੀ ਖੈਰ ਚਲੋ ਜਿੰਨੀ ਕ ਮੈਨੂੰ ਵੀ ਥੋੜੀ ਨੌਲੇਜ ਆ ਮੈਂ ਵੀ ਕੱਲੀ ਕੱਲੀ ਉਹਦੀ ਗੱਲ ਸਾਰੀ ਨੀ ਪੜੀ ਪਰ ਇੰਨਾ ਪਤਾ ਵਾ ਕਿ ਜੇ ਕਿਸਾਨ ਨੂੰ ਉਹਦੀ ਕਿਸਾਨੀ ਦਾ ਮੁੱਲ ਹੀ ਨਹੀਂ ਮਿਲਿਆ ਤਾਂ ਉਹ ਆਪਣੀਆਂ ਜ਼ਰੂਰਤਾਂ ਕਿੱਥੋਂ ਪੂਰੀਆਂ ਕਰੂਗਾ ਕਿਹੜੀ ਫਸਲ ਉਗਾਊਗਾ ਕਿਉਂਕਿ ਫਸਲ ਉਗਾਉਣ ਦੇ ਲਈ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਲੱਗਦੇ ਆ ਬਹੁਤ ਜ਼ਿਆਦਾ ਚੀਜ਼ਾਂ ਬਹੁਤ ਜ਼ਿਆਦਾ ਲੋੜਾਂ ਹੁੰਦੀਆਂ ਕਿਉਂਕਿ ਉੱਥੇ ਕੰਮ ਕੱਲਾ ਕਿਸਾਨ ਨਹੀਂ ਕਰਦਾ ਉਹਦੇ ਨਾਲ ਹੋਰ ਵੀ ਬਹੁਤ ਲੋਕ ਹੁੰਦੇ ਆ ਜਿਹੜੇ ਕਿ ਉਹਦੇ ਨਾਲ ਖੇਤੀ ਦੇ ਕੰਮ ਦੇ ਵਿੱਚ ਉਹਦੀ ਮਦਦ ਵੀ ਕਰਦੇ ਆ ਤੇ ਉਹਨਾਂ ਦੀ ਵੀ ਰੋਜ਼ੀ ਰੋਟੀ ਚੱਲਦੀ ਆ ਤੇ ਫਿਰ ਖੇਤੀ ਤੋਂ ਬਣੀਆਂ ਚੀਜ਼ਾਂ ਫੈਕਟਰੀਆਂ ਕਾਰਖਾਨਿਆਂ ਵਿੱਚ ਵੀ ਪਹੁੰਚਦੀਆਂ ਨੇ ਰਾ ਮਟੀਰੀਅਲ ਮਿਲਦਾ ਪਰ ਆਲਮੋਸਟ ਬਹੁਤ ਕੁਛ ਆ ਜਿਹੜਾ ਕਿ ਖੇਤੀ ਦੇ ਉੱਪਰ ਡਿਪੈਂਡ ਆ ਤੇ ਜੇ ਖੇਤੀ ਨਾ ਰਹੀ ਤੇ ਖੇਤੀ ਕਰਨ ਵਾਲਿਆਂ ਦੇ ਨਾਲ ਇਸੇ ਤਰ੍ਹਾਂ ਹੀ ਧੱਕਾ ਹੁੰਦਾ ਰਿਹਾ ਤਾਂ ਫਿਰ ਪਤਾ ਹੀ ਆ ਕਿ ਪੰਜਾਬ ਦੀ ਕਿਸਾਨੀ ਕਿੱਦਾਂ ਹੋ ਗਿਆ ਸੀਗਾ ਪੰਜਾਬ ਆ ਜਿਹੜਾ ਜਾਣਿਆ ਹੀ ਆਪਦੀ ਖੇਤੀ ਦੇ ਕਰਕੇ ਜਾਂਦਾ ਹਨਾ ਤੇ ਖੈਰ ਚਲੋ ਦੇਖੋ ਜੀ ਕੀ ਬਣਦਾ ਕਿਉਂਕਿ ਇੰਨੇ ਵੱਡੇ ਗਿਣਤੀ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠ ਹੋ ਰਿਹਾ ਦਿਲ ਤਾਂ ਡਰਦਾ ਕਿ ਕੋਈ ਏਦਾਂ ਦੀ ਕੋਈ ਬੁਰੀ ਗੱਲ ਨਾ ਹੋ ਜਾਏ ਕਿਉਂਕਿ ਜਿਹੜੇ ਪਾਰਟੀਆਂ ਵਾਲੇ ਲੀਡਰ ਆ ਇਹਨਾਂ ਨੂੰ ਸਿਰਫ ਆਪਣਾ ਢਿੱਡ ਦੀਦਾ ਇਹਨਾਂ ਨੂੰ ਕਿਸੇ ਤਾਈਂ ਕੋਈ ਮਤਲਬ ਨਹੀਂ ਇਹਨਾਂ ਦੀ ਤਾਂ ਉਹ ਗੱਲ ਆ ਕਿ ਲੱਗਦੀਆਂ ਨੇ ਲਾਗ ਲੈਣਾ ਚਾਹੇ ਜਾਂਦੀ ਰਹਿੰਦੀ ਹੋ ਜਾਏ ਇਹਨਾਂ ਦਾ ਹਿਸਾਬ ਕਿਤਾਬ ਉਹੀ ਆ ਪਰ ਇਹ ਝਮਲਾਏ ਵੀ ਸਾਡੇ ਹੋਏ ਆ ਤੇ ਇਹਨਾਂ ਨੂੰ ਠੀਕ ਵੀ ਸਾਨੂੰ ਹੀ ਕਰਨਾ ਪੈਣਾ ਜੇ ਅਸੀਂ ਆਪਣੀ ਸੂਝ ਬੂਝ ਦੇ ਨਾਲ ਤੇ ਆਪਣੇ ਵਿਵੇਕ ਤੋਂ ਆਪਣੇ ਦਿਮਾਗ ਤੋਂ ਕੰਮ ਲਵਾਂਗੇ ਸੋ ਸ਼ੁਕਰੀਆ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਅੱਗੇ ਜੀ ਨਰਿੰਦਰ ਰਾਠੌਰ ਕਹਿੰਦੇ ਸਤਿ ਸ੍ਰੀ ਅਕਾਲ ਜੀ ਹਰਮਨ ਟੀਮ ਨੂੰ ਟੁਡੇਜ਼ ਟੌਪਿਕ ਇਜ਼ ਵੈਰੀ ਸੈਂਸਿਟਿਵ ਸੱਚੀ ਕਹਿੰਦੇ ਸਾਨੂੰ ਰਲ ਕੇ ਹੰਭਲਾ ਮਾਰਨਾ ਪੈਣਾ ਹਾਂਜੀ ਬਿਲਕੁਲ ਰਲ ਕੇ ਹੰਭਲਾ ਮਾਰਨਾ ਹੀ ਪੈਣਾ ਵਾ ਜੀ ਤੇ ਜੇ ਰਲ ਕੇ ਚੱਲਾਂਗੇ ਤਾਂ ਕੁਛ ਮਿਲ ਵੀ ਜਾਊ ਨਹੀਂ ਤਾਂ ਫਿਰ ਪਤਾ ਹੀ ਆ ਹਨਾ ਤੇ ਅੱਗੇ ਜੀ ਜਸਪਾਲ ਸਿੱਧੀ ਵਾਲੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਜੀ ਸੋਹਣੀ ਗੱਲਬਾਤ ਆ ਤੇ ਮੈਸੇਜ ਕਾਫੀ ਟੇਸਟੀ ਕਰਨਾ ਪੈਂਦਾ ਕਿਸਾਨੀ ਨਾਲ ਇੱਕ ਸੰਬੰਧਿਤ ਗੀਤਾ ਰਾਜਗੜ੍ਹ ਦਾ ਪੁੱਤ ਵਰਗਾ ਹੋਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਕਹਿੰਦੇ ਲਾ ਦਿਓ ਪਲੀਜ਼ ਹਾਂਜੀ ਬਿਲਕੁਲ ਇਹ ਗੀਤ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਸੋ ਕਿਸਾਨ ਦੇ ਲਈ ਉਹਦੀ ਫਸਲ ਉਹਦੀ ਖੇਤੀ ਦੇ ਜਿਹੜੇ ਔਜ਼ਾਰ ਹੁੰਦੇ ਆ ਸਾਰੇ ਉਹਦੇ ਧੀਆਂ ਪੁੱਤਾਂ ਵਰਗੇ ਹੁੰਦੇ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਧੀਆਂ ਪੁੱਤਾਂ ਨੂੰ ਤਾਂ ਕਿਤੇ ਦਸਕਾਰ ਦੂਗਾ ਪਰ ਉਹਨਾਂ ਨੂੰ ਬੜੇ ਪਿਆਰ ਤੇ ਬੜਾ ਸਾਂਭ ਸੰਭਾਲ ਕੇ ਰੱਖਦਾ ਵਾ ਹਨਾ ਤੇ ਗੀਤ ਦੀ ਫਰਮਾਇਸ਼ ਅਸੀਂ ਤੁਹਾਨੂੰ ਜ਼ਰੂਰ ਤੁਹਾਡੀ ਪੂਰੀ ਕਰਾਂਗੇ ਜੀ ਤੇ ਅੱਗੇ ਪ੍ਰੋਗਰਾਮ ਦੇ ਵਿੱਚ ਹਫ਼ਤਾ ਵੀ ਪਾਵਾਂਗੇ ਤੇ ਬੁਝਾਰਤਾਂ ਵੀ ਪਾਵਾਂਗੇ ਇੱਕ ਸੌਖੀ ਜੀ ਬੁਝਾਰਤ ਆ ਉਹ ਵੀ ਪਾਉਂਦੇ ਆ ਤੇ ਇੱਕ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਂਗੀ ਤੇ ਤੁਸੀਂ ਦੱਸਣਾ ਵਾ ਫਿਰ ਉਸ ਕਹਾਣੀ ਦੇ ਬਾਰੇ ਕਿ ਉਸ ਕਹਾਣੀ ਦਾ ਮੋਟਿਵ ਕੀ ਆ ਹਨਾ ਸਿੱਟਾ ਵੀ ਕਹਿ ਸਕਦੇ ਆ ਜਾਂ ਮੰਤਵ ਕੀ ਆ ਇੱਕ ਵਾਰੀ ਕੀ ਹੁੰਦਾ ਇੱਕ ਕਲਾਸ ਦੇ ਵਿੱਚ ਨਾ 30 ਸਟੂਡੈਂਟ ਹੁੰਦੇ ਆ ਤਾਂ ਉਹ ਟੀਚਰ ਕੀ ਕਰਦਾ ਵਾ ਇਹ ਦੇਖਣ ਦੇ ਲਈ ਕਿ ਬੱਚਿਆਂ ਦੀ ਜਿਹੜੀ ਮਾਨਸਿਕਤਾ ਵਾ ਜਾਂ ਬੱਚੇ ਕੀ ਸੋਚਦੇ ਆ ਜਾਂ ਉਹਨਾਂ ਨੂੰ ਇੱਕ ਸਬਕ ਦੇਣਾ ਉਹਨੇ ਹਨਾ ਉਹ ਸਬਕ ਕੀ ਹੋ ਸਕਦਾ ਵਾ ਉਹ ਹੁਣ ਤੁਸੀਂ ਸਾਰੇ ਇਸ ਗੱਲਬਾਤ ਤੋਂ ਜ਼ਰੂਰ ਆਈਡੀਆ ਲਾਇਓ ਤੇ ਉਸ ਕਲਾਸ ਦੇ ਵਿੱਚ ਨਾ 30 ਸਟੂਡੈਂਟ ਹੁੰਦੇ ਆ ਵਿਦਿਆਰਥੀ ਹੁੰਦੇ ਆ ਤਾਂ ਉਹ ਕੀ ਕਰਦਾ ਵਾ ਉਹਨਾਂ ਦੀਆਂ ਨਾ ਦੋ ਉਹਨਾਂ ਦੇ ਗਰੁੱਪ ਬਣਾ ਦਿੰਦਾ 15-15 ਵਿਦਿਆਰਥੀਆਂ ਦੇ ਦੋ ਗਰੁੱਪ ਬਣਾ ਦਿੰਦਾ ਇੱਕ ਨੂੰ ਇੱਕ ਕਮਰੇ ਚ ਬਿਠਾ ਦਿੰਦੇ ਆ ਤੇ ਦੂਸਰੇ ਆ ਜਿਹੜੇ 15 ਉਹਨਾਂ ਨੂੰ ਦੂਸਰੇ ਕਮਰੇ ਵਿੱਚ ਦੂਸਰੇ ਗਰੁੱਪ ਨੂੰ ਦੂਸਰੇ ਕਮਰੇ ਚ ਬਿਠਾ ਦਿੰਦੇ ਆ ਤਾਂ ਫੇਰ ਨਾ ਉਹ ਜਿਹੜਾ ਪਹਿਲਾ ਗਰੁੱਪ ਹੁੰਦਾ ਉਹਨਾਂ ਨੂੰ ਇੱਕ ਸਵਾਲ ਦਿੰਦੇ ਆ ਸਵਾਲ ਲਿਖਾਉਂਦੇ ਆ ਨਾ ਜਦੋਂ ਤਾਂ ਨਾਲ ਓਹਨੂੰ ਪਤਾ ਕੀ ਕਹਿ ਦਿੰਦੇ, ਕਹਿੰਦੇ ਸਵਾਲ ਆ ਨਾ ਜਿਹੜਾ ਬੜਾ ਸੌਖਾ ਵਾ, ਤੁਹਾਡੇ ਤੋਂ ਜਿਹੜੀ ਛੋਟੀ ਕਲਾਸ ਵਾਲੇ ਬੱਚੇ ਆ ਨਾ ਸਟੂਡੈਂਟ ਆ, ਉਹਨਾਂ ਨੇ ਨਾ ਇਹ ਸਵਾਲ ਬੜੀ ਸੌਖੇ ਹੱਲ ਕਰਤਾ, ਸਾਰਿਆਂ ਨੇ ਕਰਤਾ। ਕਹਿੰਦੇ ਵੀ ਤੁਹਾਨੂੰ ਇਹ ਤਾਂ ਦਿੱਤਾ ਵਾ ਵੀ ਅਸੀਂ ਇਹ ਦੇਖਣਾ ਚਾਹੁੰਦੇ ਆ ਵੀ ਤੁਹਾਡੇ 15 ਚੋਂ ਇੱਕ ਅੱਧਾ ਵੀ ਇਹੋ ਜਿਹਾ ਵਿਦਿਆਰਥੀ ਹੈਗਾ ਜਿਹੜੇ ਇਹਨੂੰ ਹੱਲ ਨਾ ਕਰ ਸਕੇ। ਸੋ ਇਹ ਗੱਲ ਉਹਨਾਂ ਨੂੰ ਕਹਿ ਕੇ ਉਹ 15 ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਸਵਾਲ ਹੱਲ ਕਰਨ ਦੇ ਲਈ ਦੇਤਾ, ਤੇ ਹੁਣ ਨਾਲ ਹੀ ਉਹ ਸੇਮ ਸਵਾਲ ਲੈ ਕੇ ਦੂਸਰੇ ਰੂਮ ਚ ਚਲੇ ਜਾਂਦੇ ਆ ਦੂਸਰੇ ਗਰੁੱਪ ਕੋਲੇ। ਤੇ ਪਰ ਉਹਨਾਂ ਨੂੰ ਉਲਟ ਗੱਲ ਕਹਿੰਦੇ ਆ, ਤੇ ਉਹਨਾਂ ਨੂੰ ਜਾ ਕੇ ਕਹਿੰਦੇ ਆ, ਕਹਿੰਦੇ ਵੀ ਇਹ ਸਵਾਲ ਹੱਲ ਕਰਨਾ ਤੁਸੀਂ ਹੈ ਬਹੁਤ ਔਖਾ, ਤੇ ਇੰਨਾ ਔਖਾ ਵਾ ਨਾ ਵੀ ਸਾਨੂੰ ਕਿਸੇ ਤੋਂ ਕੋਈ ਆਸ ਨੀ, ਤੁਹਾਡੇ ਤੋਂ ਜਿਹੜੀ ਵੱਡੀਆਂ ਕਲਾਸਾਂ ਵਾਲੇ ਆ ਨਾ ਉਹਨਾਂ ਤੋਂ ਵੀ ਕਿਸੇ ਤੋਂ ਇਹ ਸਵਾਲ ਹੱਲ ਨੀ ਹੋਇਆ, ਤੇ ਅਸੀਂ ਤਾਂ ਸਿਰਫ ਤੁਹਾਨੂੰ ਤਾਂ ਦਿੱਤਾ ਵੀ ਸ਼ਾਇਦ ਤੁਹਾਡੇ ਦੇ ਵਿੱਚੋਂ ਨਾ ਕੋਈ ਇੱਕ ਅੱਧਾ ਜਾਣਾ ਇਹ ਸਵਾਲ ਆ ਜਿਹੜਾ ਹੱਲ ਕਰ ਲਵੇ। ਤੇ ਚਲੋ ਜੀ, ਦੋਨਾਂ ਗਰੁੱਪਾਂ ਨੂੰ ਉਹ ਸੇਮ ਸਵਾਲ ਦੇ ਕੇ ਪਰ ਉਹਨਾਂ ਨੇ ਵਰਡਿੰਗ ਡਿਫਰੈਂਟ ਡਿਫਰੈਂਟ ਕਰਕੇ ਬਦਲਾ ਤੀ, ਤੇ ਉਹਨਾਂ ਨੂੰ ਦੇ ਕੇ ਉਹ ਚਲੇ ਜਾਂਦੇ ਆ। ਤੇ ਜਦੋਂ ਨਤੀਜਾ ਦੇਖਦੇ ਆ ਨਾ ਉਹਦਾ ਰਿਜ਼ਲਟ, ਤਾਂ ਬੜੇ ਹੈਰਾਨ ਹੁੰਦੇ ਆ। ਨਤੀਜਾ ਕੀ ਸੀ, ਜਿਹੜੇ ਪਹਿਲੇ 15 ਸਟੂਡੈਂਟ ਸੀਗੇ, ਪਹਿਲੇ 15 ਦਾ ਗਰੁੱਪ ਸੀ, ਉਹਨਾਂ ਵਿੱਚੋਂ 13 ਜਿਹੜੇ ਸਟੂਡੈਂਟ ਸੀ, 13 ਬੱਚੇ ਸੀ, ਉਹਨਾਂ ਨੇ ਉਹ ਸਵਾਲ ਹੱਲ ਕਰ ਲਿਆ। ਤੇ ਜਿਹੜਾ ਦੂਸਰਾ ਗਰੁੱਪ ਸੀ 15 ਦਾ, ਉਹਨਾਂ ਦੇ ਵਿੱਚੋਂ ਕਿਸੇ ਤੋਂ ਵੀ ਉਹ ਸਵਾਲ ਨਾ ਹੱਲ ਹੋਇਆ, ਸਿਰਫ ਇੱਕ ਜਿਹੜਾ ਸਟੂਡੈਂਟ ਸੀ ਉਹਨੇ ਹੀ ਉਹ ਸਵਾਲ ਦਾ ਜਵਾਬ ਦਿੱਤਾ, ਉਹੀ ਹੱਲ ਕਰ ਸਕਿਆ। ਤੇ ਹੁਣ ਮੇਰਾ ਸਵਾਲ ਇਹ ਆ ਕਿ ਸਵਾਲ ਇੱਕੋ ਸੀ, ਠੀਕ ਹੈ, ਇੱਕ ਸਾਈਡ ਤੋਂ 15 ਵਿੱਚੋਂ 13 ਬੱਚੇ ਆ ਜਿਹੜੇ ਉਹ ਸਵਾਲ ਨੂੰ ਹੱਲ ਕਰ ਗਏ, ਤੇ ਦੂਸਰੇ ਗਰੁੱਪ ਦੇ ਵਿੱਚ ਇੱਕੋ ਜਾਣੇ ਨੇ ਹੱਲ ਕੀਤਾ। ਫਰਕ ਸਿਰਫ ਕੀ ਸੀ, ਜੋ ਉਹਨਾਂ ਨੂੰ ਕਿਹਾ ਗਿਆ। ਤੇ ਬਾਕੀ ਦੀ ਗਾਂ ਦੀ ਸਟੋਰੀ ਆ ਜਿਹੜੀ, ਉਹ ਹੁਣ ਤੁਸੀਂ ਪੂਰੀ ਕਰ ਦਿਓ, ਜੇ ਨਾ ਹੋਇਆ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾ ਕਿ ਕਹਿਣੀ ਥੋੜੇ ਜਿਹੇ ਹਿੰਟ ਦੇ ਦਿੰਦੀ ਆ ਕਿ ਇਨਸਾਨ ਦੇ ਉੱਪਰ ਜੋ ਕੁਛ ਕਿਹਾ ਜਾਂਦਾ ਉਹਦਾ ਕਿੰਨਾ ਅਸਰ ਹੁੰਦਾ ਵਾ, ਇਹ ਇਸ ਦੇ ਵਿੱਚ ਦੱਸਿਆ ਗਿਆ ਵਾ। ਤੇ ਲਓ ਫਿਰ ਅਗਲਾ ਆਪਾਂ ਗੀਤ ਵੀ ਸੁਣਦੇ ਆ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ, ਕਿਉਂਕਿ ਥੋੜਾ ਜਿਹਾ ਮਾਹੌਲ ਆ ਜਿਹੜਾ ਸੈਂਸਿਟਿਵ ਆ, ਕਿਉਂਕਿ ਇਹ ਟੋਪਿਕ ਅੱਜ ਦਾ ਬਹੁਤ ਸੈਂਸਿਟਿਵ ਆ, ਤੇ ਇਹਦੇ ਉੱਪਰ ਗੱਲ ਕਰਨ ਦੇ ਲਈ ਵੀ, ਖੈਰ ਕੱਲ ਨੂੰ ਵੈਸੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਵੀ ਇਸੇ ਬਾਰੇ ਗੱਲਬਾਤ ਜ਼ਰੂਰ ਹੋਊਗੀ, ਪਰ ਥੋੜੀ ਥੋੜੀ ਅਪਡੇਟ ਆ ਜਿੱਦਾਂ ਵੀ ਹੁੰਦੀ ਆ ਮੈਂ ਤੁਹਾਨੂੰ ਦਿੰਦੀ ਜਾਊਂਗੀ ਜਿੰਨੀ ਕੁ ਮੈਨੂੰ ਪਤਾ ਵਾ, ਪਰ ਮੇਰੇ ਖਿਆਲ ਦੇ ਵਿੱਚ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਵੀ ਨਹੀਂ ਹੈਗੀ, ਕਿਉਂਕਿ ਤੁਸੀਂ ਸਾਰੇ ਹੀ ਅਵੇਅਰ ਹੋ ਇਸ ਤੋਂ, ਸਾਰੇ ਹੀ ਜਾਣਦੇ ਹੋ, ਸਾਰੇ ਫਿਕਰਮੰਦ ਹੋ ਹਨਾ ਅੱਜ ਦਾ ਜੋ ਵੀ ਉੱਥੇ ਹੋਣ ਜਾ ਰਿਹਾ ਵਾ, ਤੇ ਇਸਦੇ ਨਤੀਜੇ ਆ ਜਿਹੜੇ ਅੱਗੋਂ ਕੀ ਨਿਕਲਣਗੇ ਉਸ ਦੇ ਲਈ ਵੀ ਫਿਕਰਮੰਦ ਆ। ਸੋ ਬਠਿੰਡੇ ਦੇ ਵਿੱਚ ਤਾਂ ਡਾਕਟਰ ਵੀ ਇਸ ਮੁਹਿੰਮ ਦੇ ਵਿੱਚ ਆ ਗਿਆ, ਉਹਨਾਂ ਨੇ ਵੀ ਅੱਜ ਇਹੀ ਕਹਿ ਦਿੱਤਾ ਸੀਗਾ ਕਿ ਜੋ ਅੱਜ ਦੇ ਹੋਸਪਿਟਲ ਦੇ ਵਿੱਚ ਅੱਜ 25 ਤਰੀਕ ਨੂੰ ਉਹਨਾਂ ਨੇ ਵੀ ਬੰਦ ਹੀ ਕੀਤਾ, ਸਿਰਫ ਕਹਿੰਦੇ ਕਿ ਐਮਰਜੈਂਸੀ ਸਰਵਿਸਿਸ ਹੀ ਮਿਲਣਗੀਆਂ, ਪਰ ਉਦਾਂ ਜਿਹੜਾ ਉਹਨਾਂ ਦਾ ਸਟਾਫ ਆ, ਜਿਹੜਾ ਉਹਨਾਂ ਦੀ ਹਮਾਇਤ ਆ, ਉਹ ਕਿਸਾਨਾਂ ਦੇ ਨਾਲ ਆ, ਤੇ ਬਾਕੀ ਵੀ ਬਹੁਤ ਜਿਹੜੇ ਲੋਕ ਆ ਜਾਂ ਕਹਿ ਲੋ ਜਥੇਬੰਦੀਆਂ ਸਾਰੀਆਂ ਆਲਮੋਸਟ ਜਿੱਦਾਂ ਜਿੱਦਾਂ ਹੋ ਸਕਦਾ ਆ ਰਹੇ ਆ, ਚਾਹੇ ਕੋਈ ਮਜਬੂਰੀ ਚ ਆ ਰਿਹਾ, ਚਾਹੇ ਕੋਈ ਕਿਸੇ ਸਿਆਸਤ ਦੇ ਵਿੱਚ ਆ ਰਿਹਾ, ਚਾਹੇ ਕਿਸੇ ਦੇ ਮਨ ਦੇ ਵਿੱਚ ਕੋਈ ਹੋਰ ਗੱਲ ਆ, ਅੰਦਰੋਂ ਹੋਰ ਤੇ ਬਾਹਰੋਂ ਹੋਰ ਵਾਲਾ ਹਿਸਾਬ ਕਿਤਾਬ ਆ, ਪਰ ਚੱਕਰ ਇਹੀ ਆ, ਪਰ ਇਹੀ ਗੱਲ ਕਵਾਂਗੇ, ਕੋਈ ਲੋਭ ਲਾਲਚ ਨਾ ਆਵੇ ਤੇ ਆਪਣੇ ਮਿਸ਼ਨ ਤੇ ਸਾਰੇ ਡਟੇ ਰਹਿਣ, ਇਹੀ ਸਾਡਾ ਕਹਿਣਾ। ਤੇ ਲਓ ਫਿਰ ਅਗਲਾ ਗਾਣਾ ਵੀ ਸੁਣਦੇ ਆ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਸਾਡਾ ਨਚਰਿਆ ਹਾਈ ਜੀ, ਜਿੰਨੇ ਵੀ ਸਰਦਾਰ ਸਾਰੇ ਕਹਿੰਦੇ ਬਾਈ ਬਾਈ ਜੀ, ਵਰਲਡ ਦੇ ਵਿੱਚ ਬੋਲੇ ਨਾਮ ਤੇ ਸੀ ਰਾਸ਼ਟਰ ਆਪਣੇ। ਜੱਟ ਹੱਸਦਾ ਏ, ਜੱਟ ਜੱਚਦਾ ਏ, ਜੱਟ ਗਾਉਂਦਾ ਏ, ਜੱਟ ਨੱਚਦਾ, ਕਿੰਜ ਸੀਨਾ ਚੀਰ ਦਿਖਾਵੇ ਕੇ ਜੱਟ ਕਿਹੜੇ ਹਾਲ ਚ ਵਸਦਾ ਏ। ਪਹਿਲਾਂ ਛੋਟੀ ਹੀ ਭੈਣ ਵਿਆਹੀ, ਫੇਰ ਪਿੰਕ ਦੀ ਕਿਸ਼ਤਵੀ ਲਾਹੀ, मतलब वेले पैदे सी जो नेड़े हो होके मतलब वेले पैदे सी जो नेड़े हो होके उत वर्गा फोड ट्रैक्टर जट नेरे चारो रोके उत वर्गा फोड ट्रैक्टर जट नेरे चारो रोके
ਜੀ ਜਸਪਾਲ ਸਿਡਨੀ ਵਾਲਿਆਂ ਦੀ ਫਰਮਾਇਸ਼ ਤੇ ਗਾਣਾ ਸੁਣ ਰਹੇ ਸੀ ਤੁਸੀਂ ਰਾਜ ਬਰਾੜ ਦੀ ਆਵਾਜ਼ ਦੇ ਵਿਚ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ ਤੇ ਖੈਰ ਇਹ ਚੀਜ਼ਾਂ ਤਾਂ ਬਹੁਤ ਟਾਈਮ ਦੀਆਂ ਬਹੁਤ ਜੱਟ ਦੀ ਜਿਹੜੀ ਬੇਬਸੀ ਆ ਕਿਸਾਨ ਦੀ ਬੇਬਸੀ ਬਹੁਤ ਟਾਈਮ ਦੀ ਗੀਤਾਂ ਦੇ ਵਿਚ ਅਸੀਂ ਦੇਖਦੇ ਗੀਤਾਂ ਦੇ ਵਿਚ ਵੀ ਅਸੀਂ ਆਪਣੇ ਘਰਾਂ ਦੇ ਵਿਚ ਵੀ ਦੇਖਦੇ ਹਾਂ ਨਾ ਬਾਕੀ ਕਹਿੰਦੇ ਆ ਕਿ ਚੋਗਾ ਪਾਉਂਦੇ ਹੱਥ ਹੀ ਦਾਗੀ ਹੋ ਗਏ ਨੇ ਜੋ ਅੱਜ ਦੇ ਹਾਲਾਤ ਨੇ ਉਹਦੇ ਬਾਰੇ ਤੇ ਇੰਨਾ ਹੀ ਕਹਿ ਸਕਦੇ ਹਾਂ ਕਿ ਚੋਗਾ ਪਾਉਂਦੇ ਹੱਥ ਹੀ ਦਾਗੀ ਹੋ ਗਏ ਨੇ ਤਾਂ ਹੀ ਉਹ ਯਾਰ ਪਰਿੰਦੇ ਬਾਗੀ ਹੋ ਗਏ ਨੇ ਸੋ ਅੱਜ ਦਾ ਜਿਹੜਾ ਅੱਜ ਦੇ ਜਿਹੜੇ ਹਾਲਾਤ ਆ ਉਹਨਾਂ ਹਾਲਾਤਾਂ ਦੇ ਹਿਸਾਬ ਦੇ ਨਾਲ ਜੋ ਕੁਛ ਹੋ ਰਿਹਾ ਵਾ ਉਹਦੇ ਬਾਰੇ ਖੈਰ ਜਿਆਦਾ ਦੱਸਣ ਦੀ ਲੋੜ ਨੀ, ਤੁਹਾਨੂੰ ਸਭ ਨੂੰ ਪਤਾ ਹੀ ਆ ਤੇ ਸਭ ਨੂੰ ਦੇਖਦਾ, ਸਾਰੇ ਖਬਰਾਂ ਦੇ ਵਿਚ ਵੀ ਦੇਖਦੇ ਹੀ ਆ, ਜੇ ਕਿਸੇ ਦੇ ਖਬਰਾਂ ਦੇ ਵਿਚ ਜਿਆਦਾ ਮਤਲਬ ਕਿ ਇੰਟਰਸਟ ਆ ਉਹਨਾਂ ਨੂੰ ਤਾਂ ਇਸ ਬਾਰੇ ਬਹੁਤ ਜਿਆਦਾ ਪਤਾ ਹੋਊ। ਤੇ ਇਧਰ ਗੈਰੀ ਮੈਲਬੋਰਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ, ਥੈਂਕਸ ਫਾਰ ਯੂਅਰ ਸਵੀਟ ਬੋਲ ਫਾਰ ਕਿਸਾਨ ਲਈ ਇੱਕ ਸੌਂਗ ਲਾ ਦਿਓ ਜੀ, ਕੁਲਵੀਰ ਝਿੰਜਰ ਦਾ ਧਰਨਾ ਤੇ ਨਾਲ ਹੀ ਉਹਨਾਂ ਨੇ ਇੱਕ ਫੋਟੋ ਭੇਜੀ ਆ, ਬਾਬਾ ਜੀ ਜਾ ਰਹੇ ਆ ਸਾਈਕਲ ਤੇ ਗਰਮੀ ਦੇ ਨਾਲ ਕੁੜਤਾ ਭਿੱਜਿਆ ਹੋਇਆ ਵਾ ਤੇ ਉੱਪਰ ਲਿਖਿਆ ਹੋਇਆ ਅੰਨਦਾਤਾ। ਸੋ ਵਾਕਈ ਜੀ ਕਿਸਾਨ ਆਪਣੇ ਖੇਤਾਂ ਦੇ ਵਿੱਚ ਜੋ ਕੁਛ ਵੀ ਉਗਾਉਂਦਾ ਵਾ ਉਹ ਸਿਰਫ ਆਪਣੇ ਲਈ ਨਹੀਂ ਉਗਾਉਂਦਾ, ਉਹ ਦੂਸਰਿਆਂ ਦੇ ਮੂੰਹ ਵਿੱਚ ਵੀ ਜਾਂਦਾ ਵਾ। ਖੇਤਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਤਾਂ ਤੁਸੀਂ ਦੇਖਦੇ ਹੀ ਆ ਕਿ ਕਿੰਨੀਆਂ ਸਾਂਝਾਂ ਸੀ, ਕਿਸੇ ਦੇ ਸਾਗ ਲੱਗਾ ਤਾਂ ਆਂਢ ਗੁਆਂਢ ਦੇ ਤਾਂ ਪਿੰਡਾਂ ਦੇ ਵੀ ਲੈ ਆਉਂਦੇ ਹੁੰਦੇ ਸੀਗੇ, ਪੁੱਛ ਕੇ ਲਿਆਉਂਦੇ ਸੀ, ਜੇ ਨਾ ਪੁੱਛ ਕੇ ਲਿਆਉਂਦੇ ਸੀ ਫਿਰ ਗਾਣਾ ਵੀ ਪੈਂਦੀਆਂ ਹੁੰਦੀਆਂ ਸੀ, ਗਾਣਾ ਵੀ ਕੱਢਦੇ ਹੁੰਦੇ ਸੀ, ਕਿਉਂਕਿ ਜਿਹੜਾ ਚੋਰੀ ਚੁਗਣ ਜਾਂਦਾ, ਚੋਰੀ ਸਾਗ ਤੋੜਨ ਵਗੈਰਾ ਜਾਂਦਾ ਸੀਗਾ ਹਨਾ, ਕੋਈ ਵੀ ਚੀਜ਼ ਹੈ ਚੋਰੀ ਤਾਂ ਫਿਰ ਉਹ ਡਰ ਕੇ ਤੋੜਦਾ ਸੀਗਾ ਤੇ ਨਾਲ ਦੇ ਨਾਲ ਬਾਕੀ ਫਸਲ ਵੀ ਖਰਾਬ ਹੁੰਦੀ ਸੀ ਤੇ ਫਿਰ ਕਿਸਾਨ ਨੇ ਤਾਂ ਗਾਣਾ ਦੇਣੀਆਂ ਹੀ ਹੁੰਦੀਆਂ ਸੀਗੀਆਂ। ਤੇ ਖੈਰ ਚਲੋ ਜੀ, ਹੁਣ ਤੁਹਾਡੇ ਹੀ ਫਰਮਾਇਸ਼ ਦਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਗੁਰਿੰਦਰ ਸਿੰਘ ਕਹਿੰਦੇ ਕਿ ਇਸ ਗੀਤ ਨੇ ਸਾਡੇ ਘਰ ਵਿੱਚ ਪਈ ਵੰਡ ਦੇ ਦਿਨ ਯਾਦ ਕਰਵਾ ਦਿੱਤੇ, ਜਦੋਂ ਮੇਰੇ ਪਿਤਾ ਜੀ ਨੇ ਆਪਣੇ ਹੱਥ ਨਾਲ ਫੋੜ ਦੀ ਚਾਬੀ ਖਰੀਦਦਾਰ ਨੂੰ ਫੜਾਈ ਸੀ ਤੇ ਅੱਖਾਂ ਭਰ ਲਈਆਂ ਸਨ। ਉਹ ਗੱਲ 1983 ਦੀ ਹੈ ਤੇ ਮੈਂ ਉਦੋਂ 8 ਸਾਲ ਦਾ ਸੀ। ਹਾਂਜੀ ਬਿਲਕੁਲ, ਬਹੁਤ ਔਖਾ ਹੁੰਦਾ, ਮੈਨੂੰ ਵੀ ਪਤਾ ਕਿ ਸਾਡੇ ਘਰ ਦੇ ਵਿੱਚ ਵੀ ਜਦੋਂ ਮਤਲਬ ਕਿ ਵੰਡ ਹੋਈ ਸੀਗੀ ਤੇ ਡੈਡੀ ਹੁਣੇ 6 ਭਰਾ ਵਾ ਮੇਰੇ ਡੈਡੀ ਹੁਣੇ, ਤੇ ਜਦੋਂ ਹੁਣ ਇਕੱਠੇ ਤਾਂ ਸਾਰੇ ਰਹਿੰਦੇ ਨੀ, ਅਸੀਂ ਤਾਂ ਸ਼ੁਰੂ ਤੋਂ ਮਤਲਬ ਜੁਆਇੰਟ ਫੈਮਿਲੀ ਚ ਪਲੇ ਆ, ਸਾਨੂੰ ਪਤਾ ਹੀ ਨੀ ਸੀਗਾ ਕਿੱਦਾਂ ਕਿਵੇਂ ਹਨਾ ਕੀ ਆ। ਤੇ ਬਹੁਤ ਵੱਡਾ ਪਰਿਵਾਰ ਸੀ ਸਾਡਾ, ਕਦੇ ਸਾਨੂੰ ਨਾਨਕੇ ਜਾਂ ਰਿਸ਼ਤੇਦਾਰੀਆਂ ਚ ਜਾਣ ਦੀ ਲੋੜ ਨੀ ਸੀ ਕਈ। ਤੇ ਜਦੋਂ ਸਾਡੇ ਘਰ ਫਸਲ ਆਉਂਦੀ ਹੁੰਦੀ ਸੀ, ਸਾਡੇ ਘਰ ਦੇ ਦੋਨੋਂ ਸਾਈਡ ਦੇ ਵਿਹੜੇ ਆ ਨਾ ਜਿਹੜੇ ਭਰੇ ਹੋਏ ਹੁੰਦੇ ਸੀਗੇ, ਸਾਨੂੰ ਇਹ ਹੁੰਦਾ ਸੀਗਾ ਕਿ ਸਾਰੇ ਪਾਸੇ ਏਦਾਂ ਬੋਹ ਲਾਂਗੂ ਲੱਗੇ ਹੁੰਦੇ ਸੀਗੇ ਤੇ ਜਦੋਂ ਡਰੰਮ ਵਗੈਰਾ ਭਰਦੇ ਹੁੰਦੇ ਸੀ ਸਾਰਿਆਂ ਦੇ ਲਈ ਕਣਕ ਦੇ, ਤਾਂ ਉਦੋਂ ਅਸੀਂ ਨਾਲ ਲੱਗਣੇ, ਅਸੀਂ ਕਹਿ ਸਾਨੂੰ ਨਾਲ ਲਾ ਲੈਣਾ ਤੇ ਟਰਾਲੀ ਦੇ ਵਿੱਚ ਛੋਟੀਆਂ ਜਿਹੀਆਂ ਬਾਲਟੀਆਂ ਦੇ ਦੇਣੀਆਂ ਟਰਾਲੀਆਂ ਚ ਵੀ ਚਲੋ ਕਣਕ ਲਾਓ ਤੁਹਾਨੂੰ ਨਾ ਬਾਅਦ ਚ ਉਹ ਕੀ ਕਹਿੰਦੇ ਹੁੰਦੇ ਸੀ ਰੀੜੀ ਦੇਵਾਂਗੇ ਹਨਾ। ਤੇ ਅਸੀਂ ਉਹ ਰੀੜੀ ਦੇ ਚੱਕਰ ਦੇ ਵਿੱਚ ਹੀ ਨਾ ਅਸੀਂ ਉਹ ਸਾਰੀ ਕਣਕ ਜਵਾਕਾਂ ਨੇ ਇਕੱਠੇ ਹੋ ਕੇ ਲਾ ਦੇਣੀ ਤੇ ਬਾਕੀ ਫਿਰ ਅਖੀਰ ਦੇ ਵਿੱਚ ਜਦੋਂ ਸਾਰੀ ਸ਼ਾਮ ਹੋ ਜਾਣੀ ਕਣਕ ਲੈ ਜਾਣੀ ਉਹ ਢੱਕ ਵੀ ਦਿੰਦੇ ਹੁੰਦੇ ਸੀਗੇ ਪੱਲੀਆਂ ਜਿਹੀਆਂ ਉੱਪਰ ਪਾ ਕੇ ਵੀ ਮੀਂਹ ਮੂੰਹ ਜਦੋਂ ਬੱਦਲ ਏਦਾਂ ਦਾ ਹੁੰਦਾ ਸੀ ਤੇ ਆਸੇ ਪਾਸੇ ਦਾ ਇੱਟਾਂ ਜਿਹੀਆਂ ਦਾ ਲਾ ਦੇਣੀ ਜਿੰਨੀ ਕੁ ਢੱਕ ਹੋਣੀ, ਕਿਉਂਕਿ ਬੋਲ ਉਹ ਕਾਫੀ ਵੱਡੇ ਹੁੰਦੇ ਸੀ ਢੱਕਣ ਦਾ ਤਾਂ ਏਦਾਂ ਹੁੰਦਾ ਨੀ ਸੀ। ਤੇ ਦੂਸਰੀ ਸਾਈਡ ਜਿਹੜੇ ਬਰਾਂਡਾ ਵਗੈਰਾ ਹੁੰਦੇ ਸੀ ਉਹ ਵੀ ਸਾਰੇ ਭਰੇ ਹੁੰਦੇ ਸੀ ਤੇ ਫਿਰ ਸ਼ਾਮ ਨੂੰ ਉਹ ਸਾਨੂੰ ਕੁਛ ਖਾਣ ਨੂੰ ਲਿਆ ਕੇ ਦੇਣਾ ਜਾਂ ਮੌਸਮ ਦੇ ਹਿਸਾਬ ਦੇ ਨਾਲ ਵੀ ਕਿੱਦਾਂ ਉਹ ਕੀ ਹੁੰਦਾ ਸੀਗਾ ਇੱਕ ਰੂਹ ਅਫਜ਼ਾ ਬਣਾ ਦੇਣਾ ਹਨਾ ਏਦਾਂ ਦਾ ਕੁਛ ਹੁੰਦਾ ਸੀ ਸਾਰਾ ਤੇ ਬੜੇ ਖੁਸ਼ ਹੋਣਾ ਸੀ ਉਦੋਂ। ਤੇ ਫਿਰ ਜਦੋਂ ਵੱਡੇ ਹੋ ਗਏ ਤੇ ਜਦੋਂ ਹੁਣ ਅਲੱਗ ਅਲੱਗ ਹੋਏ ਘਰ ਦਾ ਵਰਤਾ ਵੰਡ ਵੀ ਹੋ ਗਈ ਹਨਾ ਫਸਲ ਖੇਤਾਂ ਦੀ ਤਾਂ ਖੈਰ ਚਲੋ ਹੋਣੀ ਹੋਣੀ ਸੀ, ਜਦੋਂ ਘਰ ਦੀ ਖੇਤੀ ਦੇ ਉਦਾਰ ਸੀ ਸਾਰਿਆਂ ਦੀ ਵੰਡ ਹੋਈ ਤਾਂ ਸਾਨੂੰ ਪਤਾ ਨੀ ਸੀ ਲੱਗਦਾ ਵੀ ਸਾਡਾ ਘਰ ਕਿਹੜਾ ਵਾ, ਕਿਉਂਕਿ ਸਾਨੂੰ ਕਦੇ ਚਾਚੀ ਤਾਈ ਮੰਮੀਆਂ ਦੇ ਵਿੱਚ ਫਰਕ ਹੀ ਨੀ ਸੀ ਲੱਗਦਾ, ਸਗੋਂ ਦੀ ਮੰਮੀ ਨਾਲ ਮੇਰੀ ਘੱਟ ਸੀਗੀ, ਮੇਰੀ ਚਾਚੀਆਂ ਦੇ ਨਾਲ ਜਿਆਦਾ ਪਿਆਰ ਸੀਗਾ ਤੇ ਪਤਾ ਨਾ ਲੱਗੇ ਵੀ ਕਿਹੜੇ ਘਰ ਜਾਈਏ ਹਨਾ। ਤਾਂ ਮੈਂ ਆਪਦੀ ਭੂਆ ਨੂੰ ਕਿਹਾ, ਮੈਂ ਕਿਹਾ ਮੈਂ ਨੀ ਇੱਥੇ ਰਹਿਣਾ ਵੀ, ਮੈਂ ਆਪਦੇ ਦਾਦੀ ਨੂੰ ਕਿਹਾ, ਮੈਂ ਕਿਹਾ ਮੇਰੇ ਤੋਂ ਨੀ ਇਹ ਸਾਰਾ ਕੁਛ ਦੇਖਿਆ ਜਾਂਦਾ ਵੀ ਇਹ ਘਰ ਚ ਕੰਧਾ ਕਰਦੇ ਕਰਨਗੇ, ਮੈਂ ਦੇਖ ਨੀ ਸਕਦੀ। ਤੇ ਮੇਰੇ ਦਾਦੇ ਨੇ ਮੈਨੂੰ ਭੂਆ ਜੀ ਕੋਲੇ ਭੇਜਤਾ ਹਨਾ। ਤੇ ਜਦੋਂ ਫਿਰ ਛੁੱਟੀਆਂ ਤਾਂ ਕੱਟ ਕੇ ਜਦੋਂ ਫਿਰ ਵਾਪਸ ਤਾਂ ਘਰੇ ਆਉਣਾ ਸੀ, ਜਦੋਂ ਵਾਪਸ ਆਈ ਮੈਨੂੰ ਅੱਜ ਵੀ ਯਾਦ ਆ ਗਏ, ਮੈਂ ਸਾਡੇ ਜਿਹੜੀ ਗਲੀ ਆ ਉੱਥੇ ਖੜ ਕੇ ਇਹ ਦੇਖੀ ਜਾਂਦੀ, ਇਹ ਸੋਚੀ ਜਾਂਦੀ ਸੀ ਭੂਆ ਜੀ ਕੋਲੋਂ ਕਿ ਮੈਂ ਕਿਹੜੇ ਘਰੇ ਬੜਾ ਮੇਰਾ ਕਿਹੜਾ ਘਰ ਆ। ਤੇ ਉਸ ਟਾਈਮ ਦੇ ਵਿੱਚ ਉਹ ਜਿਹੜੀ ਵੰਡ ਆ ਉਹ ਦੇਖ ਕੇ ਬੜਾ ਮਨ ਰੋਇਆ ਸੀ, ਛੋਟੀ ਸੀ ਮੈਂ ਕੁਛ ਕਹਿ ਨੀ ਸੀ ਸਕਦੀ, ਕਿਸੇ ਨੂੰ ਕੁਛ ਬੋਲਦੀ ਸੀ ਸਕਦੀ ਹਨਾ। ਤੇ ਫਿਰ ਖੜੀ ਰਹੀ ਤੇ ਮੇਰੇ ਦਾਦੇ ਨੇ ਮੈਨੂੰ ਦੇਖ ਲਿਆ ਦੂਰੋਂ ਵੀ ਖੜੀ ਆ ਇਹ ਵੀ ਕਾਹਤੋਂ, ਤੇ ਮੈਨੂੰ ਕਹਿੰਦੇ ਪੁੱਤ ਬਾਵੀ ਉਰੇ ਆ ਜਾ, ਮੇਰੇ ਦਾਦਾ ਜੀ ਵੀ ਮੈਨੂੰ ਬਾਵਾ ਕਹਿੰਦੇ ਸੀ ਤੇ ਕਹਿੰਦੇ ਉਰੇ ਆ ਜਾ। ਫਿਰ ਮੈਂ ਉੱਥੇ ਆਪਦੇ ਦਾਦੇ ਕੋਲ ਦਲਾਨ ਚ ਬੈਠੀ, ਉੱਥੇ ਮੈਨੂੰ ਮੇਰੀ ਚਾਚੀ ਚਾਹ ਲੈ ਆਈ ਤੇ ਮੈਂ ਰੋ ਪਈ, ਮੈਂ ਕਿਹਾ ਮੈਂ ਕਿੱਥੇ ਜਾਵਾਂ। ਤੇ ਜਦੋਂ ਮੈਂ ਕਿਹਾ ਮੈਂ ਕਿੱਥੇ ਜਾਵਾਂ ਤਾਂ ਦਾਦਾ ਜੀ ਵੀ ਮੇਰੇ ਇਮੋਸ਼ਨਲ ਜੇ ਹੋ ਗਏ, ਕਹਿੰਦੇ ਕੋਈ ਨਾ ਪੁੱਤ ਸਾਰੇ ਘਰ ਤੇਰੇ ਹੀ ਆ, ਤੂੰ ਜਿੱਥੇ ਮਰਜੀ ਜਾ, ਕੁੜੀਆਂ ਤਾਂ ਕੋਈ ਨੀ ਹੁੰਦਾ ਹੈਗਾ, ਕੁੜੀਆਂ ਸਾਰਿਆਂ ਨੇ ਸਾਂਝੀਆਂ ਹੀ ਆ ਤੇ ਸਾਰੇ ਘਰ ਤੇਰੇ ਆ, ਤੂੰ ਜਿੱਥੇ ਮਰਜੀ ਜਾ। ਤੇ ਉਹ ਗੱਲਾਂ ਉਹ ਸਾਰਾ ਕੁਛ ਨਾ ਹਾਲੇ ਵੀ ਮਤਲਬ ਇਹ ਲੱਗਦਾ ਵੀ ਜਿਵੇਂ ਕੱਲ ਦਾ ਹੁੰਦਾ ਵਾ, ਦਿਲ ਦੇ ਵਿੱਚ ਹਾਲੇ ਤੱਕ ਵੀ ਉਹ ਜਗ੍ਹਾ ਜਿਹੜੀ ਉਹ ਤਾਜ਼ੇ ਆ। ਤੇ ਇਹ ਗਾਣੇ ਨਾਲ ਤਾਂ ਉਦੋਂ ਵੀ ਆ, ਕਿਉਂਕਿ ਫਿਰ ਇਹ ਹੋ ਜਾਂਦਾ ਸੀ ਕਿ ਟਰੈਕਟਰ ਕਿਹਦੇ ਹਿੱਸੇ ਆ, ਟਰਾਲੀ ਕਿਹਦੇ ਹਿੱਸੇ ਆ, ਇਹ ਸਾਰਾ ਕੁਛ ਹੈਗਾ। ਖੈਰ ਸਮੇਂ ਦੀ ਉਸ ਟਾਈਮ ਸਮੇਂ ਦਾ ਸੀਗਾ ਜੋ ਵੀ ਹਿਸਾਬ ਕਿਤਾਬ ਸੀਗਾ, ਪਤਾ ਨੀ ਸੀ ਹੁੰਦਾ, ਪਰ ਅੱਜ ਵੀ ਉਹ ਸਮਾਂ ਜਿਹੜੇ ਅੱਜ ਵੀ ਜਦੋਂ ਯਾਦ ਕਰਦੇ ਆ ਤਾਂ ਮਨ ਹੋਰ ਤਰ੍ਹਾਂ ਹੋ ਜਾਂਦਾ ਵਾ। ਖੈਰ ਚਲੋ ਜ਼ਿਆਦਾ ਆਪਾਂ ਇਮੋਸ਼ਨਲ ਨਹੀਂ ਕਰਦੇ ਅੱਜ, ਤੇ ਬਾਕੀ ਇਧਰ ਪ੍ਰੋਗਰਾਮ ਦੇ ਵਿਚ ਨਰਿੰਦਰ ਰਾਠੌਰ ਤੇ ਪਰਮਜੀਤ ਸਿੰਘ ਧਾਲੀਵਾਲ ਵੀ ਸ਼ਾਮਿਲ ਹੋਇਆ, ਜ਼ਰੂਰ ਇਨ੍ਹਾਂ ਦੇ ਮੈਸੇਜ ਲਵਾਂਗੇ। ਪਰ ਅਗਲਾ ਗੀਤ ਸੁਣਦੇ ਆਂ ਜੀ, ਇੱਕ ਫਰਮਾਇਸ਼ੀ ਸੌਂਗ ਤੇ ਮਿਲਦੇ ਆਂ ਫਿਰ ਉਸ ਗੀਤ ਤੋਂ ਬਾਅਦ।
ਛੱਲਾ ਮਿੱਟੀ ਜਾਇਆ ਵੇ ਕਰਜੇ ਮਾਰ, ਮੁਕਾਇਆ ਵੇ ਹੱਥ ਕੁਝ ਨਾ ਆਇਆ ਵੇ ਗੱਲ ਸੁਣ ਛੱਲਿਆ, ਉਹ ਗੱਲ ਸੁਣ ਛੱਲਿਆ ਡੁੱਲ ਗਿਆ ਛੱਲਿਆ ਡੁੱਲ ਗਿਆ ਵੇ ਦਾਤਾ ਮੰਡੀਆਂ ਚ ਰੁਲ ਗਿਆ। ਛੱਲਾ ਪਾਣੀ ਦੀਵਾਰੀ ਛੱਲਾ ਪਾਣੀ ਦੀਵਾਰੀ ਛੱਲਾ ਪਾਣੀ ਦੀਵਾਰੀ ਓਏ ਪੋਏ ਵਿਕ ਗਈ ਸਾਰੀ ਕਿਸ਼ਤ ਨਾ ਜਾਏ ਉਤਾਰੀ, ਉਹ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਸਾਈਆ ਛੱਲਿਆ ਸਾਈਆ ਓਏ ਮਰ ਗਏ ਕਰਦੇ ਕਮਾਈਆਂ। ਛੱਲਾ ਖੂਹੀ ਦਾ ਪਾਣੀ 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 ਰੱਜ ਕੇ ਮੌਜ ਨਮਾਣੀ ਰੇਤ ਵਿੱਚ ਰੁਲ ਗਈ ਜਵਾਨੀ, ਉਹ ਗੱਲ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਤਾਇਆ ਛੱਲਿਆ ਤਾਇਆ ਵੇ ਜੱਟ ਦੀ ਜੂਨੇ ਕਿਉਂ ਆਇਆ। ਉਹ ਛੱਲਾ ਕੱਟਦਾ ਤੰਗੀਆਂ ਛੱਲਾ ਕੱਟਦਾ ਤੰਗੀਆਂ ਛੱਲਾ ਕੱਟਦਾ ਤੰਗੀਆਂ ਵੇ ਕਣਕਾਂ ਸੋਨੇ ਰੰਗੀਆਂ ਫੇਰ ਕਿਉਂ ਸੁਣ ਛੱਲਿਆ ਉਹ ਗੱਲ ਸੁਣ ਛੱਲਿਆ ਲੋਕਾਂ ਛੱਲਿਆ ਲੋਕਾਂ ਲੁੱਟ ਕੇ ਖਾ ਗਈਆਂ ਜੋਕਾਂ ਛੱਲਾ
ਲਓ ਜੀ, ਨਿਸ਼ਾਨ ਭੁੱਲਰ ਦੀ ਆਵਾਜ਼ ਦੇ ਵਿਚ ਗੀਤ ਸੁਣਿਆ ਛੱਲਾ, ਜੋ ਅੱਜ ਦੀ ਕਿਸਾਨੀ ਨੂੰ ਵੀ ਬਿਆਨ ਕਰਦਾ ਵਾ। ਤੇ ਅੱਗੇ ਇੱਧਰ ਜਸਵੀਰ ਸਿੰਘ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ, ਸਤਿ ਸ੍ਰੀ ਅਕਾਲ ਸਾਰੇ ਲਿਸਨਰ ਨੂੰ, ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਦੇ ਆ ਕਿ ਮੋਰਚਾ ਸਫਲ ਹੋਵੇ ਜੀ। ਕਹਿੰਦੇ ਦਿਲ ਕਰਕੇ ਆ ਇੰਡੀਆ, ਦਿਲ ਕਰਕੇ ਕਹਿੰਦੇ ਇੰਡੀਆ ਹੀ ਬੈਠੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ। ਕਹਿੰਦੇ ਮਹਿਲ ਸਿੰਘ, ਚੰਡੀਗੜ੍ਹ ਵਾਲਿਆਂ ਦੀ ਕਵਿਸ਼ਰੀ ਸੁਣਾ ਦਿਓ, ਬਸ ਇਸੇ ਕਰਕੇ ਤੇਰੇ ਨਾਲ ਬਣਦੀ ਨਹੀਂ ਸਰਕਾਰੀ। ਜਸਵੀਰ ਸਿੰਘ, ਸ਼ੁਕਰੀਆ, ਮਿਹਰਬਾਨੀ ਜਸਵੀਰ ਸਿੰਘ ਜੀ। ਦੁਆਵਾਂ ਅੱਜ ਸਭ ਦੇ ਦਿਲਾਂ ਦੇ ਵਿੱਚੋਂ ਅਰਦਾਸ, ਕਹਿੰਦੇ ਹਨ ਵੀ ਕੋਈ ਪਤਾ ਨੀ ਹੁੰਦਾ ਰੱਬ ਕਿਹਦੀ ਅਰਦਾਸ ਸੁਣ ਲਵੇ, ਹਨਾ। ਮਨ ਤੋਂ ਅਰਦਾਸ ਤਾਂ ਇਹੀ ਆ ਕਿ ਮੋਰਚਾ ਸਫਲ ਹੋਵੇ ਤੇ ਸਭ ਨੂੰ ਆਪਣੀ ਕਿਰਤ ਦੀ ਕੀਮਤ ਜ਼ਰੂਰ ਮਿਲਣੀ ਚਾਹੀਦੀ ਆ, ਕਿਉਂਕਿ ਪਤਾ ਹੀ ਆ ਨਹੀਂ ਤਾਂ ਕੀ ਹੋਊਗਾ। ਜਿੱਦਾਂ ਹੁਣ ਫੋਰ ਐਗਜ਼ਾਮਪਲ ਕਈ ਲੋਕੀ ਕਹਿ ਦਿੰਦੇ ਆ ਕਿ ਇਹਦੇ ਨਾਲ ਕੀ ਹੋਊਗਾ, ਬਹੁਤ ਆ ਜਿਨ੍ਹਾਂ ਨੂੰ ਸ਼ਾਇਦ ਇਸ ਦਾ ਨਹੀਂ ਪਤਾ, ਪੂਰਾ ਪ੍ਰੋਪਰ ਨਹੀਂ ਪਤਾ ਕਿ ਇਹਦੇ ਨਾਲ ਕੀ ਹੋਊਗਾ, ਕਿਸਾਨੀ ਦਾ ਕੀ ਹੱਲ ਹੋਊਗਾ। ਤੇ ਪਰ ਕਿਤੇ ਨਾ ਕਿਤੇ ਇੱਕ ਛੋਟੀ ਜਿਹੀ ਇਗਜ਼ਾਮਪਲ ਹੈ, ਜਿੱਦਾਂ ਕਿ ਆਪਾਂ ਪਿੰਡਾਂ ਉੱਥੇ ਇੰਡੀਆ ਦੇ ਵਿੱਚ ਜਦੋਂ ਆਪਾਂ ਸ਼ਹਿਰ ਚ ਜਾਂਦੇ ਹਾਂ ਆਪਾਂ ਰਿਕਸ਼ੇ ਵਾਲੇ ਦੇ ਨਾਲ ਜਾਂ ਕੋਈ ਸਬਜ਼ੀ ਵਾਲਾ ਜਾਂ ਰੇਹੜੀ ਤੇ ਉੱਥੇ ਕੰਮ ਆਪਦਾ ਰੁਜ਼ਗਾਰ ਕਰ ਰਿਹਾ ਹੁੰਦਾ, ਆਪਾਂ ਉਹਦੇ ਨਾਲ ਕਿੰਨਾ ਭਾਅ ਤੋਲ ਕਰਦੇ ਆ, ਕਿੰਨਾ ਮਾਪ ਤੋਲ ਕਰਦੇ ਆ ਕਿ ਨਹੀਂ ਇੱਥੋਂ ਤੱਕ ਤਾਂ ਜਾਣਾ, ਅਸੀਂ ਤਾਂ ਇੰਨੇ ਪੈਸੇ ਦੇਣੇ ਆ, ਤੇ ਕਈ ਵਾਰੀ ਉਹਦੇ ਕੋਲ ਕੋਈ ਆਪਸ਼ਨ ਨੀ ਹੁੰਦੀ, ਉਹ ਕਹਿ ਦਿੰਦਾ ਠੀਕ ਆ, ਕਿਉਂਕਿ ਉਹਨੂੰ ਵੀ ਪਤਾ ਹੁੰਦਾ ਰਿਕਸ਼ੇ ਦੇ ਨਾਲ ਉਹਦਾ ਵਿਚਾਰੇ ਨੇ ਆਪਣੇ ਕਿੰਨਾ ਔਖਾ ਵਾ ਹਨਾ ਗਰਮੀਆਂ ਦੇ ਵਿੱਚ ਤਾਂ ਰਿਕਸ਼ਾ ਚਲਾਉਣਾ, ਜੇ ਕਿਤੇ ਜਾਣਾ ਗਰਮੀ ਉਹ ਗਰਮੀ ਹੋ ਕੇ ਆਪਾਂ ਤਾਂ ਆਰਾਮ ਨਾਲ ਬੈਠ ਜਾਈਦਾ ਵਾ, ਪਰ ਕਿਤੇ ਨਾ ਕਿਤੇ ਆਪਾਂ ਉਹ ਭੁੱਲ ਜਾਂਦੇ ਹਾਂ ਕਿ ਉਹ ਇਨਸਾਨ ਵੀ ਮਿਹਨਤ ਮਜ਼ਦੂਰੀ ਕਰ ਰਿਹਾ, ਪਰ ਉਸ ਟਾਈਮ ਸਾਨੂੰ ਇਹ ਹੁੰਦਾ ਕਿ ਅਸੀਂ ਆਪਣੇ ਪੈਸੇ ਬਚਾਉਣੇ ਆ, ਅਸੀਂ ਇਹ ਨੀ ਸੋਚਦੇ ਕਿ ਉਹ ਇਨਸਾਨ ਤੇ ਕੀ ਬੀਤਦੀ ਆ, ਪਰ ਉਸ ਇਨਸਾਨ ਨੂੰ ਇਹ ਹੁੰਦਾ ਕਿ ਉਹ ਆਪਣੇ ਹੱਡ ਤਾਂ ਤੜਾ ਰਿਹਾ ਹੁੰਦਾ ਪਰ ਉਹਨੂੰ ਆਪਣੇ ਹੱਡ ਤੋੜਾਉਣੇ ਘੱਟ ਦੇਖਦੇ ਆ, ਉਹਨੂੰ ਆਪਣੇ ਘਰ ਦੀਆਂ ਲੋੜਾਂ ਤੇ ਜ਼ਰੂਰਤਾਂ ਜ਼ਿਆਦਾ ਦੇਖਦੀਆਂ ਹੁੰਦੀਆਂ, ਜਿਹਦਾ ਕਰਕੇ ਉਹ ਘੱਟ ਪੈਸਿਆਂ ਦੇ ਉੱਪਰ ਵੀ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਉਣ ਲਈ ਰਾਜ਼ੀ ਹੋ ਜਾਂਦਾ ਵਾ, ਤੇ ਇਹੀ ਹਾਲ ਫਿਰ ਕਿਸਾਨੀ ਦਾ ਹੋਣਾ ਕਿ ਜਦੋਂ ਜ਼ਰੂਰਤਾਂ ਮੂਹਰੇ ਦੇਖਦੀਆਂ ਹੋਣਗੀਆਂ ਕਿ ਹਾਂ ਆਹ ਵਾਲੀਆਂ ਜ਼ਰੂਰਤਾਂ ਪਈਆਂ ਤੇ ਪੂਰੀਆਂ ਕਰਨੀਆਂ ਵਾ, ਤੇ ਫਿਰ ਸਾਡੀ ਫਸਲ ਦਾ ਕੀ ਮੁੱਲ ਮਿਲੂਗਾ ਇਹ ਸਾਨੂੰ ਵੀ ਪਤਾ ਹੀ ਆ, ਫਿਰ ਤਾਂ ਬਸ ਰਿਕਸ਼ੇ ਵਾਲੀ ਹੋਊ ਕਿ ਜਿਹਨੇ ਜਿੰਨਾ ਮੁੱਲ ਲਾਤਾ ਤੇ ਬਸ ਠੀਕ ਆ ਵਿਕ ਗਿਆ ਇੰਨਾ ਹੀ ਬਹੁਤ ਆ, ਜਿੱਦਾਂ ਕਿ ਹੁਣ ਆਲੂਆਂ ਦੀ ਫਸਲ ਆ ਉਹ ਵੀ ਸੜਕਾਂ ਤੇ ਰੁੜਦੀ ਆ, ਕਿਤੇ ਇਹ ਨਾ ਹੋਵੇ ਕਿ ਸਾਡੀ ਸਾਰੀ ਕਿਸਾਨੀ ਇਸੇ ਤਰ੍ਹਾਂ ਸੜਕਾਂ ਤੇ ਆ ਜਾਵੇ। ਸੋ ਬਾਕੀ ਤੁਸੀਂ ਖੁਦ ਸਿਆਣੇ ਹੋ, ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ, ਕਿਉਂਕਿ ਮੈਨੂੰ ਤਾਂ ਖੈਰ ਜਦ ਨਹੀਂ ਪਤਾ, ਕਿਉਂਕਿ ਖੇਤੀ ਹੱਥੀ ਨਹੀਂ ਕੀਤੀ, ਬਸ ਕਰਦੇ ਦੇਖਿਆ ਹੋਇਆ ਡੈਡੀ ਹੁਣਾਂ ਨੂੰ, ਹਾਂ ਘਰ ਦੇ ਵਿੱਚ ਜਿੰਨਾ ਕੁ ਘਰ ਦੀਆਂ ਸਵਾਣੀਆਂ ਕੰਮ ਕਰਦੀਆਂ ਮੰਮੀ ਹੁਣਾਂ ਨਾਲ ਮਦਦ ਕਰਾਈ ਹੋਈ ਆ। ਸੋ ਇਸੇ ਕਰਕੇ ਦੁੱਖ ਤਾਂ ਬਹੁਤ ਆਉਂਦਾ ਵਾ, ਕਿਉਂਕਿ ਆਪਦੇ ਖੇਤ ਦੇ ਵਿੱਚ ਕਿਸੇ ਹੋਰ ਨੂੰ ਦੇਖਣਾ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਮੌਤ ਹੁੰਦੀ ਆ ਇਨਸਾਨ ਲਈ, ਇੱਦਾਂ ਲੱਗਦਾ ਹੁੰਦਾ ਜਿੱਦਾਂ ਕਿਸੇ ਆਪਣੇ ਸਰੀਰ ਦੇ ਉੱਪਰ ਕਿਸੇ ਨੇ ਨਾ ਸਾਹ ਲੈਂਦੇ ਲੈਂਦੇ ਕਿਸੇ ਨੇ ਪੈਰ ਰੱਖਤਾ ਤੇ ਸਾਹ ਨੂੰ ਹਟ ਗਿਆ। ਸੋ ਏਦਾਂ ਦੇ ਅਹਿਸਾਸ ਹੁੰਦੇ ਆ ਜੀ ਉਸ ਟਾਈਮ, ਉਹੀ ਮੈਨੂੰ ਤਾਂ ਇਹੀ ਮਹਿਸੂਸ ਹੁੰਦਾ, ਬਾਕੀ ਚਲੋ ਖੈਰ ਸਭ ਦੀ ਆਪੋ ਆਪਣੀ ਸੋਚ ਆ, ਆਪੋ ਆਪਣਾ ਹਿਸਾਬ ਕਿਤਾਬ ਆ, ਉਹਦੇ ਬਾਰੇ ਕੁਛ ਖਾਸ ਕਹਿ ਨੀ ਸਕਦੇ, ਕਿਉਂਕਿ ਅਸੀਂ ਤਾਂ ਮੰਮੀ ਹੁਣਾਂ ਨਾਲ ਛੋਟੇ ਹੁੰਦੇ ਜਾਂਦੇ ਸੀ ਕਪਾਹਾਂ ਦੀ ਚੁਗੀਆਂ, ਮੈਨੂੰ ਜ਼ਿਆਦਾ ਛੋਟੀ ਜੀ ਹੁੰਦੀ ਸੀ ਜਦੋਂ ਸਾਡੇ ਮੂੰਗਫਲੀ ਲਾਈ ਹੁੰਦੀ ਸੀ ਤੇ ਉਦੋਂ ਅਸੀਂ ਉੱਥੇ ਮੂੰਗਫਲੀ ਖਾਂਦੇ ਹੁੰਦੇ ਸੀ, ਉਹ ਪਤਾ ਨੀ ਜੋ ਵੀ ਆ ਉਹਨੂੰ ਉਸੇ ਟਾਈਮ ਉੱਥੇ ਅੱਗ ਲਾ ਕੇ ਉਹ ਤਾਜ਼ੀ ਤਾਜ਼ੀ ਮੂੰਗਫਲੀ ਖਾਣੀ ਉਹ ਬੜੀ ਸਵਾਦ ਲੱਗਦੀ ਹੁੰਦੀ ਸੀ, ਤੇ ਆਪਣੇ ਖੇਤਾਂ ਦੇ ਵਿੱਚ ਕਿਸੇ ਹੋਰ ਨੂੰ ਫਿਰ ਅਸੀਂ ਕਿੱਦਾਂ ਬਰਦਾਸ਼ਤ ਕਰ, ਅਸੀਂ ਆਪਣੇ ਖੇਤਾਂ ਦੇ ਰਾਜੇ ਆ ਹਨਾ, ਆਪਣਾ ਜੋ ਵੀ ਰੁੱਖੀ ਸੁੱਖੀ ਉਹ ਸਾਨੂੰ ਖੇਤੀ ਦਿੰਦੀ ਆ, ਤੇ ਫਿਰ ਹੋਰ ਕਿਸੇ ਦੀ ਬਰਦਾਸ਼ਤ ਕਰਨਾ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਹੈਗਾ। ਚਲੋ ਖੈਰ ਜੋ ਵੀ ਅੱਜ ਹੋਊਗਾ ਦੇਖੋ, ਪਰਮਾਤਮਾ ਸੁੱਖ ਸ਼ਾਂਤੀ ਬਣਾਈ ਰੱਖੇ, ਆਪਾਂ ਤਾਂ ਇਹੀ ਕਹਿ ਸਕਦੇ ਹਾਂ। ਤੇ ਅੱਗੇ ਵੀ ਇੱਧਰ ਪ੍ਰੋਗਰਾਮ ਦੇ ਵਿੱਚ ਗੁਰਸਾਹਿਬ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਸਾਡੇ ਵੱਲੋਂ ਵੀ ਗੁਰੂ ਫਤਿਹ ਗੁਰਸਾਹਿਬ ਸਿੰਘ ਜੀ ਹੋ ਸੁਣਾਓ ਕੀ ਹਾਲ ਚਾਲ ਆ, ਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਤੇ ਇੱਧਰ ਨਰਿੰਦਰ ਰਾਠੌਰ ਮਹਿਰੂਮ ਰਾਜਕੁਵਾ ਰਾਜ ਬਰਾੜ ਜੀ ਦਾ ਕਹਿੰਦੇ ਗੀਤ ਜ਼ਿੰਦਗੀ, ਕਿਸਾਨ ਦੀ ਜ਼ਿੰਦਗੀ ਦਾ ਉਹ ਪਹਿਲੂ ਦਿਖਾਇਆ ਜੋ ਸਾਡੇ ਲੋਕ ਸੋਚ ਵੀ ਨਹੀਂ ਸਕਦੇ। ਹਾਂਜੀ ਬਿਲਕੁਲ, ਹੋਰ ਟਰੈਕਟਰ ਜੱਟ ਨੇ ਜਦੋਂ ਵੇਚਿਆ ਰੋ ਰੋ ਕੇ, ਉਸਦੇ ਬਾਰੇ ਇਹਨਾਂ ਨੇ ਗੱਲ ਕੀਤੀ ਆ। ਸੋ ਵਾਕਈ ਜ਼ਿੰਦਗੀ ਦੇ ਬਹੁਤ ਪਹਿਲੂ ਆ, ਕੁਝ ਦੇਖਦੇ ਆ ਤੇ ਕੁਝ ਅਣਦੇਖੇ ਹੁੰਦੇ ਆ। ਸਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਜੋ ਸਾਨੂੰ ਅਸੀਂ ਜੋ ਦਿਖਾਉਣਾ ਚਾਹੁੰਦੇ ਹਾਂ ਉਹ ਦੇਖਦਾ, ਪਰ ਜੋ ਸਾਡੀ ਹਕੀਕਤ ਆ ਉਹ ਸਾਨੂੰ ਪਤਾ ਵਾ, ਅਸੀਂ ਅੰਦਰੋਂ ਟੁੱਟੇ ਆ ਜਾਂ ਹੱਸਦੇ ਆ ਜਾਂ ਰੋਂਦੇ ਆ ਉਹ ਵੀ ਅਸੀਂ ਜਾਣਦੇ ਆ। ਸੋ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਤੇ ਜਸਵੀਰ ਸਿਡਨੀ ਆਸਟ੍ਰੇਲੀਆ ਬਾਰੇ ਕਹਿੰਦੇ ਸਤਿ ਸ੍ਰੀ ਅਕਾਲ ਟੂ ਆਲ, ਪਲੀਜ਼ ਪਲੇ ਸੌਂਗ ਸਰਕਾਰ ਬਾਈ ਰਾਜ ਕਾਕਰਾ, ਹੈਵ ਏ ਗੁੱਡ ਡੇ ਟੂ ਆਲ। ਸੋ ਸ਼ੁਕਰੀਆ ਮਿਹਰਬਾਨੀ ਜਗਵੀਰ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਇੱਧਰ ਇੱਕ ਬ੍ਰੇਕ ਦਾ ਟਾਈਮ ਵੀ ਹੋ ਰਿਹਾ ਵਾ, ਸੋ ਬ੍ਰੇਕ ਤੋਂ ਬਾਅਦ ਥੋੜਾ ਜਿਹਾ ਮਾਹੌਲ ਚੇਂਜ ਕਰਾਂਗੇ, ਕਿਉਂਕਿ ਮੈਂ ਵੀ ਕੁਛ ਖਬਰਾਂ ਸੁਣ ਸੁਣ ਕੇ ਕੁਛ ਡੈਡੀ ਹੁਣੇ ਗੱਲਾਂ ਕਰਦੇ ਰਹਿੰਦੇ ਆ, ਤਾਂ ਉਹਦੇ ਕਰਕੇ ਨਾ ਘਰ ਦੇ ਵਿੱਚ ਮਾਹੌਲ ਵੀ ਉਦਾਂ ਦਾ ਹੀ ਬਣਿਆ ਹੁੰਦਾ। ਤੇ ਇੱਕ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਸੀ ਨਾ ਦੋ ਗਰੁੱਪਾਂ ਵਾਲੀ, ਸੋ ਉਸ ਦੇ ਬਾਰੇ ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਉਸ ਦੇ ਬਾਰੇ। ਤੇ ਇੱਧਰ ਸਾਡੇ ਗੁਰਿੰਦਰ ਸਿੰਘ ਜੀ ਕਹਿੰਦੇ ਉਹਨਾਂ ਨੇ ਨਕਲ ਮਾਰੀ ਹੋਊਗੀ, ਨਕਲ ਨੀ ਮਾਰੀ ਹੈਗੀ, ਨਕਲ ਜਿੱਦਾਂ ਮਾਰ ਲੈਣਗੇ ਬੈਠੇ ਤਾਂ ਉਹ ਅੱਡੋ ਅੱਡ ਕਮਰਿਆਂ ਦੇ ਵਿੱਚ। ਅਸੀਂ ਥੋੜਾ ਜਿਹਾ ਹੋਰ ਸੋਚੋ ਕਿ ਕੀ ਹੋ ਸਕਦਾ ਉਸ ਕਹਾਣੀ ਉਸ ਛੋਟੀ ਜਿਹੀ ਗੱਲ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਆ। ਉਹ ਮੈਸੇਜ ਕੀ ਹੋ ਸਕਦਾ ਕਿ 15-15 ਦਾ ਗਰੁੱਪ ਬਣਾ ਕੇ ਇੱਕੋ ਸਵਾਲ ਦਿੱਤਾ, ਉਹਨਾਂ ਨੂੰ ਬਿਠਾਇਆ ਅਲੱਗ ਅਲੱਗ ਕਮਰਿਆਂ ਦੇ ਵਿੱਚ, ਇੱਕੋ ਸਵਾਲ ਦਿੱਤਾ, ਇੱਕ ਜਾਣੇ ਨੂੰ ਇਹ ਕਹਿਤਾ ਕਿ ਇਹ ਸਵਾਲ ਬਹੁਤ ਸੌਖਾ ਵਾ ਤੁਹਾਡੇ ਤੋਂ, ਛੋਟੀ ਕਲਾਸ ਦੇ ਬੱਚਿਆਂ ਨੇ ਵੀ ਇਹ ਆਰਾਮ ਨਾਲ ਹੱਲ ਕਰਤਾ, ਤੇ ਦੂਸਰਿਆਂ ਨੂੰ ਇਹ ਕਿਹਾ ਗਿਆ ਕਿ ਇਹ ਜਿਹੜਾ ਸਵਾਲ ਆ ਇਹ ਬਾਹਲਾ ਜ਼ਿਆਦਾ ਔਖਾ ਵਾ, ਤੁਹਾਡੇ ਤੋਂ ਵੱਡੀਆਂ ਕਲਾਸਾਂ ਵਾਲੇ ਵੀ ਹੱਲ ਨਹੀਂ ਕਰ ਸਕੇ, ਤੁਹਾਨੂੰ ਤਾਂ ਦਿੱਤਾ ਵੀ ਸ਼ਾਇਦ ਤੁਹਾਡੇ ਤੋਂ ਕੋਈ ਹੱਲ ਕਰ ਲਵੇ। ਤਾਂ ਫਿਰ ਨਤੀਜੇ ਦੇ ਵਿੱਚ ਕੀ ਆਉਂਦਾ ਵਾ ਕਿ ਜਿਹੜੇ ਪਹਿਲੇ ਗਰੁੱਪ ਵਾਲੇ ਸੀ ਉਹਨਾਂ ਦੇ 15-13 ਵਿਦਿਆਰਥੀ ਉਹ ਸਵਾਲ ਨੂੰ ਹੱਲ ਕਰ ਦਿੰਦੇ ਆ, ਤੇ ਜਿਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਸਵਾਲ ਔਖਾ ਵਾ ਤਾਂ ਉਹ ਉਹਨਾਂ ਨੂੰ ਉਹਨਾਂ ਦੇ ਵਿੱਚੋਂ 15 ਦੇ ਵਿੱਚੋਂ ਸਿਰਫ ਇੱਕ ਨੇ ਉਹ ਸਵਾਲ ਹੱਲ ਕੀਤਾ। ਸੋ ਇਹ ਸਵਾਲ ਹੱਲ ਕਰਨ ਦਾ ਸਾਡੀ ਜ਼ਿੰਦਗੀ ਦੇ ਨਾਲ ਬਹੁਤ ਜ਼ਿਆਦਾ ਗਹਿਰਾ ਸੰਬੰਧ ਆ। ਅਗਰ ਸਮਝ ਚ ਆਇਆ ਜ਼ਰੂਰ ਦੱਸਿਓ, ਨਹੀਂ ਤਾਂ ਇਸ ਬ੍ਰੇਕ ਤੋਂ ਬਾਅਦ ਤੇ ਗਾਣੇ ਤੋਂ ਬਾਅਦ ਆਪਾਂ ਤੁਹਾਨੂੰ ਦੱਸ ਹੀ ਦੇਣਾ। ਮਾਹੌਲ ਥੋੜਾ ਜਿਹਾ ਜ਼ਿਆਦਾ ਹੀ ਉਦਾਂ ਹੋ ਗਿਆ, ਥੋੜਾ ਜਿਹਾ ਚੇਂਜ ਕਰਾਂਗੇ ਤੇ ਲਓ ਫੇਰ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਮਿਲਦੇ ਹਾਂ ਜੀ ਬ੍ਰੇਕ ਦੇ ਨਾਲ ਹੀ ਇੱਕ ਗੀਤ ਤੋਂ ਬਾਅਦ।
ਲਾਉਂਦੇ ਸਰਕਾਰ ਨੇ ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਹਾਂ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਅਸੀਂ ਨਿੱਤ ਡਾਂਗਾ ਖਾਈਏ ਸਾਡੇ ਹੱਕਾਂ ਦੇ ਲਈ, ਤੁਸੀਂ ਵੰਡ ਤੇ ਖੈਰਾਤ ਪੈਸਾ ਸਾਡੇ ਮੁੱਕ ਗਏ ਨੇ ਦੇ ਸ਼ਹੀਦੀਆਂ, ਤੁਹਾਡੇ ਤਾਕਤਾਂ ਤੇ ਬਹਿਣ ਲਈ ਤਿਆਰ ਨੇ। ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਹਾਂ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ। ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਹਾਂ, ਤੁਸੀਂ ਉਹ ਜੋ ਚਲਾਉਂਦੇ ਸਰਕਾਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਮੁੜਕੇ ਆਵਾਂਗੇ ਦੇਣ ਚੋ ਰਿਹਾ ਬਾਕੀ, ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ, ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ, ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ। ਉਮਰਾਂ ਦੇ ਇਸ ਪੜਾਅ ਚੋ ਕੁਝ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ, ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ। ਜੀ ਹਾਂ, ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ। ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸਾਂ, ਲਹਿਰਾਂ ਦੀ ਸਾਂ, ਲਹਿਰਾਂ ਦੀ ਸਾਂ,
ਲਹਿਰਾਂ ਦੀ ਸਾਂ। ਲਓ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਬ੍ਰੇਕ ਤੋਂ ਬਾਅਦ ਤੇ ਟਾਈਮ ਹੋ ਚੁੱਕਾ ਵਾ 9:05 ਸਵੇਰ ਦੀ ਤੇ ਘੰਟੇ ਦਾ ਘੰਟੇ ਤੋਂ ਵੀ ਘੱਟ ਦਾ ਆਪਣਾ ਜਿਹੜਾ ਸਫ਼ਰ ਆ ਰਹਿ ਗਿਆ ਵਾ ਤੇ ਗੱਲਾਂ ਬਾਤਾਂ ਦਾ ਥੋੜਾ ਜਿਹਾ ਟੋਪਿਕ ਵੀ ਆਪਾਂ ਥੋੜਾ ਜਿਹਾ ਚੇਂਜ ਕਰ ਦਈਏ ਕਿਉਂਕਿ ਜਿਆਦਾ ਹੀ ਮਾਹੌਲ ਜਿਹਾ ਭਰਾ ਹੋ ਗਿਆ ਹਨਾ ਸੋ ਇਮੋਸ਼ਨਲ ਜਿਹਾ ਜਿਆਦਾ ਹੋ ਗਿਆ ਸੋ ਚਲੋ ਖੈਰ ਤੇ ਆਪਾਂ ਇੱਕ ਬੁਝਾਰਤ ਸਾਨੂੰ ਬੋਨੇ ਆ ਤੇ ਹਰੀ ਡੰਡੀ ਲਾਲ ਰੁਮਾਲ ਤੋਬਾ ਤੋਬਾ ਕਰੀ ਕਮਾਲ ਸੋ ਇਹਦਾ ਬੁਝਾਰਤ ਬਹੁਤ ਜਿਆਦਾ ਸੌਖੀ ਆ ਤੇ ਇਹਦਾ ਕੀ ਜਵਾਬ ਹੋ ਸਕਦਾ ਇਹ ਵੀ ਜ਼ਰੂਰ ਦੱਸਿਓ ਤੇ ਬਾਕੀ ਜਿਹੜੀ ਆਪਾਂ ਤੁਹਾਨੂੰ ਦੱਸੀ ਸੀਗੀ ਨਾ ਬੁਝਾਰਤ ਉਹ ਕਹਾਣੀ ਸੁਣਾਈ ਸੀਗੀ ਤੇ ਵਰਜੀਨੀਆ ਵਾਲੇ ਕਹਿੰਦੇ ਕਿ ਉਹਨਾਂ ਨੇ ਨਕਲ ਮਾਰੀ ਹੋਊ ਨਹੀਂ ਨਕਲ ਨੀ ਮਾਰੀ ਉਹ ਬਿਠਾਈ ਹੀ ਅਲੱਗ ਅਲੱਗ ਸੀਗੇ ਤੇ ਫਿਰ ਨਕਲ ਕਿੱਥੋਂ ਵੱਜ ਜਾਂਦੇ ਅਲੱਗ ਅਲੱਗ ਕਮਰਿਆਂ ਦੇ ਵਿੱਚ ਬਿਠਾਈ ਸੀ ਫੋਨ ਫਾਨ ਤਾਂ ਉਹਨਾਂ ਨੂੰ ਦਿੱਤੇ ਨੀ ਸੀ ਵੀ ਇੱਕ ਦੂਜੇ ਤੋਂ ਪੁੱਛ ਲੈਣਗੇ ਹਨਾ ਕਿਉਂਕਿ ਇੱਥੇ ਵਾਈ ਫਾਈ ਹੈ ਨੀ ਸੀਗਾ ਨੈਟਵਰਕ ਹੈ ਨੀ ਸੀ ਤਾਂ ਕਰਕੇ ਕਹਿੰਦੇ ਪਿਛਲੇ ਹਫ਼ਤੇ ਵਾਲੀ ਬੁਝਾਰਤ ਦਾ ਕੀ ਬਣਿਆ ਓਹੋ ਅੰਬ ਨੀ ਪਹੁੰਚੇ ਹਜੇ ਤੱਕ ਜਿਹੜੀ ਟੋਕਰੀ ਤੁਸੀਂ ਭੇਜਣੀ ਸੀਗੀ ਨਾ ਤਾਂ ਰਾਠੌਰ ਭਾਜੀ ਨੂੰ ਭੇਜੋ ਰਾਠੌਰ ਨਰਿੰਦਰ ਰਾਠੌਰ ਉਹਨਾਂ ਨੂੰ ਮਿਲੀ ਆ ਤੇ ਨਾ ਹੀ ਇੱਧਰ ਮੇਰੇ ਕੋਲ ਆਏ ਆ ਹਨਾ ਤੇ ਬੁਝਾਰਤ ਦਾ ਚੇਤਾ ਰਹਿ ਗਿਆ ਉਹ ਚੇਤਾ ਬੁਲਾਤਾ ਹਨਾ ਤੁਸੀਂ ਬਾਹਲੇ ਖਰਾਬ ਹੋ ਤੁਸੀਂ ਚਲੋ ਖੈਰ ਕੋਈ ਗੱਲ ਨੀ ਹਨਾ ਤੇ ਇੱਧਰ ਪਰਮਜੀਤ ਸਿੰਘ ਧਾਲੀਵਾਲ ਓਹੋ ਦੇਖਿਆ ਆਈ ਆ ਸਾਡੇ ਏਰੀਏ ਵਾਲੇ ਬਹੁਤ ਜਿਆਦਾ ਇੰਟੈਲੀਜੈਂਟ ਆ ਬੁਝਾਰਤ ਮੈਂ ਪਾਈ ਨੀ ਜਵਾਬ ਆ ਵੀ ਗਿਆ ਹਨਾ ਤੇ ਜਵਾਬ ਉਹਨਾਂ ਦਾ ਬਿਲਕੁਲ ਸਹੀ ਆ ਸ਼ੁਕਰੀਆ ਮਿਹਰਬਾਨੀ ਜੀ ਤੇ ਆਪਾਂ ਹਾਲੇ ਨਹੀਂ ਦੱਸਦੇ ਥੋੜਾ ਰੋਕ ਕੇ ਦੱਸਾਂਗੇ ਤੇ ਬੁਝਾਰਤ ਇੱਕ ਵਾਰੀ ਫਿਰ ਪਾ ਦਿੰਦੇ ਆ ਕਿ ਹਰੀ ਡੰਡੀ ਲਾਲ ਰੁਮਾਲ ਤੋਬਾ ਤੋਬਾ ਕਰੇ ਕਮਾਲ ਸੋ ਜ਼ਰੂਰ ਦੱਸਿਓ ਜੀ ਤੇ ਗੁਰਸਾਹਿਬ ਸਿੰਘ ਕਹਿੰਦੇ ਕਿ ਬਹੁਤ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਸਾਰੇ ਜੰਗ ਤਾਂ ਜਿੱਤ ਲਈ ਹੁਣ ਐਲਾਨ ਕਰਨਾ ਬਾਕੀ ਹੈ ਇੱਕ ਨਾਰਾ ਇੱਕ ਝੰਡਾ ਤੇ ਹਾਂਜੀ ਪਰਮਾਤਮਾ ਕਰੇ ਏਦਾਂ ਹੀ ਹੋਵੇ ਕਿ ਜਿਹੜੀ ਜੰਗ ਆ ਉਹ ਅਸੀਂ ਬਾਕੀ ਜਿੱਤ ਲਈਏ ਜੋਸ਼ ਤੇ ਹੋਸ਼ ਦੇ ਇਕੱਠੇ ਹੋ ਜਾਣ ਤਾਂ ਮੇਰੇ ਖਿਆਲ ਦੇ ਵਿੱਚ ਕੋਈ ਵੀ ਜੰਗ ਆ ਜਿਹੜੀ ਉਹ ਹਾਰ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਡਰ ਵੀ ਰਹਿੰਦਾ ਵਾ ਨਾ ਕਿ ਵਿੱਚ ਜਿਹੜੇ ਚੁਗਲਖੋਰ ਕਹਿ ਲਓ ਜਾਂ ਜਿਹੜੇ ਕਹਿ ਲਓ ਕੀ ਹੋਰ ਵਰਡਿੰਗ ਕਹਿ ਸਕਦੇ ਹਾਂ ਜਿਹਨਾਂ ਨੇ ਇਧਰੋਂ ਲਾ ਕੇ ਉਧਰ ਬਿਜਾਉਣੀ ਪਾੜ ਪਾਉਣਾ ਹੁੰਦਾ ਵਾ ਉਹੋ ਜਿਹੇ ਲੋਕ ਵੀ ਹੁੰਦੇ ਆ ਤੇ ਕਿਤੇ ਨਾ ਕਿਤੇ ਜਿਹੜੇ ਸਿਆਸੀ ਰੋਟੀਆਂ ਸੇਕਦੇ ਆ ਉਹਨਾਂ ਤੋਂ ਵੀ ਡਰ ਲੱਗਦਾ ਕਿਉਂਕਿ ਉਹਨਾਂ ਦੇ ਚਿੱਟੇ ਚੋਲਿਆਂ ਦੇ ਵਿੱਚ ਅੰਦਰੋਂ ਦਿਲ ਕਾਲੇ ਹੁੰਦੇ ਆ ਤੇ ਉਹ ਪਾਰਟੀ ਕਿਸੇ ਦੇ ਨਾਲ ਵੀ ਹੋਣ ਉਹਨਾਂ ਨੂੰ ਤਾਂ ਸਿਰਫ ਆਪਣੇ ਮਤਲਬ ਤੱਕ ਮਤਲਬ ਹੁੰਦਾ ਵਾ ਉਹਨਾਂ ਨੂੰ ਕਿਸੇ ਦੀ ਜਾਨ ਤੱਕ ਵੀ ਮਤਲਬ ਨਹੀਂ ਹੁੰਦਾ ਪਰ ਖੈਰ ਉਹ ਕਹਿੰਦੇ ਹੁੰਦੇ ਨੇ ਕਿ ਜਿਹੜੇ ਬੀਜ ਆ ਬੀਜੇ ਵੀ ਸਾਡੇ ਹੀ ਹੋਏ ਆ ਤੇ ਹੁਣ ਭੁਗਤਣੇ ਵੀ ਸਾਨੂੰ ਹੀ ਪੈਣੇ ਆ ਪਰ ਹਾਲੇ ਵੀ ਜੇ ਅਸੀਂ ਸੰਭਲ ਜਾਈਏ ਤਾਂ ਬਹੁਤ ਵਧੀਆ ਗੱਲ ਆ ਸਿਆਸੀ ਚਾਲਾਂ ਤੋਂ ਜ਼ਰੂਰ ਜਾਣੂ ਰਹੀਏ ਹਾਂ ਠੀਕ ਆ ਅਗਰ ਉਹ ਕਿਸਾਨੀ ਦੇ ਹੱਕ ਵਿੱਚ ਦਿਲ ਤੋਂ ਆਉਂਦੇ ਆ ਬਾਕੀ ਇੱਕ ਤਕਲੀਫ ਆ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਜੀ ਆਇਆਂ ਵੀ ਕਹਿਣਾ ਜ਼ਰੂਰ ਬਣਦਾ ਵਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੀ ਇੱਕ ਹੰਭਲਾ ਮਾਰਨਾ ਪੈਣਾ ਤੇ ਫੇਰ ਹੀ ਕੁਛ ਨਾ ਕੁਛ ਹੋ ਸਕਦਾ ਤੇ ਸ਼ੁਕਰੀਆ ਗੁਰਸਾਹਿਬ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਲਓ ਜੀ ਗਾਣਿਆਂ ਦੀ ਫਰਮਾਇਸ਼ ਵੀ ਸਾਨੂੰ ਆਈ ਹੋਈ ਹੈ ਜਗਵੀਰ ਸਿਡਨੀ ਵਾਲਿਆਂ ਨੇ ਸਾਨੂੰ ਸਰਕਾਰ ਰਾਜ ਕਾਕਰਾ ਦਾ ਗਾਣਾ ਵਾ ਜਿਹੜਾ ਉਸਦੀ ਫਰਮਾਇਸ਼ ਕੀਤੀ ਸੀ ਤੇ ਮੇਰੇ ਖਿਆਲ ਦੇ ਵਿੱਚ ਆਲਮੋਸਟ ਅਸੀਂ ਸਾਰਿਆਂ ਦੇ ਜਿਹੜੇ ਗੀਤ ਆ ਉਹ ਪੂਰੇ ਕਰ ਹੀ ਦਿੱਤੇ ਆ ਤੇ ਇੱਧਰ ਗੈਰੀ ਮੈਲਬੋਰਨ ਵਾਲੇ ਉਹਨਾਂ ਨੇ ਵੀ ਸਾਨੂੰ ਬੁਝਾਰਤ ਦਾ ਜਵਾਬ ਦਿੱਤਾ ਮੈਂ ਅੱਜ ਜਾਣ ਕੇ ਬੁਝਾਰਤ ਸੌਖੀ ਪਾਈ ਸੀ ਕਿਉਂਕਿ ਮੈਂ ਇੱਕ ਕਹਾਵਤ ਵੀ ਲੈ ਕੇ ਆਈ ਹੋਈ ਆ ਜਿਹੜੇ ਤੁਸੀਂ ਨਾ ਉਹਦਾ ਜਵਾਬ ਵੀ ਦੇਣਾ ਵਾ ਕਿ ਉਹ ਕਹਾਵਤ ਦਾ ਜਵਾਬ ਕੀ ਹੋ ਸਕਦਾ ਵਾ ਤੇ ਉਹ ਕਹਾਵਤ ਆ ਜਿਹੜੀ ਉਹ ਕਿੱਥੇ ਢੁਕਦੀ ਆ ਇੱਕ ਅਖਾਣ ਵਰਤਿਆ ਜਾਂਦਾ ਵਾ ਉਹ ਵੀ ਮੈਂ ਚਲੋ ਨਾਲ ਹੀ ਪਾ ਦਿੰਦੀ ਆ ਤੁਹਾਨੂੰ ਦੱਸ ਦਿੰਦੀ ਆ ਜਦੋਂ ਨਾ ਕੋਈ ਬੰਦਾ ਜਿਹੜਾ ਕਿ ਬੁਰਾ ਉਹ ਕਿਸੇ ਉੱਚੀ ਪਦਵੀ ਤੇ ਬਹਿ ਜਾਂਦਾ ਉੱਚੇ ਅਹੁਦੇ ਤੇ ਚਲਾ ਜਾਂਦਾ ਤੇ ਉੱਥੇ ਬੈਠ ਕੇ ਵੀ ਆਪਦੀਆਂ ਬੈਠਤਾਂ ਨਾ ਛੱਡੇ ਬੈਠਤਾਂ ਹੁਣ ਤੁਹਾਨੂੰ ਪਤਾ ਇਹ ਵੀ ਇੱਕ ਪੰਜਾਬੀ ਦਾ ਵਰਡ ਆ ਹਨਾ ਜੇ ਤੁਹਾਨੂੰ ਪਤਾ ਓਕੇ ਅਜੇ ਨਾ ਪਤਾ ਹੋਇਆ ਤਾਂ ਮੈਂ ਤੁਹਾਨੂੰ ਦੱਸ ਦੂੰਗੀ ਜਦੋਂ ਕੋਈ ਇਨਸਾਨ ਉੱਚੀ ਪਦਵੀ ਤੇ ਬਹਿ ਕੇ ਵੀ ਆਪਣੀਆਂ ਬੈਠਤਾਂ ਨਾ ਛੱਡੇ ਤਾਂ ਉਹਦੇ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਵਾ ਤੁਸੀਂ ਮੈਨੂੰ ਇਹ ਦੱਸਣਾ ਵਾ ਨੰਬਰ ਸਾਡਾ ਤੁਹਾਨੂੰ ਪਤਾ ਹੀ ਆ +91 7508011 4489 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ request@harmanradio.com ਤੇ ਲਓ ਫਿਰ ਸੁਣਦੇ ਆ ਇੱਕ ਗੀਤ ਤੇ ਗੀਤ ਤੋਂ ਬਾਅਦ ਦੱਸਿਓ ਜ਼ਰੂਰ
ਤੇਰੇ ਹੱਕ ਚ ਨਾ ਬੋਲਦੇ ਕਿਸਾਨਾਂ ਇਹ ਤੱਥ ਉਹਨਾਂ ਫਸਲਾਂ ਖਰੀਦਣੋਂ ਵੀ ਖਿੱਚ ਲੈਣੇ ਹੱਥ ਅੱਖਾਂ ਖੋਲ ਤੂੰ ਵੀ ਤੱਕ ਦਿਸੀ ਜਾਵੇ ਪਰ ਤੱਕ ਲਾਈ ਬੈਠਾ ਏ ਵਪਾਰੀ ਤੇ ਜ਼ਮੀਨ ਉੱਤੇ ਅੱਖ ਚਾਰ ਬਾਜ ਸਰਕਾਰਾਂ ਕਿੱਥੇ ਲੈਂਦੀਆਂ ਨੇ ਸਾਰਾ ਚਾਰ ਬਾਜ ਸਰਕਾਰਾਂ ਕਿੱਥੇ ਲੈਂਦੀਆਂ ਨੇ ਸਾਰਾ ਇੱਥੇ ਗੋਲੀਆਂ ਨੇ ਸਰਮਾਏਦਾਰ ਦੀਆਂ ਤੈਨੂੰ
ਕੀ ਮਾਂ ਸਰਕਾਰ ਦੀਆਂ ਤੈਨੂੰ ਰੋਟੀ ਜੋਗਾ ਵੀ ਨੀ ਚੱਟਾ ਛੱਡਣਾ ਸੱਚੀ ਮਾਂ ਸਰਕਾਰ ਦੀਆਂ ਤੈਨੂੰ ਦੇਣਾ ਏ ਉਜਾੜ ਭੱਜੀ ਤੇਰੇ ਵੱਲ ਆਉਂਦੀ ਏ ਅਡਾਨੀਆਂ ਦੀ ਧਾਰ ਜਾਂਦੇ ਕਰਜ਼ੇ ਨਾਲ ਆਹੇ ਰਹਿ ਗਏ ਤੇਰੇ ਜੋਗੇ ਫਾਹੇ ਜਾਂਦੇ ਕਰਜ਼ੇ ਨਾਲ ਆਹੇ ਰਹਿ ਗਏ ਤੇਰੇ ਜੋਗੇ ਫਾਹੇ ਚੋਕਾਂ ਜਾਂਦੀਆਂ ਨੇ ਖੂਨ ਟਕਾਰਦੀਆਂ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸੱਚੀ ਮਾਂ ਸਰਕਾਰ ਦੀਆਂ ਤੇਰੇ ਇੱਕ ਪਾਸੇ ਡੇਰਾ ਤੇਰੇ ਦੂਜੇ ਪਾਸੇ ਠੇਕਾ ਹੁਣ ਰਲ ਮਿਲ ਚੋਰਾਂ ਲਈਆਂ ਹੱਥ ਵਿੱਚ ਡੋਰਾਂ ਹੁਣ ਰਲ ਮਿਲ ਚੋਰਾਂ ਲਈਆਂ ਹੱਥ ਵਿੱਚ ਡੋਰਾਂ ਚੁੰਮਾਂ ਮੱਚੀਆਂ ਵੱਲੇ ਕਾਰੋਬਾਰ ਦੀਆਂ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸੱਚੀ ਮਾਂ ਸਰਕਾਰ ਦੀਆਂ ਸਬਰਾਂ ਦੇ ਪਾਰੇ ਅੰਨ ਦਾ ਤੇ ਆਤੂ ਏਦਾਂ ਖੁਦ ਕਸ਼ੀਆਂ ਨਾ ਕਰ ਹੋਰ ਕਿੰਨਾ ਚਿਰ ਪੈਣਾ ਤੈਨੂੰ ਜਾਗਣਾ ਹੀ ਪੈਣਾ ਈ ਓਏ ਹੋਰ ਕਿੰਨਾ ਚਿਰ ਪੈਣਾ ਤੈਨੂੰ ਜਾਗਣਾ ਹੀ ਪੈਣਾ ਹੁਣ ਹੋਣੀਆਂ ਲੜਾਈਆਂ ਯਾਰ ਪਾਰ ਦੀਆਂ ਤੈਨੂੰ ਰੋਟੀ ਖਾਣ ਜੋਗਾ ਵੀ ਨੀ ਛੱਡਣਾ ਸੱਚੀ ਮਾਂ ਸਰਕਾਰ ਦੀਆਂ ਸਰਕਾਰ ਦੀਆਂ ਤੈਨੂੰ ਰੋਟੀ ਜੋਗਾ ਵੀ ਨੀ ਚੱਟਾ ਛੱਡਣਾ ਸੱਚੀ ਮਾਂ ਸਰਕਾਰ ਦੀਆਂ
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਦੇ ਵਿੱਚ ਗਾਣੇ ਵੀ ਚੱਲ ਰਹੇ ਆ ਗੀਤ ਵੀ ਚੱਲ ਰਹੇ ਆ ਬੁਝਾਰਤਾਂ ਵੀ ਪਾ ਦਿੱਤੀਆਂ ਤੇ ਆਪਾਂ ਤੁਹਾਨੂੰ ਇੱਕ ਗੱਲ ਦੱਸੀ ਆ ਕਿ ਭੈੜਾ ਵਿਅਕਤੀ ਆ ਜਿਹੜਾ ਉੱਚੀ ਪਦਵੀ ਤੇ ਬਹਿ ਕੇ ਵੀ ਆਪਣੀ ਵੈਭਤਾ ਨੀ ਛੱਡਦਾ ਹਨਾ ਉਹਦੇ ਲਈ ਕਿਆ ਅਖਾਣ ਵਰਤਿਆ ਜਾਂਦਾ ਉਹ ਅਖਾਣ ਕੀ ਹੋਊਗਾ ਤੇ ਨਾਲੇ ਮੈਨੂੰ ਇਹ ਵੀ ਦੱਸਦੇ ਵੈਭਤਾਂ ਕੀ ਹੁੰਦੀਆਂ ਇਹ ਵੀ ਪੰਜਾਬੀ ਦਾ ਵਰਡ ਆ ਵੈਭਤਾ ਸੋ ਦੱਸਿਓ ਜ਼ਰੂਰ ਜੇ ਕਿਸੇ ਨੂੰ ਪਤਾ ਹੋਇਆ ਤਾਂ ਨਹੀਂ ਤਾਂ ਫਿਰ ਆਪਾਂ ਤੁਹਾਨੂੰ ਦੱਸ ਹੀ ਦੇਣਾ ਤੇ ਇੱਧਰ ਪ੍ਰੋਗਰਾਮ ਦੇ ਵਿੱਚ ਜਸ ਪਾਬਲਾ ਸ਼ਾਮਲ ਹੋਇਆ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਕੀ ਹਾਲ ਚਾਲ ਹੈ ਹਾਲ ਚਾਲ ਜਸ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਕੀ ਹਾਲ ਚਾਲ ਆ ਬੜੇ ਚਿਰ ਬਾਅਦ ਦਰਸ਼ਨ ਦਿੱਤੇ ਹੈ ਕਹਿੰਦੇ ਅੱਜ ਕਾਫੀ ਦੇਰ ਬਾਅਦ ਰੇਡੀਓ ਸੁਣਨ ਲੱਗੇ ਆ ਆਪਣੇ ਫਰੈਂਡ ਕਲਸੀ ਦੇ ਨਾਲ ਹਾਂਜੀ ਕਲਸੀ ਜੀ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਆ ਵਧੀਆ ਜੀ ਸ਼ੁਕਰੀਆ ਤੁਸੀਂ ਇਹਨਾਂ ਨੂੰ ਲੈ ਕੇ ਆਏ ਹੈ ਤੇ ਨਹੀਂ ਤਾਂ ਇਹ ਗੁੰਮ ਹੀ ਗਏ ਸੀਗੇ ਸੋ ਸ਼ੁਕਰੀਆ ਤੁਹਾਡਾ ਦੋਨਾਂ ਦਾ ਬਹੁਤ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਕਹਿੰਦੇ ਕਿ ਤਰਸੇਮ ਜੱਸਰ ਦਾ ਉਹ ਗਾਣਾ ਸੁਣਨਾ ਚਾਹੁੰਦੇ ਆ ਸੰਗਦੀ ਹਾਂਜੀ ਲੈ ਤੁਸੀਂ ਇਹਨਾਂ ਨੂੰ ਸੰਗਦਿਆਂ ਨੂੰ ਇੱਥੇ ਪ੍ਰੋਗਰਾਮ ਚ ਲੈ ਕੇ ਆਇਓ ਤੇ ਅਸੀਂ ਤੁਹਾਨੂੰ ਸੰਗਦੇ ਗਾਣਾ ਨੀ ਸੁਣਾਵਾਂਗੇ ਜ਼ਰੂਰ ਸੁਣਾਵਾਂਗੇ ਆਪਾਂ ਤੁਹਾਡੀ ਪਸੰਦ ਦਾ ਗੀਤ ਆ ਜ਼ਰੂਰ ਸੁਣਾਵਾਂਗੇ ਸੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਬਣੇ ਰਹੋ ਸ਼ੁਕਰੀਆ ਮਿਹਰਬਾਨੀ ਜੀ ਤੇ ਅੱਗੇ ਜੀ ਸੁਖਜੀਤ ਸਿੰਘ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਨਾਲੇ ਉਹਨਾਂ ਨੇ ਮੇਰੀ ਬੁਝਾਰਤ ਦਾ ਜਵਾਬ ਵੀ ਦੇ ਦਿੱਤਾ ਵਾ ਸੋ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੇ ਬਾਕੀ ਸੁਖਜੀਤ ਜੀ ਜਵਾਬ ਤੁਸੀਂ ਬਿਲਕੁਲ ਸਹੀ ਭੇਜਿਆ ਵਾ ਸੋ ਸ਼ੁਕਰੀਆ ਜੀ ਤੇ ਅੱਗੇ ਪਰਮਜੀਤ ਸਿੰਘ ਕਹਿੰਦੇ ਧਾਲੀਵਾਲ ਕਹਿੰਦੇ ਕਿ ਵਾਰਿਸ ਸ਼ਾਹ ਨਾਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਬਾਕੀ ਤੁਸੀਂ ਵਰਗ ਉਹ ਤਾਂ ਵਾਲੀ ਸੌਖੀ ਆ ਮੈਂ ਹੀ ਪੂਰੀ ਕਰਦੇ ਨੇ ਹੁਣ ਤੁਸੀਂ ਮੈਨੂੰ ਕਿਹਾ ਜੇ ਬਾਕੀਆਂ ਨੂੰ ਕਹਿੰਦੇ ਤਾਂ ਆਪਾਂ ਬਾਕੀਆਂ ਤੋਂ ਪੁੱਛ ਲੈਂਦੇ ਕਿ ਵਾਰਿਸ ਸ਼ਾਹ ਨਾਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ ਹਨਾ ਬੰਦੇ ਨੂੰ ਪਹਿਲਾਂ ਥੋੜਾ ਥੋੜਾ ਵੱਢ ਦੋ ਪਰ ਉਹਦੀਆਂ ਆਦਤਾਂ ਨੀ ਜਾਂਦੀਆਂ ਤੇ ਆਦਤ ਤੋਂ ਮਜਬੂਰ ਹੁੰਦਾ ਨਾ ਬੰਦਾ ਕੀ ਕਹਿ ਸਕਦੇ ਆ ਚਲੋ ਮੈਂ ਇਹਦੇ ਤੇ ਇੱਕ ਹੋਰ ਗੱਲ ਬੋਲਣ ਲੱਗੀ ਸੀ ਪਰ ਨਹੀਂ ਬੋਲਦੇ ਆਪਾਂ ਚੁੱਪ ਕਰ ਜਾਂਦੇ ਹਾਂ ਹਨਾ ਫਿਰ ਕਹੋਗੇ ਗੱਲ ਤੇ ਗੱਲ ਤੇ ਸਵਾਲ ਹੀ ਕੁੜੀ ਕਰੀ ਜਾਂਦੀ ਆ ਤੇ ਬਾਕੀ ਸ਼ੁਕਰੀਆ ਮਿਹਰਬਾਨੀ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਏ ਤੇ ਇਧਰ ਜਗਤਾਰ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਕਹਿੰਦੇ ਕਿ ਬੋਬੀ ਜੀ ਸਤਿ ਸ਼੍ਰੀ ਅਕਾਲ ਤੇ ਸਾਰੇ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਗੋਇੰਗ ਗੁੱਡ ਕਹਿੰਦੇ ਪਲੀਜ਼ ਪਲੇ ਸੌਂਗ ਕਰ ਦੋ ਬਦਲ ਗਿਆ ਏ ਸਰਤਾਜ ਦਾ ਕੁਛ ਬਦਲ ਗਿਆ ਏ ਥੈਂਕਸ ਵਾਹ ਜੀ ਵਾਹ ਕਿਆ ਬਾਤ ਆ ਬਹੁਤ ਸੋਹਣਾ ਗੀਤ ਆ ਇਸ ਦੀ ਜਿਹੜੀ ਤੁਸੀਂ ਫਰਮਾਇਸ਼ ਕੀਤੀ ਆ ਪਰ ਇਹ ਵੀ ਦੱਸ ਦੋ ਹੁਣ ਕੀ ਬਦਲ ਗਿਆ ਤੁਸੀਂ ਦੱਸੋ ਆਸੇ ਪਾਸੇ ਕੀ ਬਦਲ ਗਿਆ ਵੈਸੇ ਮਾਹੌਲ ਤਾਂ ਬਹੁਤ ਜਿਆਦਾ ਬਦਲਿਆ ਹੋਇਆ ਵਾ ਤੇ ਬਾਹਰ ਦਾ ਮਾਹੌਲ ਵੀ ਆ ਤੇ ਅੰਦਰ ਦਿਲ ਦਾ ਮਾਹੌਲ ਵੀ ਹੈ ਨਾ ਕਾਫੀ ਬਦਲਿਆ ਹੋਇਆ ਵਾ ਕਿਉਂਕਿ ਬਾਹਰ ਦੀ ਜੋ ਰੂਪ ਰੇਖਾ ਵਾ ਉਹ ਸਾਡੇ ਸਰੀਰ ਤੇ ਜਾਂ ਸਾਡੇ ਅੰਦਰੂਨੀ ਮਨ ਦੇ ਉੱਪਰ ਵੀ ਬਹੁਤ ਜਿਆਦਾ ਅਫੈਕਟ ਕਰਦੀ ਆ ਤੇ ਬਾਕੀ ਸਤਿੰਦਰ ਸਰਤਾਜ ਦਾ ਗਾਣਾ ਤਾਂ ਹਮੇਸ਼ਾ ਹੀ ਕੁਛ ਨਾ ਕੁਛ ਬਦਲਾਵ ਲੈ ਕੇ ਆਉਂਦਾ ਸੀ ਜਰੂਰ ਸੁਣਾਵਾਂਗੇ ਜੀ ਤੇ ਅੱਗੇ ਗੁਰਿੰਦਰ ਸਿੰਘ ਕਹਿੰਦੇ ਕਿ ਕੁੱਤਾ ਰੱਜ ਬਿਠਾਇਆ ਕਿ ਮੁੜ ਚੱਕੀ ਚੱਟੀ ਅੱਛਾ ਤੇ ਆਹ ਜਿਹੜੀ ਪਲੇਟਾਂ ਭੇਜਣੀਆਂ ਬਾਹਲੀਆਂ ਜਰੂਰੀ ਹੁੰਦੀਆਂ ਵਾ ਤੇ ਇਹਨਾਂ ਨੇ ਫੇਰ ਭੇਜ ਦਿੱਤੀ ਆ ਜੀ ਇੱਕ ਤਾਂ ਮੇਰੀ ਰੋਟੀ ਆ ਦਹੀਂ ਆ ਤੇ ਇੱਧਰ ਮੈਨੂੰ ਲੱਗਦਾ ਸੀ ਭਰਵੇਂ ਬਤਾਊ ਬਣੇ ਹੋਏ ਆ ਹਨਾ ਚਲੋ ਕੋਈ ਨਾ ਖਾਓ ਜੀ ਤੁਸੀਂ ਖਾ ਖਾ ਮੋਟੇ ਹੋਵੋ ਮੈਂ ਤਾਂ ਕਹਿੰਦੀ ਆ ਹਰ ਵਾਰੀ ਕੁਛ ਨਾ ਕੁਛ ਭੇਜਦੇ ਰਹਿੰਦੇ ਹੋ ਕੋਈ ਚੱਕਰ ਨੀ ਖਾਓ ਖਾਓ ਆ ਸੱਚੇ ਅੰਬ ਖਾ ਕੇ ਕਿੱਦਾਂ ਹਜਮ ਆ ਗਏ ਸੀਗੇ ਨਰਿੰਦਰ ਰਠੌਰ ਜੀ ਉਹਨਾਂ ਨੂੰ ਤੁਸੀਂ ਜਿਹੜੇ ਅੰਬ ਭੇਜੇ ਸੀ ਉਹਨਾਂ ਦਾ ਮੈਸੇਜ ਆਇਆ ਸੀ ਕਹਿੰਦੇ ਬੋਬੀ ਇੰਨੇ ਕ ਸਵਾਦ ਆ ਨਾ ਬੜੇ ਮਿੱਠੇ ਆ ਤੇ ਕਹਿੰਦੇ ਕਿ ਮੈਨੂੰ ਤਾਂ ਵੀ ਕੋਰੀਅਰ ਆ ਗਿਆ ਵਾ ਤੇ ਕਹਿੰਦੇ ਵੀ ਤੁਹਾਡਾ ਮੈਨੂੰ ਪਤਾ ਨੀ ਮੈਂ ਕਿਹਾ ਵੀ ਮੈਨੂੰ ਤਾਂ ਚਲੋ ਖੈਰ ਕੋਰੀਅਰ ਕੀ ਆਉਣਾ ਹੁਣ ਤੁਸੀਂ ਖਾ ਲਓ ਉਹ ਵਿਚਾਰੇ ਕੱਲ ਗੱਲ ਹੋਈ ਕਹਿੰਦੇ ਵੀ ਅੰਬ ਜਿਆਦਾ ਖਾਣ ਦੇ ਨਾਲ ਜੀਭ ਪੱਕ ਜਾਂਦੀ ਆ ਨਾ ਉਹ ਕਹਿੰਦੇ ਸਾਡੇ ਤਾਂ ਜੀਭ ਪੱਕੀ ਪਈ ਆ ਸਾਰਿਆਂ ਦੀ ਵੀ ਅੰਬ ਇੰਨੇ ਆਏ ਉਧਰੋਂ ਵਰਜੀਨੀਆ ਤੋਂ ਤੇ ਅਸੀਂ ਬੜੇ ਮਤਲਬ ਕਿ ਖਾਧੇ ਤੇ ਬਾਕੀ ਕਹਿੰਦੇ ਕਿ ਬਿਲਕੁਲ ਸਹੀ ਕਹਿੰਦੇ ਅੱਛਾ ਠੀਕ ਆ ਅੱਛਾ ਠੀਕ ਆ ਜੀ ਬਤਾਊ ਆ ਹੈ ਪਰ ਮੈਂ ਬਣਾਏ ਹੋਏ ਬੜੇ ਸਵਾਦ ਬਣਦੇ ਹੁੰਦੇ ਆ ਇੱਕ ਹੋਰ ਛੋਟੇ ਵੀ ਬਣਦੇ ਜਿਨ੍ਹਾਂ ਨੂੰ ਚੂੰ ਚੂੰ ਕਹਿੰਦੇ ਆ ਚੂੰ ਚੂੰ ਨਹੀਂ ਕਹਿੰਦੇ ਹੁੰਦੇ ਆ ਪਤਾ ਨੀ ਸੱਚੀ ਨਾ ਕਿ ਨਹੀਂ ਉਹ ਵੀ ਪਰ ਮੈਂ ਬਣਾਉ ਤਾਂ ਬੜੇ ਟੇਸਟੀ ਬਣਦੇ ਆ ਸੋ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਆਈਆਂ ਹੋਈਆਂ ਨੇ ਆਪਾਂ ਜ਼ਰੂਰ ਸੁਣਦੇ ਆ ਤੇ ਬਾਕੀ ਜਿਹੜੀ ਮੈਂ ਤੁਹਾਨੂੰ ਦੋ ਗਰੁੱਪਾਂ ਵਾਲੀ ਗੱਲ ਸੁਣਾਈ ਸੀਗੀ ਸੋ ਉਹ ਵੀ ਮੈਂ ਮੇਰੇ ਖਿਆਲ ਦੇ ਵਿੱਚ ਮੈਨੂੰ ਹੀ ਪੂਰੀ ਕਰਨੀ ਪੈਣੀ ਆ ਕਿਉਂਕਿ ਤੁਸੀਂ ਤਾਂ ਸਾਰਿਆਂ ਨੇ ਹੱਥ ਖੜੇ ਕਰਤੀ ਕਿ ਨਹੀਂ ਅਸੀਂ ਜ਼ਿਆਦਾ ਦੱਸਣੀ ਨੀ ਹਨਾ ਤੇ ਜਾਂ ਫਿਰ ਅਸੀਂ ਅੱਜ ਦੱਸਣੀ ਨੀ ਬਸ ਤੁਸੀਂ ਇਹ ਕਹਿ ਤਾ ਚੱਲ ਕੋਈ ਖੈਰ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀ ਆ ਕਿ ਉਹ ਦੋ ਗਰੁੱਪ ਆ ਜਿਹੜੇ ਉਹਨਾਂ ਦੇ ਵਿੱਚ ਕੀ ਇਹੋ ਜਿਹੀ ਡਿਫਰੈਂਸ ਸੀ ਕਿ ਇੱਕ ਨੇ ਇੰਨਾ ਸੋਹਣਾ ਜਵਾਬ ਦਿੱਤਾ ਜਾਣੀ ਕਿ ਬੋਲਣ ਦੇ ਵਿੱਚ ਹੀ ਜਿਹੜਾ ਡਿਫਰੈਂਸ ਸੀ ਤੇ ਜਾਣ ਤੋਂ ਪਹਿਲਾਂ ਮਤਲਬ ਗੀਤ ਸੁਣਾਉਣ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਦੀ ਆ ਇੱਕ ਹੋਰ ਗੱਲ ਪੁੱਛ ਲੈਂਦੀ ਆ ਇੱਕ ਵਾਰੀ ਨਾ ਇੱਕ ਆਦਮੀ ਰੱਬ ਨੂੰ ਪੁੱਛਦਾ ਕਹਿੰਦਾ ਕੁੜੀਆਂ ਤਾਂ ਬੜੀਆਂ ਚੰਗੀਆਂ ਹੁੰਦੀਆਂ ਵਾ ਬੰਦਾ ਰੱਬ ਨੂੰ ਕਹਿੰਦਾ ਵੀ ਕੁੜੀਆਂ ਤਾਂ ਬੜੀਆਂ ਚੰਗੀਆਂ ਹੁੰਦੀਆਂ ਜਦੋਂ ਘਰ ਵਾਲੀਆਂ ਬਣ ਜਾਂਦੀਆਂ ਉਹ ਲੜਦੀਆਂ ਕਾਹਤੋਂ ਆ ਹੁਣ ਇਹ ਜਵਾਬ ਤਾਂ ਮੈਨੂੰ ਤੁਸੀਂ ਦੇ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਜਿਆਦਾ ਵਧੀਆ ਆਂਸਰ ਆ ਹਨਾ ਮਤਲਬ ਕਿ ਬਾਕੀ ਐਕਸਪੀਰੀਅੰਸ ਵੀ ਹੁੰਦਾ ਵਾ ਹਨਾ ਤੇ ਇਹ ਵੀ ਤੁਸੀਂ ਮੈਨੂੰ ਜ਼ਰੂਰ ਦੱਸਿਓ ਵੀ ਆਦਮੀ ਰੱਬ ਨੂੰ ਪੁੱਛਦਾ ਕਹਿੰਦਾ ਕੁੜੀਆਂ ਤਾਂ ਬੜੀਆਂ ਚੰਗੀਆਂ ਹੁੰਦੀਆਂ ਪਰ ਜਦੋਂ ਘਰ ਵਾਲੀਆਂ ਬਣ ਜਾਂਦੀਆਂ ਤਾਂ ਉਹ ਲੜਾਕੀਆਂ ਕਿਉਂ ਬਣ ਜਾਂਦੀਆਂ ਸੋ ਕਿੰਨੇ ਸਵਾਲ ਤੁਹਾਨੂੰ ਪਾ ਦਿੱਤੇ ਆ ਤੇ ਹੁਣ ਫਟਾਫਟ ਸਾਰਿਆਂ ਦਾ ਜਵਾਬ ਦੇ ਦਿਓ ਆ ਜਿਹੜੀ ਰੋਟੀ ਭੇਜੀ ਆ ਨਾ ਤੁਸੀਂ ਆ ਪਲੇਟ ਲਾ ਕੇ ਵਰਜੀਨੀਆ ਵਾਲੇ ਭੁੱਖ ਲਾ ਤੀ ਸੱਚੀ ਭੁੱਖ ਲੱਗਣ ਲੱਗ ਗਈ ਚਲੋ ਖੈਰ ਕੋਈ ਨਾ ਹੁਣ ਥੋੜਾ ਜਿਹਾ ਟਾਈਮ ਰਹਿੰਦਾ ਔਖੇ ਸੌਖੇ ਦਾ ਕੱਢਣਾ ਹੀ ਪੈਣਾ ਤੇ ਚਲੋ ਫਿਰ ਇੱਕ ਗੀਤ ਸੁਣਦੇ ਆ ਤੇ ਮਿਲਦੇ ਆ ਜੀ ਫਿਰ ਇਸ ਗੀਤ ਤੋਂ ਬਾਅਦ
ਅੱਖੀਆਂ ਸੁਰਮੇ ਦਾਨੀਆਂ ਵੇ ਤੈਨੂੰ ਲੱਭਣ ਜਾਂਦੀਆਂ ਵੇ ਇੱਕ ਕਰ ਜਿੰਦਗਾਨੀਆਂ ਵੇ ਮੈਂ ਦੁਨੀਆ ਹੱਸ ਕੇ ਟੰਗਦੀ ਵੇ ਮੈਂ ਸੰਗਦੀ ਸੰਗਦੀ ਵੇ ਰੱਬ ਤੋਂ ਤੈਨੂੰ ਮੰਗਦੀ ਵੇ ਮੈਂ ਸੰਗਦੀ ਸੰਗਦੀ ਵੇ ਰੱਬ ਤੋਂ ਤੈਨੂੰ ਮੰਗਦੀ ਵੇ ਤੜ ਫੇਰੂ ਵੇ ਲੈ ਸੂਵੇ ਕਦੇ ਟੱਪ ਹੱਦ ਬੰਨੇ ਜੂਵੇ ਵੇ ਮੈਂ ਗਾਨੀ ਤੂੰ ਐ ਛੱਲਾ ਸਾਡਾ ਦਿਲ ਪੋਲਾ ਜਾ ਕੱਲਾ ਦਿਲ ਆ ਮੇਰਾ
ਜਾਵੇ ਤੇਰਾ
ਹਰ ਪਲ ਚੇਤੇ
ਤੇਰਾ ਚਿਹਰਾ
ਬਸ ਰਾਂਝਣ ਦੀ ਹੱਕਦਾਰੀ ਇਹ ਹੀਰ ਜੰਗ ਦੀ ਵੇ ਮੈਂ ਸੰਗਦੀ ਸੰਗਦੀ ਵੇ ਰੱਬ ਤੋਂ ਤੈਨੂੰ ਮੰਗਦੀ ਵੇ ਮੈਂ ਸੰਗਦੀ ਸੰਗਦੀ ਵੇ ਰੱਬ ਤੋਂ ਤੈਨੂੰ ਮੰਗਦੀ ਵੇ
ਅਸ਼ਕ ਨੇ ਖਾਰੇ ਖੜੀ ਚ ਬਾਰੇ ਤੇਰੇ ਲਈ ਪੀਰ ਤਿਆਲ ਹੈ ਸਾਰੇ ਖਾਲੀ ਦੁਨੀਆ ਚਮਕਣ ਸਾਰੇ ਗੱਲਾਂ ਕਰਦੇ ਸਾਡੇ ਬਾਰੇ ਭੁੱਲ ਕੇ ਬਾਕੀ ਹੋਰ ਨਾ ਮੰਗਦੀ ਵੇ ਮੈਂ ਸੰਗਦੀ ਸੰਗਦੀ ਵੇ ਰੱਬ ਤੋਂ ਤੈਨੂੰ ਮੰਗਦੀ ਵੇ ਮੈਂ ਸੰਗਦੀ ਸੰਗਦੀ ਵੇ ਰੱਬ ਤੋਂ ਤੈਨੂੰ ਮੰਗਦੀ ਵੇ
ਮੁੜ ਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਕੌਮੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਆਵਾਜ਼ ਦੀ ਖੂਬਸੂਰਤ ਪ੍ਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਤੇ ਆਪ ਸਭ ਦਾ ਸਵਾਗਤ ਹੈ ਰੇਡੀਓ ਤੇ ਆਪਣੇ ਗੀਤਾਂ ਦੀ ਫਰਮਾਇਸ਼ ਲਈ ਤੁਸੀਂ ਸਾਡੇ ਨਾਲ ਈਮੇਲ ਅਤੇ ਟੈਲੀਗ੍ਰਾਮ ਰਾਹੀਂ ਜੁੜ ਸਕਦੇ ਹੋ ਟੈਲੀਗ੍ਰਾਮ ਮੈਸੇਜ ਕਰੋ ਇਸ ਨੰਬਰ ਤੇ +9 75 080 14 499 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਤੇ ਗਾਣੇ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਆ ਆਪਾਂ ਤੁਹਾਨੂੰ ਕਿੰਨੇ ਸਵਾਲ ਪੁੱਛ ਲਏ ਤੇ ਜਿਨ੍ਹਾਂ ਵਿਚੋਂ ਸਿਰਫ ਇੱਕ ਬੁਝਾਰਤ ਦਾ ਜਵਾਬ ਆਇਆ ਵਾ ਹਨਾ ਤੇ ਇੱਧਰ ਰਵਿੰਦਰ ਸਿੰਘ ਧਾਨੀ ਕਹਿੰਦੇ ਕਿ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਗੁਰਿੰਦਰ ਸਿੰਘ ਕਹਿ ਰਹੇ ਆ ਕਿ ਹੁਣ ਤੁਸੀਂ ਇਹ ਕਹਿ ਦਿਓ ਅੰਬ ਖੱਟੇ ਐਵੇਂ ਕਹਿੰਦਾ ਅੰਬ ਖੱਟੇ ਆ ਖਾਧੇ ਨੀ ਵਾਸਤਾ ਨੀ ਹੈਗੇ ਐਵੇਂ ਕਹਿੰਦਾ ਅੰਬ ਖੱਟੇ ਏਦਾਂ ਨੀ ਲੈ ਜਾਂਦੀ ਅੰਬ ਖੱਟੇ ਆ ਪਹਿਲਾਂ ਭੇਜੋ ਕੋਰੀਅਰ ਕਰੋ ਫਿਰ ਅਸੀਂ ਦੇਖਾਂਗੇ ਤੇ ਅੱਗੇ ਇੱਧਰ ਗੁਰਸਾਹਿਬ ਸਿੰਘ ਨੇ ਕਹਿੰਦੇ ਕਿ ਕਰੁੰਬਲ ਪੌਦੇ ਪੱਤੇ ਫੁੱਲ ਕਲੀਆਂ ਹੀ ਨਹੀਂ ਹਰ ਇੱਕ ਬਣਤਰ ਹਰ ਇੱਕ ਆਕਾਰ ਜ਼ਿੰਦਗੀ ਜਜ਼ਬੇ ਤੇ ਝੁਕਾਅ ਦੀ ਫੁੱਟਦੀ ਹੋਈ ਪਹਿਲੀ ਪ੍ਰਥਮ ਅਵਸਥਾ ਕਰੁੰਬਲ ਕੀ ਹੁੰਦੀ ਆ ਮੁਹੱਬਤ ਦੀ ਸ਼ੁਰੂਆਤੀ ਕੰਬਣੀ ਜਿਹੜੀ ਕਿਸੇ ਨੂੰ ਵੇਂਦਿਆਂ ਸੁਣਦਿਆਂ ਮਹਿਸੂਸ ਕਰਦਿਆਂ ਤਨ ਮਨ ਦੇ ਅੰਦਰ ਆਪਣੀਆਂ ਮੁੱਢਲੀਆਂ ਪੈਰਾਂ ਛੱਡਦੀ ਹੈ ਅਤੇ ਉਹਨਾਂ ਸਬਰ ਹੈਸਾਂ ਦੀ ਧਾਰਨੀ ਹੁੰਦੀ ਹੈ ਜਿਹੜੇ ਇਹਨਾਂ ਪੈੜਾਂ ਤੇ ਉੱਚੇ ਚੰਗਰਿਆਂ ਦੀ ਸ਼ਕਲ ਵਿੱਚ ਉਸਰ ਜਾਂਦੇ ਹਨ ਕਰੁੰਬਲ ਇੱਕ ਹਲਾਰਾ ਇੱਕ ਦੇ ਤੇ ਕਹਿੰਦੇ ਕਿ ਬੋਵੀ ਭੈਣ ਇਹ ਚਲਾ ਦੇਣਾ ਸੋ ਜ਼ਰੂਰ ਜੀ ਇਹ ਗੀਤ ਆ ਕਰੁੰਬਲ ਤੇ ਇਹ ਅਸੀਂ ਜ਼ਰੂਰ ਪਲੇ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੇ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਣ ਦੇ ਲਈ ਅਸੀਂ ਕਹਿੰਦੇ ਹੁੰਦੇ ਆ ਨਾ ਕਿ ਕਿਤੇ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੀ ਅੱਖ ਨਾ ਉੱਡੇ ਕਿਤੇ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉੱਡੇ ਅਸੀਂ ਕੁਝ ਰਿਸ਼ਤਿਆਂ ਨੂੰ ਇਸ ਲਈ ਬੇਨਾਮ ਰੱਖਾਂਗੇ ਗਵਾਚੇ ਨੂੰ ਕਿ ਸਾਨੂੰ ਭੁੱਲ ਗਏ ਰੰਗਾਂ ਦੇ ਨਾਂ ਤੀਕਰ ਕਦੇ ਇਹ ਸੋਚਦੇ ਸਾਂ ਮਹਿਕ ਦਾ ਨਾਮ ਵੀ ਰੱਖਾਂਗੇ ਸੋ ਇਨਸਾਨ ਸੋਚਦਾ ਕੁਛ ਹੁੰਦਾ ਤੇ ਹੁੰਦਾ ਕੁਛ ਆ ਪਰ ਕਿਤੇ ਨਾ ਕਿਤੇ ਚਲੋ ਹੁਣ ਮੈਂ ਸਸਪੈਂਸ ਵੀ ਆ ਜਿਹੜਾ ਖਤਮ ਕਰ ਹੀ ਦਿੰਦੀ ਆ ਕਿ ਇਹ ਕਹਾਣੀ ਜਿਹੜੀ ਕਿ ਮੈਂ ਸੁਣਾਈ ਸੀਗੀ ਤੁਹਾਨੂੰ ਇਹਦਾ ਕੀ ਮਤਲਬ ਸੀ ਕਿ ਇੱਕ ਗਰੁੱਪ ਨੇ ਤਾਂ ਸਾਰੇ ਸਵਾਲਾਂ ਦੇ ਮਤਲਬ ਸਾਰੇ ਵਿਦਿਆਰਥੀਆਂ ਦੇ ਵਿੱਚੋਂ 15 ਚੋਂ 13 ਨੇ ਜਵਾਬ ਦੇਤੇ ਤੇ ਦੂਸਰੇ ਗਰੁੱਪ ਵਿੱਚ ਜਿੱਥੇ ਇਹ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਸਵਾਲ ਆ ਬੜਾ ਔਖਾ ਵਾ ਤੁਹਾਡੇ ਤੋਂ ਵੱਡੀ ਕਲਾਸ ਵਾਲੇ ਵੀ ਇਹਦਾ ਜਵਾਬ ਨਹੀਂ ਦੇ ਸਕੇ ਤਾਂ ਉਸ ਗਰੁੱਪ ਦੇ ਵਿੱਚੋਂ ਸਿਰਫ ਇੱਕ ਵਿਅਕਤੀ ਨੇ ਇੱਕ ਵਿਦਿਆਰਥੀ ਨੇ ਹੀ ਉਸ ਸਵਾਲ ਨੂੰ ਹੱਲ ਕੀਤਾ ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਨਸਾਨ ਦੀ ਜਿਹੜੀ ਧਾਰਨਾ ਵਾ ਉਹਦੀ ਜ਼ਿੰਦਗੀ ਬਣਾਉਂਦੀ ਆ ਉਹਦੀ ਜ਼ਿੰਦਗੀ ਨੂੰ ਬਣਾਉਣ ਵਿੱਚ ਉਹਦੇ ਆਸ ਪਾਸ ਜੋ ਵੀ ਵਾਪਰਦਾ ਵਾ ਜੋ ਉਹਦੇ ਮਨ ਦੇ ਵਿੱਚ ਧਾਰਨਾ ਬਣ ਜਾਂਦੀ ਆ ਨਾ ਉਹ ਉਹਦੀ ਜ਼ਿੰਦਗੀ ਨੂੰ ਬਣਾਉਂਦੇ ਆ ਤੇ ਇਸੇ ਲਈ ਜਿੱਦਾਂ ਹੁਣ ਫੋਰ ਐਗਜਾਮਪਲ ਆਪਾਂ ਕਿਸੇ ਬੱਚੇ ਨੂੰ ਕਹਿ ਦਿੰਦੇ ਹਾਂ ਇਹਨੂੰ ਨੀ ਕੁਛ ਆਉਂਦਾ ਹੈਗਾ ਇਹ ਤਾਂ ਮੋਟਾ ਦਿਮਾਗ ਇਹਦਾ ਮੋਟੀ ਬੁੱਧੀ ਇਹਦੀ ਇਹ ਤੋਂ ਇਹ ਕੁਛ ਹੋਣਾ ਹੀ ਨਹੀਂ ਸੋ ਜੇ ਉਹ ਬੱਚਾ ਹਰ ਰੋਜ਼ ਉਹੀ ਚੀਜ਼ਾਂ ਸੁਣਦਾ ਰਵੇ ਤਾਂ ਉਹ ਕਿਤੇ ਨਾ ਕਿਤੇ ਆ ਕੇ ਇਹ ਚੀਜ਼ ਮੰਨ ਲੈਂਦਾ ਕਿ ਹਾਂ ਮੇਰਾ ਦਿਮਾਗ ਨਹੀਂ ਹੈਗਾ ਤੇ ਮੈਂ ਇੱਦਾਂ ਦਾ ਕੋਈ ਵੀ ਕੰਮ ਕਰ ਹੀ ਨਹੀਂ ਸਕਦਾ ਤੇ ਫਿਰ ਕਿਤੇ ਜੇ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਿਤੇ ਉਹਨੂੰ ਕਿਸੇ ਚੀਜ਼ ਲਈ ਚੰਗਾ ਵਿਚਾਰ ਜਾਂ ਕੋਈ ਸੋਲੂਸ਼ਨ ਆਉਂਦਾ ਵੀ ਆ ਤਾਂ ਉਹ ਇਹ ਸੋਚ ਕੇ ਚੁੱਪ ਕਰ ਜਾਂਦਾ ਨਾ ਨਾ ਮੇਰੇ ਤਾਂ ਇਹ ਹੋਣਾ ਹੀ ਨਹੀਂ ਹੈਗਾ ਮਤਲਬ ਕਿ ਉਹ ਐਫਰਟ ਹੀ ਨਹੀਂ ਕਰਦਾ ਸੋ ਕਿਤੇ ਨਾ ਕਿਤੇ ਜਿਹੜੀਆਂ ਧਾਰਨਾਵਾਂ ਵਾ ਸਾਡੇ ਆਸ ਪਾਸ ਜੋ ਵਾਪਰਦਾ ਵਾ ਉਹ ਸਾਡੀ ਜ਼ਿੰਦਗੀ ਨੂੰ ਬਣਾਉਣ ਵਿੱਚ ਬਹੁਤ ਜ਼ਿਆਦਾ ਹਿੱਸਾ ਪਾਉਂਦੀਆਂ ਨੇ ਸੋ ਇਸੇ ਲਈ ਜੋ ਵੀ ਆ ਜੋ ਵੀ ਕਰਨਾ ਵਾ ਕਦੇ ਵੀ ਕਿਸੇ ਨੂੰ ਇਹ ਨਾ ਕਹਿਣਾ ਨਹੀਂ ਚਾਹੀਦਾ ਕਿ ਤੂੰ ਇਹ ਕਰ ਨਹੀਂ ਸਕਦਾ ਕਮ ਸੇ ਕਮ ਜੇ ਤੁਹਾਨੂੰ ਜੋ ਵੀ ਜਿੱਦਾਂ ਵੀ ਆ ਤਾਂ ਇਹ ਕਹਿਣਾ ਚਾਹੀਦਾ ਕਿ ਕੋਸ਼ਿਸ਼ ਕਰਕੇ ਦੇਖੋ ਜੇ ਸਫਲਤਾ ਨਾ ਮਿਲੀ ਸਬਕ ਤਾਂ ਮਿਲੂਗਾ ਮਿਲੂਗਾ ਪਰ ਵਿਅਰਥ ਕੁਛ ਵੀ ਨਹੀਂ ਜਾਂਦਾ ਸੋ ਇਹ ਸੀ ਜੀ ਇਸ ਦਾ ਮੇਨ ਮਕਸਦ ਕਿ ਜਿੱਦਾਂ ਦਾ ਤੁਸੀਂ ਕਿਸੇ ਦੇ ਮਨ ਦੇ ਵਿੱਚ ਕੋਈ ਚੀਜ਼ ਕਿਸੇ ਚੀਜ਼ ਲਈ ਧਾਰਨਾ ਪਾ ਦੋਗੇ ਜਾਂ ਉਹਦੇ ਮਨ ਦੇ ਵਿੱਚ ਉਹ ਧਾਰਨਾ ਬਣ ਜਾਂਦੀ ਆ ਤਾਂ ਉਹਦਾ ਰਿਜ਼ਲਟ ਆ ਜਿਹੜਾ ਉਹ ਵੀ ਉਸੇ ਤਰ੍ਹਾਂ ਦਾ ਹੀ ਹੋਊਗਾ ਤੇ ਸਵਾਲ ਤਾਂ ਦੋਨਾਂ ਲਈ ਨਵਾਂ ਸੀ ਦੋਨਾਂ ਲਈ ਸੇਮ ਸੀ ਇੱਕ ਨੂੰ ਕਹਿਤਾ ਕਿ ਸੌਖਾ ਵਾ ਸਾਰਿਆਂ ਨੇ ਹੱਲ ਕਰਤਾ ਤੇ ਇੱਕ ਨੂੰ ਕਹਿਤਾ ਔਖਾ ਵਾ ਤੁਹਾਡੇ ਤੋਂ ਹੱਲ ਹੀ ਨਹੀਂ ਹੋਣਾ ਇੱਕ ਨੂੰ ਹੱਲਾਸ਼ੇਰੀ ਦੇਤੀ ਤੇ ਦੂਸਰੇ ਨੂੰ ਕਹਿਤਾ ਕਿ ਨਾ ਇਹ ਤਾਂ ਹੋਣਾ ਹੀ ਨਹੀਂ ਸੋ ਇਹ ਦੋਨਾਂ ਗੱਲਾਂ ਦੇ ਵਿੱਚ ਇੱਕ ਛੋਟਾ ਜਿਹਾ ਫਰਕ ਆ ਕਿ ਉਹ ਬੰਦੇ ਦੇ ਮਨ ਦੇ ਵਿੱਚ ਉਹ ਗੱਲ ਬੈਠ ਜਾਂਦੀ ਹੈ ਸਾਡਾ ਦਿਮਾਗ ਆ ਜਿਹੜਾ ਉਸੇ ਤਰ੍ਹਾਂ ਹੀ ਕਰੈਕਟਿੰਗ ਕਰਦਾ ਵਾ ਸੋ ਇਸੇ ਲਈ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਕੰਮ ਹੋਣਾ ਨਹੀਂ ਜਾਂ ਕਰ ਨਹੀਂ ਸਕਦੇ ਹਮੇਸ਼ਾ ਇਹ ਕਹੋ ਕਰੋ ਕੋਈ ਗੱਲ ਨਹੀਂ ਕੁਛ ਨਾ ਕੁਛ ਤਾਂ ਸਿੱਖਣ ਨੂੰ ਮਿਲੂਗਾ ਜ਼ਰੂਰ ਸੋ ਸ਼ੁਕਰੀਆ ਤੁਸੀਂ ਜਿਨ੍ਹਾਂ ਨੇ ਵੀ ਇਸ ਦੀ ਕੋਸ਼ਿਸ਼ ਕੀਤੀ ਆ ਇਸ ਦਾ ਜਵਾਬ ਦੇਣ ਦੀ ਤੇ ਬਾਕੀ ਜਿਹੜੀ ਵਜ਼ਾਰਤ ਪਾਈ ਸੀ ਉਸ ਦਾ ਜਵਾਬ ਜਿੰਨਾ ਵੀ ਸਾਨੂੰ ਜਿਨ੍ਹਾਂ ਨੇ ਵੀ ਭੇਜਿਆ ਗੈਰੀ ਮੈਲਬੋਰਨ ਵਾਲਿਆਂ ਨੇ ਤੇ ਪਰਮਜੀਤ ਸਿੰਘ ਧਾਲੀਵਾਲ ਤੇ ਗੁਰਿੰਦਰ ਸਿੰਘ ਉਹਨਾਂ ਨੇ ਵੀ ਭੇਜਿਆ ਸੋ ਜਵਾਬ ਤਾਂ ਬਿਲਕੁਲ ਸਹੀ ਹੈ ਜੀ ਪਰ ਥੋੜੀ ਜਿਹੀ ਵੇਟ ਕਰ ਲੈਂਦੇ ਹਾਂ ਤੇ ਜਿਹੜੀ ਆਪਾਂ ਇੱਕ ਕਹਾਵਤ ਅਖਾਣ ਵੀ ਪਾਇਆ ਸੀਗਾ ਕਿ ਇੱਕ ਵਹਿਵਤ ਸ਼ਬਦ ਹੁੰਦਾ ਵਾ ਵਹਿਵਤ ਸ਼ਬਦ ਹੁੰਦਾ ਵੀ ਨਹੀਂ ਕਿਸੇ ਨੂੰ ਪਤਾ ਤਾਂ ਚਲੋ ਮੈਂ ਦੱਸ ਦਿੰਦੀ ਵੀ ਬੁਰਾ ਬੰਦਾ ਆਪਣੀਆਂ ਆਦਤਾਂ ਨਹੀਂ ਛੱਡਦਾ ਬੁਰੀਆਂ ਆਦਤਾਂ ਜਿਹੜੀਆਂ ਉਹਦੇ ਵਿੱਚ ਹੁੰਦੀਆਂ ਆਪਾਂ ਕਹਿ ਦਿੰਦੇ ਹਾਂ ਵੀ ਉਹ ਬੰਦੇ ਨੂੰ ਆਹ ਚੀਜ਼ ਦੀ ਆਦਤ ਆ ਆਪਾਂ ਕਹਿੰਦੇ ਹਾਂ ਚਾਹ ਬੁਰੀ ਵਹਿਵਤ ਆ ਠੀਕ ਆ ਇਹ ਵੀ ਇੱਕ ਵਰਡ ਆ ਪੰਜਾਬੀ ਦਾ ਸੋ ਇਸੇ ਲਈ ਜੀ ਜਿਹੜਾ ਮਾੜਾ ਬੰਦਾ ਹੁੰਦਾ ਵਾ ਬੁਰਾ ਬੰਦਾ ਹੁੰਦਾ ਵਾ ਉਹ ਉੱਚੀ ਪਦਵੀ ਤੇ ਬੈਠ ਕੇ ਵੀ ਆਪਦੀ ਬੁਰਾਈ ਆ ਜਿਹੜੀ ਉਹ ਨਹੀਂ ਛੱਡਦਾ ਇਹਦੇ ਲਈ ਕਿਹੜਾ ਜਿਹੜਾ ਅਖਾਣ ਆ ਉਹ ਵਰਤਿਆ ਜਾਂਦਾ ਵਾ ਚਲੋ ਜੇ ਨਾ ਪਤਾ ਲੱਗਾ ਤਾਂ ਗੀਤ ਵੀ ਸੁਣਾਂਗੇ ਤੇ ਗੀਤ ਤੋਂ ਬਾਅਦ ਮੈਂ ਤੁਹਾਨੂੰ ਨਾ ਇੱਕ ਹਿੰਟ ਦਊਂਗੀ ਮਤਲਬ ਕਿ 3-4 ਕਹਾਵਤਾਂ ਦੱਸ ਦੂੰਗੀ ਉਹਨਾਂ ਦੇ ਵਿੱਚ ਤੁਸੀਂ ਲੱਭ ਦਿਓ ਕਿ ਕਿਹੜੀ ਆ ਹੋ ਸਕਦਾ ਵਾ ਉਹਦਾ ਆਨਸਰ ਹਨਾ ਉਹਦਾ ਜਵਾਬ ਕੀ ਹੋ ਸਕਦਾ ਵਾ ਤੇ ਲਓ ਫਿਰ ਇੱਕ ਗੱਲ ਮੈਂ ਹੋਰ ਪੁੱਛਣੀ ਸੀ ਕਿਉਂਕਿ ਮੈਲਬੋਰਨ ਤੋਂ ਸਾਡੇ ਨਾਲ ਸਾਡੇ ਕਈ ਲਿਸਨਰ ਆ ਜਿਹੜੇ ਸਾਡੇ ਹਨਾ ਜੁੜਦੇ ਆ ਮੈਂ ਇਹ ਪੁੱਛਣਾ ਸੀ ਕਿ ਤੁਹਾਡੇ ਕੋਵਿਡ ਟੈਸਟ ਦੇ ਪੈਸੇ ਮਿਲਦੇ ਆ ਮੈਨੂੰ ਪਤਾ ਲੱਗਾ ਸੀਗਾ ਕਲੀਅਰ ਕਰਨਾ ਸੀਗਾ ਕਿ ਕਹਿੰਦੇ ਕਿ ਤੁਹਾਡੇ ਕੋਵਿਡ ਟੈਸਟ ਆ ਜਿਹੜਾ ਉਹਦੇ ਕਰਵਾਉਣ ਦੇ ਪੈਸੇ ਮਿਲਦੇ ਆ ਹਨਾ ਜੇ ਏਦਾਂ ਦੀ ਗੱਲ ਆ ਤਾਂ ਦੱਸਿਓ ਜ਼ਰੂਰ ਨਹੀਂ ਤਾਂ ਫਿਰ ਪਤਾ ਮੈਨੂੰ ਵੀ ਪਤਾ ਕਰਨਾ ਪੈਣਾ ਵਾ ਨਾ ਕਿ ਝੂਠ ਕਾਹਤੋਂ ਬੋਲਦੇ ਆ ਹਨਾ ਖੈਰ ਚਲੋ ਜੀ ਹੁਣ ਆਪਾਂ ਇੱਕ ਗੀਤ ਸੁਣਦੇ ਆ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਫਿਰ ਜਾਇਓ ਕਿਤੇ ਨਾ ਉਸ ਤੋਂ ਬਾਅਦ ਆਪਾਂ ਇੱਕ ਹੋਰ ਗੱਲ ਤੁਹਾਡੇ ਨਾਲ ਕਰਨੀ ਆ ਆ ਜਿਹੜੀ ਮੈਂ ਗੱਲ ਪੁੱਛੀ ਹੁਣ ਇਹ ਤਾਂ ਦੱਸ ਦੋ ਕੋਈ ਗੱਲ ਨੀ ਰੋਟੀਆਂ ਰੂਟੀਆਂ ਤਾਂ ਹੁਣ ਸਾਰਿਆਂ ਨੇ ਖਾ ਲਈਆਂ ਹੋਣਗੀਆਂ ਸ਼ਾਮ ਤੱਕ ਦੇਖੀ ਜਾਊ ਗੱਲ ਗੁੱਲ ਭੁੱਲ ਜਾਣੀ ਆ ਤੇ ਵੀ ਇੱਕ ਬੰਦਾ ਰੱਬ ਨੂੰ ਪੁੱਛਦਾ ਵਾ ਜਿਹੜੀ ਗੱਲ ਮੈਂ ਤੁਹਾਨੂੰ ਕਿਹਾ ਸੀ ਕਿ ਰੱਬ ਨੂੰ ਪੁੱਛਦਾ ਕਿ ਕੁੜੀਆਂ ਤਾਂ ਬੜੀਆਂ ਚੰਗੀਆਂ ਹੁੰਦੀਆਂ ਵਾ ਪਰ ਉਹ ਘਰ ਵਾਲੀਆਂ ਬਣ ਕੇ ਲੜਾਕੀਆਂ ਕਿਉਂ ਬਣ ਜਾਂਦੀਆਂ ਤਨਜੀਤ ਭਾਜੀ ਦਾ ਹੱਥ ਖੜੇ ਕਰ ਗਏ ਕਹਿੰਦੇ ਵੀ ਮੇਰੇ ਸਮਝ ਚ ਨਹੀਂ ਆਉਂਦੀ ਬੋਵੀ ਤੂੰ ਦੱਸ ਦੇ ਮੈਂ ਕਿਹਾ ਭਾਜੀ ਕੋਈ ਨਾ ਆਪਾਂ ਹਜੇ ਵੇਟ ਕਰ ਲੈਣੇ ਆ ਵੀ ਸਾਰਿਆਂ ਦੇ ਜਵਾਬ ਤਾਂ ਆਉਣੇ ਹੀ ਆ ਵੀ ਕਿਤੋਂ ਨਾ ਕਿਤੋਂ ਤਾਂ ਪਤਾ ਲੱਗ ਹੀ ਜਾਣਾ ਵੀ ਆਖਿਰ ਪ੍ਰੋਬਲਮ ਕਿੱਥੇ ਆ ਹਨਾ ਸੋ ਹੁਣ ਪ੍ਰੋਬਲਮ ਆਪਾਂ ਸਾਰੇ ਜਾਣੇ ਰਲ ਮਿਲ ਕੇ ਲੱਭਾਂਗੇ ਤੇ ਦੱਸਿਓ ਜ਼ਰੂਰ ਜੇ ਨਾ ਪਤਾ ਹੋਇਆ ਤਾਂ ਫਿਰ ਆਪਾਂ ਦੇਖ ਹੀ ਲਵਾਂਗੇ। ਲਓ ਜੀ ਫਿਰ ਜਸ ਪਾਵਲਾ ਨੇ, ਹਾਂਜੀ ਜਸ ਪਾਵਲਾ ਜੀ, ਹਾਂਜੀ ਬਿਲਕੁਲ ਇੰਨੇ ਉਹਨੂੰ ਜਿਨ੍ਹਾਂ ਨੇ ਮੈਨੂੰ ਦੱਸਿਆ ਸੀਗਾ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਉੱਥੇ $450 ਮਿਲਦੇ ਆ ਕੋਵਿਡ ਟੈਸਟ ਕਰਾਉਣ ਦੇ। ਸੋ ਕਮਾਲ ਦੀ ਗੱਲ ਆ ਨਾ, ਵਿਕਟੋਰੀਆ ਦੇ ਵਿੱਚ ਪਰ ਲੋਕਡਾਊਨ ਵੀ ਕਾਫੀ ਟਾਈਮ ਹੋਇਆ ਤੇ ਕਈ ਲੋਕ ਆ ਜਿਹੜੇ ਖਾਸ ਤੌਰ ਤੇ ਸਾਡੇ ਭੈਣ ਭਰਾ ਜਿਹੜੇ ਕਿ ਇੱਥੇ ਪੜ੍ਹਨ ਲਈ ਆਏ ਆ ਹਨਾ, ਤੇ ਉਹ ਕਾਫੀ ਜਿਆਦਾ ਸਟਰਗਲਿੰਗ ਕਰ ਰਹੇ ਆ, ਕਾਫੀ ਜਿਆਦਾ ਸਟਰਗਲ ਕਰ ਰਹੇ ਆ ਇਸ ਟਾਈਮ ਦੇ ਵਿੱਚ। ਚਲੋ ਖੈਰ ਆਪਾਂ ਇਹ ਤਾਂ ਨਹੀਂ ਕਹਿੰਦੇ, ਪਰ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਜ਼ਰੂਰ ਕਰਿਓ, ਪਰ ਚੰਗੇ ਤਰੀਕੇ ਦੇ ਨਾਲ, ਕਿਉਂਕਿ ਕਈ ਤਰ੍ਹਾਂ ਦੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਕਿਤੇ ਨਾ ਕਿਤੇ ਬਹੁਤ ਗਲਤ ਆ। ਮੈਂ ਉਹਨਾਂ ਬਾਰੇ ਤਾਂ ਨਹੀਂ ਕੁਛ ਕਹੂੰਗੀ, ਪਰ ਇੰਨਾ ਜ਼ਰੂਰ ਕਹੂੰਗੀ ਅਗਰ ਕੋਈ ਲੋੜਵੰਦ ਹੈਗਾ ਵਾ, ਤੁਹਾਡੇ ਤੋਂ ਕੋਈ ਮਦਦ ਮੰਗਦਾ ਵਾ, ਤਾਂ ਆਪਣਾ ਸਮਝ ਕੇ, ਆਪਣੇ ਪਰਿਵਾਰ ਦਾ ਮੈਂਬਰ ਸਮਝ ਕੇ ਜ਼ਰੂਰ ਉਹਦੀ ਮਦਦ ਕਰਿਓ। ਤੇ ਬਾਕੀ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਆਏ ਹਾਂ ਤਾਂ ਆਪਣੀ ਪਹਿਚਾਣ ਵੀ ਜ਼ਰੂਰੀ ਹੋਣੀ ਚਾਹੀਦੀ ਆ। ਤੁਹਾਡੇ ਤੋਂ ਪਹਿਲਾਂ ਕੋਈ ਵੀ ਏਦਾਂ ਦੀ ਹਰਕਤ ਕਰਨ ਤੋਂ ਪਹਿਲਾਂ ਹੀ ਸੋਚ ਲਿਆ ਕਰੋ ਕਿ ਸਾਡੀ ਇੱਕ ਸਾਡੀ ਪਹਿਚਾਣ ਨਹੀਂ, ਸਾਡੀ ਕਮਿਊਨਿਟੀ ਦੀ ਪਹਿਚਾਣ ਆ। ਅਸੀਂ ਕਿਸੇ ਨੂੰ ਤੁਹਾਡਾ ਨਾਮ ਲੈ ਕੇ ਕੁਛ ਨਹੀਂ ਕਹਿਣਾ, ਸਾਰਿਆਂ ਨੇ ਇੰਡੀਅਨ ਕਮਿਊਨਿਟੀ ਕਹਿ ਕੇ ਹੀ ਉਸ ਚੀਜ਼ ਨੂੰ ਸੰਬੋਧਨ ਕਰਨਾ ਵਾ, ਜਿੱਦਾਂ ਦੀ ਜੋ ਵੀ ਗੱਲ ਕਹਿੰਦੀ ਆ। ਸੋ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਰੋ। ਤੇ ਸ਼ੁਕਰੀਆ ਚਾਸੀ ਨੌਲੇਜ ਵਿੱਚ ਵਾਧਾ ਕਰਨ ਦੇ ਲਈ ਕਿ $450 ਮਿਲਦੇ ਆ। ਵੈਸੇ ਚਲੋ ਜਿੰਨਾ ਨੂੰ ਇਹ ਇੱਕੋ ਵਾਰੀ ਵੀ ਮਿਲਦੇ ਆ ਤੇ ਜਿੰਨੀ ਵਾਰੀ ਟੈਸਟ ਕਰਾਉਂਗੇ ਉਨੀ ਵਾਰੀ ਵੀ ਮਿਲਦੇ ਆ, ਇਹ ਵੀ ਥੋੜਾ ਜਿਹਾ ਦੱਸ ਦਿਓ। ਤੇ ਲਓ ਜੀ ਫਿਰ ਆਪਾਂ ਅੱਗੇ ਪ੍ਰੋਗਰਾਮ ਸੁਣਦੇ ਆ। ਪ੍ਰੋਗਰਾਮ ਮੈਨੂੰ ਵੀ ਕਨਫਿਊਜ਼ ਕਰ ਦਿੰਦੇ ਆ, ਤੇ ਪ੍ਰੋਗਰਾਮ ਤਾਂ ਖੈਰ ਚੱਲੀ ਜਾਂਦਾ ਵਾ। ਤੇ ਆਪਾਂ ਇੱਕ ਗਾਣਾ ਸੁਣਦੇ ਆ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ, ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ। ਤੇ ਪ੍ਰੋਗਰਾਮ ਦੇ ਵਿੱਚ ਗੁਰਿੰਦਰ ਸਿੰਘ ਵੀ ਆ ਗਏ, ਕਹਿੰਦੇ ਅੱਜ ਤਾਂ ਸਵਾਲ ਤੇ ਸਵਾਲ ਪਾਈ ਜਾ ਰਹੇ ਹੋ, ਕੀ ਖਾ ਲਿਆ ਅੱਜ? ਖਾਇਆ ਕੀ? ਖਾਲੀ ਪੇਟ ਤਾਂ ਗੱਲਾਂ ਹੀ ਆਉਂਦੀਆਂ ਨੇ। ਹੁਣ ਜਿਆਦਾ ਬੰਦਾ ਢਿੱਡ ਭਰਿਆ ਭੁਰਿਆ ਹੋਵੇ ਤਾਂ ਬੰਦਾ ਕਹਿੰਦੇ ਹੁੰਦੇ ਰੋਟੀ ਰੋਟੀ ਰਚ ਕੇ ਖਾਧੀ ਹੋਵੇ ਤਾਂ ਫਿਰ ਉਹ ਨੇਸੀ ਪੈ ਜਾਂਦੀ ਆ, ਬੰਦਾ ਥੋੜਾ ਟਾਈਮ ਭੁੱਲ ਜਾਂਦਾ ਵਾ। ਆ ਹੁਣ ਜਿਹੜੀਆਂ ਪਲੇਟਾਂ ਸਜਾ ਸਜਾ ਭੇਜਦੇ ਹੋ, ਇਹ ਤਾਂ ਅੰਦਰ ਜਿਹੜੇ ਹੋਰ ਸਵਾਲ ਆ ਉਹ ਵੀ ਬਾਹਰ ਹੀ ਨਿਕਲਦੇ ਆ, ਹਨਾ, ਕੱਢਦੇ ਨੇ। ਤੇ ਬਾਕੀ ਅੱਜ ਮੈਂ ਤੁਹਾਨੂੰ ਮੌਕਾ ਨੀ ਨਾ ਦਿੱਤਾ, ਮੈਨੂੰ ਪਤਾ ਅੱਗੇ ਤੁਸੀਂ ਮੈਨੂੰ ਉਲਝਾ ਲੈਂਦੇ ਹੋ ਆਪਣੀਆਂ ਬੁਝਾਰਤਾਂ ਦੇ ਵਿੱਚ, ਪਹਿਲਾਂ ਹੀ ਸ਼ੁਰੂਆਤ ਚ ਉਲਝਾ ਦਿੰਦੀ ਹੋ, ਹਨਾ। ਅੱਜ ਮੈਂ ਉਲਝੀ ਨੀ, ਮੈਂ ਅੱਜ ਮੈਂ ਉਲਝਾਉਣੀ ਆ, ਚੱਲ ਕੋਈ ਗੱਲ ਨੀ, ਅੱਜ ਮੇਰੀ ਵਾਰੀ ਸੀ, ਹਨਾ। ਖੈਰ ਚਲੋ ਕੋਈ ਨਾ, ਸਵਾਲ ਦੇ ਸਵਾਲ ਤਾਂ ਅੱਜ ਬਈ ਜਾਣਾ। ਦੱਸ ਤੋਂ ਵੈਸੇ ਤੁਹਾਨੂੰ ਤਾਂ ਜਿਆਦਾ ਪਤਾ ਹੋਊਗਾ, ਕਿਉਂਕਿ ਆਪ ਜਿਹੜੀ ਥਾਈ ਪਰੋਸ ਕੇ ਰੋਜ਼ ਫੋਟੋ ਭੇਜਦੇ ਆ, ਹਫਤੇ ਬਾਅਦ ਤੁਸੀਂ ਬੈਠੇ ਹੁੰਦੇ ਆ ਇਕੱਲੇ, ਹਨਾ। ਮਾੜੀ ਜੀ ਦੱਸਿਓ ਜਿਹੜਾ ਸਵਾਲ ਪੁੱਛਿਆ ਵਾ ਗੁਰਿੰਦਰ ਸਿੰਘ ਜੀ, ਕਿ ਬੰਦਾ ਰੱਬ ਨੂੰ ਪੁੱਛਦਾ ਵਾ ਵੀ ਕੁੜੀਆਂ ਤਾਂ ਬੜੀਆਂ ਚੰਗੀਆਂ ਹੁੰਦੀਆਂ, ਘਰ ਵਾਲੀਆਂ ਬਣ ਕੇ ਲੜਾਕੀਆਂ ਕਾਹਤੇ ਹੋ ਜਾਂਦੀਆਂ? ਮਾੜੀ ਜੀ ਦੱਸਿਓ ਆਪਦਾ ਐਕਸਪੀਰੀਅੰਸ ਕੀ ਜਾਂਦਾ, ਬਾਕੀਆਂ ਨੇ ਵੀ ਫਿਰ ਦੱਸ ਦੇ ਜਿਹੜਾ ਹਜੇ ਸਾਰੇ ਨਾ ਜਾਗਦੇ ਆ, ਜਾਂ ਤਾਂ ਨਾਲ ਦੀਆਂ ਬੈਠੀਆਂ ਸੁਣਦੀਆਂ ਹੋਣਗੀਆਂ ਨਾਲ, ਜਾਂ ਵਿਚਾਰੀਆਂ ਇਹ ਡਰ ਹੋਊਗਾ ਕਿਤੇ ਪੋਡਕਾਸਟ ਸੁਣਦੀਆਂ ਹੋਈਆਂ ਤਾਂ ਫਿਰ ਵੀ ਪੰਗਾ ਪੈ ਜਾਊ। ਕਈ ਵਾਰੀ ਅੱਜ ਦਾ ਅਰਸ਼ ਮੱਲੀ ਤੇ ਨਰਿੰਦਰ ਰਾਠੌਰ ਇਹ ਆੜੀ ਆੜੀ ਆ, ਇਹ ਇੱਕ ਦੂਜੇ ਤੇ ਵੀ ਦਵਾ ਲਾਉਣ ਲੱਗ ਜਾਂਦੇ ਆ, ਹਨਾ। ਤੇ ਹੋਰ ਨਾ ਇਹੋ ਜਿਹਾ ਵੀ ਖਤਰਾ ਹੁੰਦਾ ਵੀ ਕਿਤੇ ਘਰੋਂ ਜਿਹੜੀ ਚਾਰ ਫੁਲਕੇ ਮਿਲਦੇ ਆ ਉਹ ਵੀ ਨਾ ਕਿਤੇ ਇੱਧਰ ਉੱਧਰ ਜਾ ਕੇ ਰੈਸਟੋਰੈਂਟ ਤੋਂ ਖਾਣੇ ਪੈਣ, ਫਿਰ ਔਖਾ ਹੋ ਜਾਂਦਾ, ਹਨਾ। ਖਰਚੇ ਤਾਂ ਪਹਿਲਾਂ ਹੀ ਉਹੋ ਜਿਹੇ ਹੁੰਦੇ ਆ। ਖੈਰ ਚਲੋ ਦੱਸਿਓ ਜੀ, ਹੁਣ ਗੱਲਾਂ ਤਾਂ ਬਹੁਤ ਆ, ਹੁਣ ਜਿਵੇਂ ਕਹਿਣ ਲੱਗ ਗਈ ਫਿਰ ਕਹੂੰਗੇ ਗਏ ਕਿੱਦਾਂ ਸਾਰਾ ਕੁਛ ਕੁੜੀ ਦੱਸੀ ਜਾਂਦੀ ਆ, ਸੋ ਦੱਸਿਓ ਜ਼ਰੂਰ ਜੀ। ਲਓ ਫਿਰ ਆਪਾਂ ਸੁਣਦੇ ਆ ਅਗਲਾ ਗੀਤ, ਤੇ ਮਿਲਦੇ ਆ ਇਸ ਗੀਤ ਤੋਂ ਬਾਅਦ। ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿਚ ਗਾਣਾ ਸੁਣ ਰਹੇ ਸੀ ਤੇ ਇੱਧਰ ਜਗਤਾਰ ਝੁੱਡੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਤੇ ਤੁਸੀਂ ਇੰਨੇ ਦਿਨ ਆਏ ਨੀ ਪਹਿਲਾਂ ਦੱਸੋ ਕਿੱਥੇ ਸੀਗੇ ਤੁਸੀਂ ਗੱਲ ਤੇ ਗੱਲ ਆਉਣਾ ਚਾਹੀਦਾ ਅਸੀਂ ਤਾਂ ਵੇਟ ਕਰਦੇ ਹੁੰਦੇ ਹਾਂ ਕਿ ਇੱਕ ਬਹੁਤ ਸੋਹਣੇ ਜਿਹੇ ਵਿਚਾਰ ਦੇ ਨਾਲ ਤੁਸੀਂ ਆਓਗੇ ਸੋ ਵਾਕਈ ਜੀ ਬਹੁਤ ਸੋਹਣਾ ਵਿਚਾਰ ਭੇਜਿਆ ਇਹਨਾਂ ਨੇ ਬੜੀ ਸੋਹਣੀ ਫੋਟੋ ਵੀ ਆ ਤੇ ਬੱਦਲ ਵਾ ਪਾਣੀ ਵੀ ਆ ਹਰਿਆਲੀ ਵੀ ਆ ਘਰ ਵੀ ਬਣੇ ਹੋਏ ਆ ਤੇ ਵਸੋਂ ਵੀ ਆ ਤੇ ਬਹੁਤ ਸੋਹਣੀ ਵਰਡਿੰਗ ਦੇ ਨਾਲ ਕਹਿੰਦੇ ਕਿ ਸਹਾਇਤਾ ਕਰਨ ਵਾਲੇ ਹੱਥਾਂ ਦਾ ਵੱਡਾ ਹੋਣਾ ਜ਼ਰੂਰੀ ਨਹੀਂ ਸਹਾਇਤਾ ਕਰਨ ਵਾਲੇ ਹੱਥਾਂ ਦਾ ਵੱਡਾ ਹੋਣਾ ਜ਼ਰੂਰੀ ਨਹੀਂ ਪਰ ਇੱਥੇ ਉਸਦਾ ਸਹਾਇਤਾ ਕਰਨ ਵਾਲਾ ਰਵੱਈਆ ਜ਼ਿਆਦਾ ਮਹੱਤਤਾ ਰੱਖਦਾ ਹੈ ਸ਼ੁਭ ਸਵੇਰ ਦੋਸਤੋ ਕੁਬੀ ਕੋ ਸੋ ਵਾਕਈ ਜੀ ਅੱਜ ਦੇ ਹਾਲਾਤੇ ਬਿਲਕੁਲ ਢੁਕਦਾ ਇਹ ਵਿਚਾਰ ਕਿ ਹੱਥਾਂ ਦਾ ਵੱਡਾ ਹੋਣਾ ਜ਼ਰੂਰੀ ਨਹੀਂ ਹੁੰਦਾ ਤੇ ਉਸ ਰਵੱਈਏ ਦਾ ਜਿਹੜਾ ਤੁਹਾਡੀ ਮਦਦ ਕਰ ਰਿਹਾ ਉਸਦਾ ਰਵੱਈਆ ਕਿੱਦਾਂ ਦਾ ਵਾ ਉਹ ਹੋਣਾ ਜ਼ਿਆਦਾ ਜ਼ਰੂਰੀ ਆ ਉਹ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਦੇ ਲਈ ਤੇ ਬਾਕੀ ਜੀ ਪ੍ਰੋਗਰਾਮ ਦੇ ਵਿਚ ਇੱਧਰ ਗੁਰਸਾਹਿਬ ਸਿੰਘ ਹੱਸ ਰਹੇ ਆ ਕਹਿੰਦੇ ਹਾ 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 ਕਹਿੰਦੇ ਬੋਬੀ ਕਰੋਨਾ ਤੁਹਾਡੇ ਹੈਗਾ ਹਾਲੇ ਸਾਡੇ ਤਾਂ ਕੈਪਟਨ ਸਾਹਿਬ ਨੇ ਖੁੱਲ ਦੇ ਤੀ ਖਾਸ ਕਰ 25 ਸਪਤੰਬਰ ਤੇ ਖੁੱਲ ਦੇ ਤੀ ਕਿ ਤੁਸੀਂ ਕਰੋਨਾ ਬੇਚਾਰੇ ਦਾ ਬੁਰਾ ਹਾਲ ਕੀਤਾ ਪਿਆ ਵਾ ਉਹ ਵੀ ਸੋਚਦਾ ਹਾਏ ਰੱਬਾ ਅੱਜ ਬਚਾ ਲਾ ਹੁਣ ਇੱਥੋਂ ਖੜਦੇ ਇੰਡੀਆ ਚੋਂ ਮੁੜ ਕੇ ਨੀ ਆਉਂਦਾ ਬਾਕੀ ਦੇਸ਼ਾਂ ਨੇ ਤਾਂ ਮੇਰੀ ਇੰਨੀ ਆਰੋ ਭਗਤ ਕੀਤੀ ਮੇਰਾ ਡਰ ਸੀ ਮੇਰਾ ਦਬਦਬਾ ਸੀ ਐਨ ਪੂਰਾ ਇਹ ਤਾਂ ਮੈਨੂੰ ਟਿੱਚ ਨੀ ਜਾਣਦੇ ਹੈਗੇ ਹੈ ਤੇ ਕੈਪਟਨ ਨੇ ਕੀ ਕਰਨਾ ਸੀਗਾ ਉੱਥੋਂ ਦਾ ਕਰੋਨਾ ਆਪ ਲੋਕ ਲੋਕ ਕੇ ਭੱਜਦਾ ਵਾ ਹਨਾ ਉੱਪਰ ਵੀ ਕਹੀ ਜਾਂਦੇ ਕਰੋਨਾ ਦਾ ਜਨਮ ਦਿਨ ਆ ਗਿਆ ਲੈ ਦੱਸ ਮੈਂ ਹੈਰਾਨ ਕਿਤੇ ਬੋਲ ਤੇ ਵੜ ਕੇ ਆਖੇ ਕਰੋਨਾ ਤਾਂ ਗਿਆ ਨੀ ਉਹਦਾ ਜਨਮ ਦਿਨ ਆਉਣ ਵਾਲਾ ਕਰੋਨਾ ਦਾ ਜਨਮ ਦਿਨ ਮਨਾਈ ਜਾਂਦੇ ਆ ਤੇ ਕੀ ਬਣੂਗਾ ਦੱਸ ਹਨਾ ਪਰ ਖੈਰ ਚਲੋ ਜੀ ਸਾਡੇ ਹਜੇ ਹੈਗਾ ਵਾ ਜੀ ਕਰੋਨਾ ਤੇ ਬਾਕੀ ਨਾ ਇੱਧਰ ਨਰਿੰਦਰ ਕੌਰ ਕਹਿੰਦੇ ਮੇਰਾ ਨਾਂ ਲੈ ਕੇ ਕੀ ਕਿਹਾ ਸੀ ਨੈਟਵਰਕ ਠੀਕ ਨੀ ਸੀ ਦੁਬਾਰਾ ਦੱਸੋ ਆਏ ਕਿਵੇਂ ਦੁਬਾਰਾ ਦੱਸ ਦਈਏ ਹਨਾ ਅਸੀਂ ਤਾਂ ਕੀਤਾ ਸੀਗਾ ਪਤਾ ਨੀ ਗੱਲ ਚੱਲੀ ਸੀ ਹੁਣ ਮੈਂ ਇੰਨੀਆਂ ਗੱਲਾਂ ਕਰਦੀ ਹਾਂ ਮੈਨੂੰ ਤਾਂ ਆਪ ਗੱਲ ਭੁੱਲ ਜਾਂਦੀ ਆ ਹਾਂ ਮੈਂ ਸਵਾਲ ਪੁੱਛਿਆ ਸੀਗਾ ਕਿ ਵੀ ਰੱਬ ਇੱਕ ਬੰਦਾ ਰੱਬ ਨੂੰ ਕਹਿੰਦਾ ਵਾ ਵੀ ਕੁੜੀਆਂ ਤਾਂ ਬਹੁਤ ਚੰਗੀਆਂ ਹੁੰਦੀਆਂ ਤੇ ਘਰ ਵਾਲੀਆਂ ਬਣ ਕੇ ਲੜਾਕੀਆਂ ਕਿਉਂ ਬਣ ਜਾਂਦੀਆਂ ਤਾਂ ਉਹਦੇ ਬਾਰੇ ਚ ਗੱਲ ਚੱਲ ਰਹੀ ਸੀਗੀ ਤੇ ਮੈਂ ਕਿਹਾ ਵੀ ਸ਼ਾਇਦ ਡਰਦੇ ਨੀ ਜਵਾਬ ਦਿੰਦੇ ਹੈਗੇ ਜਾਂ ਤਾਂ ਇਹ ਹੋਊਗੀ ਘਰ ਵਾਲੀਆਂ ਕੋਲ ਬੈਠੀਆਂ ਨੇ ਹਨਾ ਸੁਣਦੀਆਂ ਹੋਣਗੀਆਂ ਪ੍ਰੋਗਰਾਮ ਤੇ ਜਾਂ ਫਿਰ ਇਹ ਹੋ ਸਕਦਾ ਵਾ ਵੀ ਕਿਤੇ ਪੋਡਕਾਸਟ ਵਿੱਚ ਨਾ ਸੁਣ ਲੈਣ ਤੇ ਜਾਂ ਫਿਰ ਮੈਂ ਕਿਹਾ ਵੀ ਨਰਿੰਦਰ ਰਾਠੌਰ ਤੇ ਅਰਸ਼ ਮੱਲੀ ਬਹੁਤ ਵਧੀਆ ਦੋਸਤ ਆ ਤੇ ਵੀ ਇਹਨਾਂ ਦੀ ਜਿਹੜੀ ਕਚਾਮੀਚੀ ਚੱਲਦੀ ਰਹਿੰਦੀ ਉਹ ਵੀ ਡਰ ਹੀ ਹੁੰਦਾ ਵਾ ਕਿਤੇ ਮੈਂ ਆਪਦੀ ਘਰ ਵਾਲੀ ਵਾਲੀ ਕੋਈ ਗੱਲ ਦੱਸਤੀ ਤੇ ਮੇਰੇ ਆੜੀ ਨੇ ਮੇਰੀ ਵੋਟੀ ਨੀ ਜਾ ਕੇ ਮਜ਼ਾਕ ਕਰਕੇ ਦੱਸਤਾ ਵੀ ਲੈ ਭਾਬੀ ਤੇਰੇ ਬਾਰੇ ਤਾਂ ਇੱਦਾਂ ਕਹਿੰਦਾ ਸੀ ਆਹ ਵੀ ਗੱਲ ਹੁੰਦੀ ਆ ਵੀ ਹੋਰ ਜਿਹੜੇ ਚਾਰ ਫੁਲਕੇ ਮਿਲਦੇ ਉਹ ਵੀ ਸਾਹਮਣੇ ਜਾ ਕੇ ਰੈਸਟੋਰੈਂਟ ਖਾਣੇ ਦੇਣ ਆਈ ਤੇ ਗੱਲ ਕੀਤੀ ਸੀਗੀ ਮੈਂ ਤਾਂ ਬਸ ਕਿਹਾ ਹੀ ਸੀ ਮਤਲਬ ਗੱਲ ਨੀ ਸੀ ਕੀਤੀ ਆਧਾਰਨ ਦਿੰਦੀ ਸੀਗੀ ਤੇ ਪਰ ਹੁਣ ਕੋਈ ਦੱਸ ਹੀ ਨੀ ਰਿਹਾ ਵੀ ਚੱਕਰ ਕੀ ਆ ਇਹ ਹਨਾ ਤੇ ਬਾਕੀ ਇਹਨਾਂ ਨੇ ਬੜੀ ਸੋਹਣੀ ਫੋਟੋ ਭੇਜੀ ਆ ਗੁੜੀਆ ਦੇ ਮਹਿੰਦੀ ਲਾਈ ਹੋਈ ਨਾਲੀ ਬੁੱਕਰ ਵੀ ਗਏ ਤੁਸੀਂ ਤਾਂ ਇੰਨਾ ਡਰ ਨਹੀਂ ਮੈਂ ਤਾਂ ਨੀ ਕਹਿੰਦੀ ਵੈਸੇ ਕਲਾ ਹੁੰਦੀ ਆ ਬੰਦੇ ਦੇ ਵਿਚ ਹਰ ਇੱਕ ਚ ਕਲਾ ਹੁੰਦੀ ਆ ਕੋਈ ਨਾ ਕੋਈ ਕਹਿੰਦੇ ਹੁਣ ਇਹ ਨਾ ਕਹਿ ਦਿਓ ਮੈਂ ਲਾਈ ਆ ਮਹਿੰਦੀ ਤੇ ਲਵਾਉਣੀ ਹੋਵੇ ਤਾਂ ਆ ਜਾਇਓ ਕ੍ਰੀਏਟਿਵ ਬੋਲਸ ਐਂਡ ਲੈਸ਼ਿਸ ਫੈਕਟਰੀ ਫ੍ਰੀ ਸਰਵਿਸ ਫਾਰ ਬੋਬੀ ਸਿੱਧੂ ਓਨਲੀ ਉਹ ਅੱਛਾ ਮੇਰੇ ਲਈ ਓਨਲੀ ਫ੍ਰੀ ਸਰਵਿਸ ਆ ਅਜੇ ਤਾਂ ਆਰਡਰ ਬਣਦਾ ਕਾਹਨੂੰ ਗਰੀਬ ਨੂੰ 3000 ਦਾ ਸੀਨਾ ਲਵਾਉਣਾ ਹਨਾ ਪਰ ਮਹਿੰਦੀ ਬੜੀ ਸੋਹਣੀ ਲਾਈ ਆ ਹਨਾ ਗੁੜੀਆ ਦੇ ਹੱਥਾਂ ਤੇ ਪਿਆਰੀ ਵੀ ਬੜੀ ਲੱਗਦੀ ਆ ਤੇ ਸਰਬਜੀਤ ਭਾਜੀ ਨੂੰ ਕਹਾਂਗੇ ਕਿ ਪਲੀਜ਼ ਇਹ ਫੋਟੋ ਤੇ ਜੈਕਾਰ ਭਾਜੀ ਵਾਲੀ ਦੀ ਤੇ ਲਾਈਵ ਬਲੌਗ ਤੇ ਜ਼ਰੂਰ ਸ਼ੇਅਰ ਕਰਨ ਤੇ ਚਲੋ ਬਹੁਤ ਵਧੀਆ ਗੱਲ ਆ ਜੀ ਮਹਿੰਦੀ ਸੋਹਣੀ ਲੱਗਦੀ ਆ ਤੇ ਕੁੜੀ ਦੇ ਹੱਥਾਂ ਦੇ ਵਿੱਚ ਕਿਹੜੀ ਚੂੜੀ ਪਾਈ ਹੋਈ ਆ ਕੀ ਆ ਉਹ ਵੀ ਬੜੀ ਪਿਆਰੀ ਲੱਗਦੀ ਆ ਤੇ ਸ਼ੁਕਰੀਆ ਮਿਹਰਬਾਨੀ ਜੀ ਤੇ ਤੁਸੀਂ ਆਫਰ ਕੀਤਾ ਵਾ ਬਸ ਤੁਸੀਂ ਕਹਿਤਾ ਤੇ ਆਪਾਂ ਮਹਿੰਦੀ ਲਵਾ ਲਈ ਤੇ ਸ਼ੁਕਰੀਆ ਤੇ ਆਪਾਂ ਜ਼ਰੂਰ ਆਵਾਂਗੇ ਜਦੋਂ ਬਾਰਡਰ ਖੁੱਲ ਗਏ ਨਾ ਫਿਰ ਉਸ ਹਿਸਾਬ ਦੇ ਨਾਲ ਦੇਖ ਕੇ ਜ਼ਰੂਰ ਮਹਿੰਦੀ ਲਵਾਵਾਂਗੇ ਕਦੇ ਨਾ ਕਦੇ ਤਾਂ ਮੇਲੇ ਹੋਣਗੇ ਸਾਰਿਆਂ ਦੇ ਨਾਲ ਤੁਹਾਡੇ ਹਨਾ ਤੇ ਖੈਰ ਚਲੇ ਜੀ ਅੱਗੇ ਇੱਧਰ ਈਮੇਲ ਦੇ ਜ਼ਰੀਏ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਵੀ ਪਹੁੰਚ ਗਏ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਵਾਰਿਸ ਸ਼ਾਹ ਨਾ ਆਪਾਂ ਜਾਂਦੀਆਂ ਨੇ ਭਾਵੇਂ ਚੱਟੀ ਪੂਰੀਆਂ ਪੂਰੀਆਂ ਜੀ ਤੇ ਕੁਤਾ ਰਾਜ ਬਿਠਾਏ ਆ ਕਿ ਚੱਟੀ ਚੱਕੀ ਚੱਟਣ ਆਏ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੀ ਕਹਿ ਰਹੇ ਆ ਤੇ ਇਹਨਾਂ ਨੇ ਵੀ ਕਹਾਵਤਾਂ ਵਾ ਜਿਹੜੀਆਂ ਪਾ ਦਿੱਤੀਆਂ ਤੇ ਹਰਜਿੰਦਰ ਸਿੰਘ ਜੀ ਨੇ ਗੱਲ ਪੁੱਛੀ ਸੀ ਕਿ ਬੰਦਾ ਰੱਬ ਨੂੰ ਪੁੱਛਦਾ ਵਾ ਕਿ ਕੁੜੀਆਂ ਤਾਂ ਇੰਨੀਆਂ ਚੰਗੀਆਂ ਹੁੰਦੀਆਂ ਘਰ ਵਾਲੀਆਂ ਬਣ ਕੇ ਲੜਾਕੀਆਂ ਕਿਉਂ ਹੋ ਜਾਂਦੀਆਂ। ਹੁਣ ਜੇ ਤੁਸੀਂ ਸਾਰੇ ਇਹ ਸੋਚਦੇ ਹੋ ਵੀ ਇਹਦਾ ਜਵਾਬ ਹੀ ਨਹੀਂ ਦੱਸੂਗੀ ਤਾਂ ਭੁੱਲ ਜਾਓ। ਜੇ ਅੱਜ ਨਾ ਦੱਸਿਆ ਆਪਾਂ ਪੂਰੇ ਹਫਤੇ ਦਾ ਹੋਮਵਰਕ ਦੇ ਦੇਣਾ ਫਿਰ ਅਗਲੀ ਵਾਰੀ ਸਹੀ ਹੈ ਨਾ, ਪਰ ਦੱਸਣਾ ਤਾਂ ਤੁਹਾਨੂੰ ਪੈਣਾ ਵਾ। ਹੁਣ ਇੰਨਾ ਤਾਂ ਮਤਲਬ ਤੁਸੀਂ ਹੈਲਪ ਕਰ ਹੀ ਸਕਦੇ ਹੋ, ਆਪਾਂ ਬਗਾਨੇ ਮੁਲਕਾਂ ਵਿੱਚ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ, ਤੁਸੀਂ ਇੰਨੀ ਕੁ ਗੱਲ ਨੀ ਦੱਸ ਸਕਦੇ। ਬਾਹਲੀ ਮਾੜੀ ਗੱਲ ਆ, ਦਿਲ ਹੀ ਤੋੜਤਾ ਅੱਜ ਤਾਂ ਤੁਸੀਂ। ਚਲੋ ਖੈਰ ਕੋਈ ਗੱਲ ਨੀ, ਠੀਕ ਹੈ ਸਾਡੇ ਹੁਣ ਹਨਾ। ਜੇ ਕਹਿੰਦੇ ਹੁੰਦੇ ਜਿਹੜਾ ਬੋਲੇ ਤੇ ਉਹੀ ਕੁੰਡਾ ਖੋਲੇ, ਹੁਣ ਕੁੰਡਾ ਤਾਂ ਨੀ ਖੋਲਦੀ, ਮੈਂ ਵੀ ਬੋਲਣ ਬੋਲ ਕੇ ਦੱਸ ਤਾਂ ਦਿੱਤਾ ਵਾ ਤੇ, ਪਰ ਹੁਣ ਦੱਸਣਾ ਤਾਂ ਬਾਕੀ ਤੁਹਾਨੂੰ ਹੀ ਦੇਣਾ ਵਾ। ਤੇ ਆਪਾਂ ਤੁਹਾਨੂੰ ਅਖਾਣ ਪੁੱਛਿਆ ਸੀ ਵੀ ਅਖਾਣ ਕਿਹੜਾ ਬਣੂਗਾ ਜਦੋਂ ਕੋਈ ਭੈੜਾ ਵਿਅਕਤੀ ਉੱਚੇ ਅਹੁਦੇ ਤੇ ਬੈਠ ਕੇ ਵੀ ਆਪਦੀਆਂ ਬਹਿਤਾਂ ਜਾਣੀ ਕਿ ਆਪਦੀਆਂ ਬੁਰੀਆਂ ਆਦਤਾਂ ਨਾ ਛੱਡੇ ਤਾਂ ਉਦੋਂ ਕੀ ਕਹਿੰਦੇ ਹੁੰਦੇ ਆ ਹਨਾ। ਤੇ ਇਹ ਤਾਂ ਹੁਣ ਤੁਸੀਂ ਖੈਰ ਚਲੋ ਦੱਸ ਹੀ ਦੇਣਾ, ਕਿਉਂਕਿ ਹੁਣ ਜਗਤਾਰ ਭਾਜੀ ਤੇ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੀ ਵੀ ਆ ਗਿਆ, ਸੋ ਮੈਨੂੰ ਪਤਾ ਪੱਕਾ ਸੱਚੀ ਦੱਸਣਗੇ ਦੱਸਣਗੇ। ਤੇ ਇੱਧਰ ਨਰਿੰਦਰ ਟੌਰ ਕਹਿੰਦੇ ਸੱਚੀ ਜੇ ਮੈਨੂੰ ਮਹਿੰਦੀ ਤੇ ਆਈਬ੍ਰੋ ਕਰਨੀ ਆਉਂਦੀ ਹੁੰਦੀ ਤਾਂ ਮੇਰੀ ਵੋਟੀ ਨੇ ਮੈਨੂੰ ਕੰਮ ਤੇ ਰੱਖ ਲੈਣਾ। ਹਾਏ ਤੁਸੀਂ ਤੁਹਾਡੇ ਤੋਂ ਮੈਂ ਜਵਾਬ ਦੀ ਉਮੀਦ ਨਾ ਹੀ ਰੱਖਾਂ। ਚਲੋ ਇੱਕ ਗੀਤ ਸੁਣਦੇ, ਗੀਤ ਤੋਂ ਬਾਅਦ ਮਿਲਦੇ ਆਪਾਂ ਤੁਹਾਨੂੰ, ਤੇ ਗਾਣਾ ਸੁਣਦੇ ਹਾਂ ਅਸੀਂ ਚੱਤਲ ਮਾਰਦੇ, ਫਿਰ ਬਾਕੀ ਦੀਆਂ ਗੱਲਾਂ ਬਾਅਦ ਚ ਕਰਾਂਗੇ। ਤੇ ਮੈਂ ਕਹਿੰਦੀ ਤੁਸੀਂ ਵੇਖ ਹੀ ਲਓ ਵਧੀਆ ਨਾਲੇ ਹਨਾ, ਘਰੇ ਕਲੇਸ਼ ਨਾ ਹੋਊਗਾ ਨਾਲੇ ਵਧੀਆ ਇਨਕਮ ਦਾ ਸੋਰਸ। ਚਲੋ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸ਼ਿਕਾਰ ਟੋਲੀ ਦੀ ਓਏ ਫਿਰੇ ਵਿਸ਼ ਜੀ ਕੋਲ ਦੀ ਓਏ, ਕੋਈ ਸ਼ਿਕਾਰ ਟੋਲੀ ਦੀ ਓਏ ਫਿਰੇ ਵਿਸ਼ ਜੀ ਕੋਲ ਦੀ ਓਏ, ਤੇਰੀ ਅੱਖ ਚ ਨਾਗਣੇ ਨੀ ਸੁਣਿਆ ਕੈਦ ਹੈ ਮੇਰਾ ਚਿਹਰਾ, ਉਹ ਜਦੋਂ ਮਰਜ਼ੀ ਰੰਗ ਲੈ
ਗਾਣਾ ਸੁਣ ਲਏ ਸੀ। ਮੈਨੂੰ ਲੱਗਦਾ ਗਾਣਾ ਵੀ ਜਤਿੰਦਰ ਟੌਰ ਤੇ ਲੱਗ ਗਿਆ, ਉਹ ਤਾਂ ਬੇਚਾਰਾ ਪਹਿਲਾਂ ਹੀ ਦੁਖੀ ਸੀਗਾ। ਚਲੋ ਖੈਰ ਕੋਈ ਗੱਲ ਨੀ ਹਨਾ, ਹੁੰਦੇ ਨਾ ਵੀ ਤੀਰ ਨਿਸ਼ਾਨੇ ਤੇ ਲੱਗ ਜਾਂਦਾ, ਪਰ ਆਪਾਂ ਤਾਂ ਉਹਨਾਂ ਦਾ ਮੈਸੇਜ ਹੀ ਪੜਿਆ ਸੀਗਾ। ਤੇ ਵੈਸੇ ਮਾੜੀ ਗੱਲ ਤਾਂ ਹੈ ਨੀ, ਵੈਸੇ ਕੰਮ ਸਿੱਖ ਲੈਣੇ ਚਾਹੀਦੇ ਆ, ਕੋਈ ਚੱਕਰ ਨੀ ਹੈਗਾ। ਵੈਸੇ ਤੈਨੂੰ ਕਤਲ ਮਾਫ ਹੈ ਮੇਰਾ। ਸ਼ੁਕਰੀਆ ਜੀ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦਿੰਦੇ ਹੋ, ਇਸ ਲਈ ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਆਉਂਦੀਆਂ। ਸੋ ਵਾਕਈ ਤੇ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਬੁਰਾ ਬੰਦਾ ਵਾ ਉੱਚੀ ਪਦਵੀ ਤੇ ਬੈਠ ਕੇ ਵੀ ਬੁਰੀਆਂ ਗੱਲਾਂ ਕਰੂਗਾ, ਸੋ ਉਸਦਾ ਜਵਾਬ ਵੀ ਸਾਨੂੰ ਆ ਹੀ ਚੁੱਕਾ ਵਾ। ਤੇ ਜਿਸ ਦਾ ਜਵਾਬ ਹਰਜਿੰਦਰ ਸਿੰਘ ਬੱਸੀ ਪਠਾਣਾ ਵਾਲੇ ਤੇ ਇੱਕ ਹੋਰ ਮੈਨੂੰ ਨਾਮ ਭੁੱਲ ਗਿਆ, ਉਹਨਾਂ ਨੇ ਵੀ ਦੱਸਿਆ ਸੀ ਕਿ ਕੁੱਤਾ ਰਾਜ ਬਿਠਾਏ ਚੱਕੀ ਚੱਟੀ ਹੈ। ਸੋ ਸ਼ੁਕਰੀਆ, ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਹੁਣ ਜਿਹੜੀ ਆਪਾਂ ਇੱਕ ਗੱਲ ਪੁੱਛੀ ਸੀਗੀ ਘਰ ਵਾਲੀਆਂ ਵਾਲੀ, ਹਨਾ, ਵੀ ਬੰਦਾ ਰੱਬ ਨੂੰ ਇਹੀ ਪੁੱਛਦਾ ਵਾ, ਤਾਂ ਖੈਰ ਉਹਦੇ ਬਾਰੇ ਮੈਨੂੰ ਲੱਗਦਾ ਤੁਹਾਡੇ ਐਕਸਪੀਰੀਅੰਸ ਤਾਂ ਬਹੁਤ ਆ, ਤੇ ਪਰ ਕੋਈ ਦੱਸਣਾ ਨੀ ਚਾਹੁੰਦਾ, ਹਨਾ। ਚਲੋ ਕੋਈ ਕੋਈ ਗੱਲ ਨੀ, ਤੇ ਆਪਾਂ ਦੇਖਦੇ ਹਾਂ, ਆਪਾਂ ਵੇਟ ਕਰ ਸਕਦੇ ਹਾਂ ਹਜੇ, ਤੇ ਅਗਲੇ ਹਫਤੇ ਤੱਕ ਵੀ ਆਪਾਂ ਇਹ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ। ਹੋ ਸਕਦਾ ਤੁਸੀਂ ਅਗਲੇ ਹਫਤੇ ਤੱਕ ਮੈਨੂੰ ਇਹਦਾ ਜਵਾਬ ਦੇ ਦੋ, ਹਨਾ, ਵੀ ਕੀ ਹੋ ਸਕਦਾ ਵਾ। ਤੇ ਇੱਕ ਆਪਾਂ ਤੁਹਾਨੂੰ ਬੁਝਾਰਤ ਪਾਈ ਸੀ, ਉਹ ਵੀ ਹੁਣ ਆਪਾਂ ਕਲੀਅਰ ਕਰ ਦਈਏ, ਜਿਸ ਦਾ ਜਵਾਬ ਸਾਨੂੰ ਕਾਫੀ ਜਾਣਿਆਂ ਨੇ ਭੇਜਿਆ ਵਾ, ਪਰ ਸਾਰਿਆਂ ਨੇ ਨੀ ਭੇਜਿਆ ਹੈਗਾ, ਕਿਉਂਕਿ ਇੰਨੀ ਸੌਖੀ ਬੁਝਾਰਤ ਵੀ ਨੀ ਆਈ ਤਾਂ ਵੈਸੇ ਗਲਤ ਗੱਲ ਆ, ਹਨਾ। ਗੱਲ ਕੀ ਆ, ਬੁਝਾਰਤ ਕੀ ਸੀ, ਬਾਲੀ ਸੌਖੀ, ਹਰੀ ਡੰਡੀ ਲਾਲ ਰੁਮਾਲ, ਤੋਬਾ ਤੋਬਾ ਕਰੀ ਕਮਾਲ, ਕੀ ਹੋਣਾ ਸੀਗਾ, ਲਾਲ ਮਿਰਚੀ, ਹਨਾ, ਮਿਰਚ ਸੀਗੀ ਇਸ ਦਾ ਜਵਾਬ। ਤੇ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਨੂੰ ਜਵਾਬ ਦਿੱਤਾ ਵਾ, ਸ਼ੁਕਰੀਆ, ਮਿਹਰਬਾਨੀ ਜੀ। ਤੇ ਜਿਨ੍ਹਾਂ ਨੇ ਨਹੀਂ ਦਿੱਤਾ, ਕੋਸ਼ਿਸ਼ ਕਰਿਆ ਕਰੋ, ਕੋਈ ਚੱਕਰ ਨੀ ਹੈਗਾ, ਕੱਲ ਜਵਾਕਾਂ ਨੂੰ ਵੀ ਸਿਖਾਉਣੀਆਂ ਮੰਨ ਜੀਆਂ ਬੁਝਾਰਤਾਂ, ਤੇ ਫਿਰ ਹੁਣ ਪ੍ਰੋਗਰਾਮ ਥੋੜੋ ਪੋਡਕਾਸਟ ਦੇ ਵਿੱਚੋਂ ਲੱਭਦੇ ਫਿਰੋਂਗੇ ਵੀ ਉਹ ਬੁਝਾਰਤਾਂ ਵਾਲੀ ਪੋਡਕਾਸਟ ਦੇ ਵਿੱਚੋਂ ਪ੍ਰੋਗਰਾਮ ਕਿੰਨੀ ਤਰੀਕ ਨੂੰ ਸੀ, ਕਦੋਂ ਸੀ, ਕਿੱਦਾਂ ਸੀ, ਹਨਾ, ਤੇ ਦੂ ਬੈਟਰ ਆਪ ਹੀ ਸਿੱਖ ਲਓ, ਵਧੀਆ ਗੱਲ ਆ, ਹਨਾ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਜਸਵੀਰ ਸਿੰਘ ਸ਼ਾਮਲ ਹੋਇਆ, ਲੈ ਵੀ ਉਹਨਾਂ ਨੇ ਤਾਂ ਹਿੰਮਤ ਕਰ ਹੀ ਲਈ ਆ ਜਵਾਬ ਦੇਣ ਦੀ, ਪਰ ਉਹਨਾਂ ਦਾ ਜਵਾਬ ਨਾ ਮੈਂ ਬਾਅਦ ਵਿੱਚ ਪੜੂੰਗੀ, ਪਹਿਲਾਂ ਆਪ ਚੰਗੀ ਤਰ੍ਹਾਂ ਪੜ ਲਿਆ, ਕਿਉਂਕਿ ਉਹ ਜਿਹੜੀ ਪੰਜਾਬੀ ਇੰਗਲਿਸ਼ ਲਿਖਦੇ ਆ ਨਾ, ਕਈ ਵਾਰੀ ਉਹ ਚ ਕੁਛ ਗੜਬੜ ਹੋ ਜਾਂਦੀ ਆ, ਤੇ ਮੈਂ ਇਹ ਜਵਾਬ ਨੂੰ ਬੜੀ ਸੋਹਣੇ ਜਿਹੇ ਤਰੀਕੇ ਨਾਲ ਪੜ੍ਹਨਾ ਚਾਹੁੰਦੀ ਆ, ਤੇ ਫਿਰ ਦੇਖਦੇ ਆ ਕੀ ਆ। ਪਰ ਚਲੋ ਬਹੁਤ ਵਧੀਆ ਗੱਲ ਆ, ਬੇਚਾਰਿਆਂ ਨੇ ਹਿੰਮਤ ਤਾਂ ਕੀਤੀ, ਹਨਾ। ਤੁਸੀਂ ਤਾਂ ਬਾਕੀ ਸਾਰੇ ਬਸ ਠੀਕ ਆ, ਠੀਕ ਆ, ਏਦਾਂ ਹੀ ਆ। ਤੇ ਇੱਧਰ ਹਰਜਿੰਦਰ ਸਿੰਘ ਉਹਨਾਂ ਨੇ ਵੀ ਸਾਨੂੰ ਇਸ ਦਾ ਜਵਾਬ ਭੇਜਿਆ ਵਾ, ਕਹਿੰਦੇ ਕਿ ਬੌਬੀ ਸਤਿ ਸ੍ਰੀ ਅਕਾਲ, ਹਨਾ, ਕਹਿੰਦੇ ਕਿ ਪਹਿਲਾਂ ਕੁੜੀਆਂ ਕੁੜੀ ਕੁਵਾਰੀ ਹੁੰਦੀ ਹੈ, ਵਿਆਹ ਤੋਂ ਬਾਅਦ ਵੋਟੀ ਬਣ ਜਾਂਦੀ ਹੈ, ਉਹ ਰੋਬ ਰੱਖਦੀ ਹੈ। ਹਰਜਿੰਦਰ ਸਿੰਘ ਬੱਸੀ ਪਠਾਣਾ, ਹੋਰ ਕੌਣ ਕੌਣ ਕੀ ਕੀ ਜਵਾਬ ਭੇਜਦਾ ਵਾ। ਤੇ ਉਸ ਤੋਂ ਬਾਅਦ ਵਿਚ ਆਪਾਂ ਜਸਵੀਰ ਸਿੰਘ ਜੀ ਦਾ ਮੈਸੇਜ ਜ਼ਰੂਰ ਪੜਾਂਗੇ, ਪਰ ਇੱਕ ਹੋਰ ਗੀਤ ਸੁਣਦੇ ਆ, ਤੇ ਇੱਕ ਫਰਮਾਇਸ਼ੀ ਸੌਂਗ ਵੀ ਆਇਆ ਸੀ ਸਾਨੂੰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ, ਤੇ ਆਪਾਂ ਉਹ ਗਾਣਾ ਸੁਣ ਲੈਂਦੇ ਆ ਜੀ ਪਹਿਲਾਂ, ਤੇ ਫਿਰ ਉਸ ਤੋਂ ਬਾਅਦ ਚ ਜਸਵੀਰ ਸਿੰਘ ਜੀ ਦਾ ਮੈਸੇਜ ਪੜਾਂਗੇ। ਤੇ ਆਲਮੋਸਟ ਪ੍ਰੋਗਰਾਮ ਆ ਜਿਹੜਾ ਉਹਦਾ ਟਾਈਮ ਵੀ ਹੋਣ ਵਾਲਾ ਹੀ ਆ, ਫਟਾਫਟ ਦੱਸ ਦੋ ਜੇ ਕਿਤੇ ਮੁੜ ਕੇ ਨਾ, ਇੱਕ ਹਫਤੇ ਤੱਕ ਨਾ ਢਿੱਡ ਵਿੱਚ ਗੁੜ 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 ਹੁੰਦੀ ਰਹਿਣੀ ਆ, ਵੀ ਹਾਏ ਮੈਂ ਤਾਂ ਦੱਸਣਾ ਸੀਗਾ, ਹਨਾ, ਵੀ ਆਪਦੀ ਮੌਕਾ ਵਾ ਘਰ ਵਾਲੀ ਆਪਦੇ ਦੁੱਖ ਸੁੱਖ ਹੀ ਫਰੋਲਣੇ, ਹੋਰ ਕਿਹੜਾ ਹੈਗਾ ਵਾ, ਬਾਲੀ ਗੱਲ ਕੋਈ ਗੱਲ ਨੀ, ਪ੍ਰੋਗਰਾਮ ਨਾ ਚਲਾਇਓ, ਹਨਾ, ਇਹ ਨਾ ਸੁਣਦੇ ਪੋਡਕਾਸਟ ਦੇ ਵਿੱਚ, ਹਨਾ, ਕੋਈ ਚੱਕਰ ਨੀ, ਜੇ ਕਿਸੇ ਨੂੰ ਬਾਲੀ ਪ੍ਰੋਬਲਮ ਹੋਈ ਤੁਸੀਂ ਦੱਸ ਦਿਓ, ਅਸੀਂ ਤੁਹਾਡੀ ਹੈਲਪ ਕਰ ਦਾਂਗੇ। ਤੇ ਪਰ ਦੇਖ ਲਓ ਟਾਈਮ ਆ ਦੁੱਖੜੇ ਸੁੱਖੜੇ ਫਰੋਲਣ ਦਾ, ਇੱਧਰ ਮੈਂ ਤੇ ਸਰਜੀਤ ਭਾਜੀ ਦਾ, ਸਰਜੀਤ ਭਾਜੀ ਨੇ ਤਾਂ ਹੱਥ ਖੜੇ ਕੀਤੇ ਹੋਇਆ, ਕਹਿੰਦੇ ਵੀ ਨਹੀਂ ਬਾਬੀ ਮੇਰੇ ਕੋਲੇ ਤਾਂ ਇਹਦਾ ਕੋਈ ਜਵਾਬ ਨੀ ਹੈਗਾ, ਹਨਾ, ਤੇ ਹੁਣ ਤੁਸੀਂ ਦੱਸ ਦਿਓ ਜੇ ਸਾਰਿਆਂ ਦੇ ਹੱਥ ਖੜੇ ਆ ਵੀ ਜਵਾਬ ਹੈ ਨੀ ਗਾ, ਤਾਂ ਵੀ ਤੁਸੀਂ ਲਿਖ ਕੇ ਭੇਜ ਦੋ, ਹਨਾ, ਤੇ ਜੇ ਦੇ ਸਕਦੇ ਆ ਜਵਾਬ ਤਾਂ ਜ਼ਰੂਰ ਭੇਜੋ, ਦੇਖਦੇ ਆ ਕਿਹਦੇ ਕਿਹਦੇ ਚ ਹਿੰਮਤ ਆ, ਤੇ ਉਹਨਾਂ ਦਾ ਆਪਾਂ ਤੁਹਾਨੂੰ ਸਤਿੰਦਰ ਸਰਤਾਜ ਦਾ ਨਾ ਗਾਣਾ ਸੁਣਾਉਂਦੇ ਆ, ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਏ, ਕਿ ਹੋਈਏ ਹਰ ਗੱਲ ਦੇ ਮਸ਼ਕੂਰ ਜਿਵੇਂ ਕੁਛ ਬਦਲ ਗਿਆ ਏ, ਇਹ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ, ਅੱਖਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ, ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ। ਜੋ ਕੁਦਰ खेडे साडे नाल सियासत हुण समझिया अजल तो बख्शी जो सानू रियासत हुण समझिया जो कुदरत खेडे साडे नाल सियासत हुण समझिया असल तो बख्शी जो सानू रियासत हुण समझिया के मिणती हुंदी नहीं हाय गिणती हुंदी नहीं जी हस्ती हो गई चकना चूर जिने कुछ बदल गया रे असां विच हुण नी रहे गरूर जिने कुछ बदल गया खुशहाली तारी ताब रुख सारा उते जिवे कोई जंग चल दी विच फुल रख दे तलवारा उते रूह ते खुशहाली तारी ताब रुख सारा उते जिवे कोई जंग चल दी विच फुल रख दे तलवारा उते ਮਨਫੀ ਹੋਏ ਫਿਤੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕੇ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕੇ ਹੁਣ ਜਿਸ ਦਫ਼ਤਰ ਲੱਗੇ ਆ ਜੀ ਉੱਥੇ ਛੁੱਟੀ ਹੈ ਨੀ ਕੇ ਮਾਲਕ ਰੋਜ਼ ਲਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨੀ ਕੇ ਚਾਦਿਆ ਚੜ ਗਿਆ ਏ ਵਕਤ ਜੋ ਖੜ ਗਿਆ ਏ ਤੇ ਵਗਦਾ ਹਰ ਪਾਸੇ ਤੋਂ ਨੂਰ ਜਿਵੇਂ ਕੁਛ ਬਦਲ ਗਿਆ ਏ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਸਰਤਾਜ ਕੇ ਤੇਰੇ ਮਾਹੀ ਨੂੰ ਏ ਕੇ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਮੁਬਾਰਕ ਤੈਨੂੰ ਏ ਸਰਤਾਜ ਕੇ ਤੇਰੇ ਮਾਹੀ ਨੂੰ ਏ ਕੇ ਜਿਸਨੇ ਸਿਰ ਤੇ ਤਰਿਆ ਤਾਜ ਸਿਲਾਰੂ ਸ਼ਾਹੀ ਨੂੰ ਏ ਕੇ ਹੁਣ ਕੁਛ ਸਿੱਖ ਲੈ ਨਵੀ ਲਿਖ ਲੈ ਵੇ ਮੂਰੇ ਖੜ ਗਏ ਤੇਰੇ ਹਜ਼ੂਰ ਜਿਵੇਂ ਕੁਛ ਬਦਲ ਗਿਆ ਏ ਕੇ ਹੋਈਏ ਹਰ ਗੱਲ ਦੇ ਮਸ਼ਹੂਰ ਜਿਵੇਂ ਕੁਛ ਬਦਲ ਗਿਆ ਏ ਫਿਤਰਤ ਤਾਜ਼ੀ ਤਾਜ਼ੀ ਅਜਬ ਕੋਈ ਛਿੜ ਗਈ ਬਾਜ਼ੀ ਅਸਾਂ ਵਿੱਚ ਹੁਣ ਨੀ ਰਹੇ ਗਰੂਰ ਜਿਵੇਂ ਕੁਛ ਬਦਲ ਗਿਆ ਏ ਨਵੇਂ ਨੇ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ
ਲਓ ਜੀ ਜਗਤਾਰ ਬ੍ਰਿਸਬੇਨ ਤੋਂ ਗਾਣੇ ਦੀ ਫਰਮਾਇਸ਼ ਕਰ ਰਹੇ ਸੀ ਤੇ ਉਹਨਾਂ ਦੀ ਫਰਮਾਇਸ਼ ਤੇ ਆਪਾਂ ਗਾਣਾ ਇਹ ਸੁਣਾ ਦਿੱਤਾ ਬੜਾ ਪਿਆਰਾ ਗੀਤ ਆ ਜ਼ਿੰਦਗੀ ਦੇ ਦਸਤੂਰ ਜਿਵੇਂ ਕੁਛ ਬਦਲ ਗਿਆ ਸੋ ਜ਼ਿੰਦਗੀ ਦੇ ਵਿੱਚ ਵੀ ਬਦਲ ਬਦਲਾਵ ਚੱਲਦਾ ਹੀ ਰਹਿੰਦਾ ਵਾ ਤੇ ਇੱਧਰ ਗੁਰਸਾਹਿਬ ਸਿੰਘ ਇੱਕ ਫੋਟੋ ਭੇਜ ਰਹੇ ਆ ਤੇ ਕੀਰਤਨ ਚੱਲ ਰਿਹਾ ਜੀ ਸੁਬਹ ਦਾ ਟਾਈਮ ਤੇ ਚਲੋ ਜੀ ਸ਼ੁਕਰੀਆ ਤੇ ਰੱਬ ਦੇ ਨਾਮ ਨਾਲ ਸੁਬਹ ਸੁਬਹ ਵਾਕਈ ਜੋੜਨਾ ਵੀ ਚਾਹੀਦਾ ਵਾ ਤੇ ਇਹਨਾਂ ਦਾ ਗੀਤ ਵੀ ਹਜੇ ਪੈਂਡਿੰਗ ਪਿਆ ਵਾ ਕਰੁੰਬਲ ਸਿੰਘ ਜ਼ਰੂਰ ਪ੍ਰੋਗਰਾਮ ਚ ਜਾਂਦੇ ਜਾਂਦੇ ਨੇ ਉਹ ਗੀਤ ਸੁਣਾ ਕੇ ਜਾਊਂਗੀ ਤੇ ਅੱਗੇ ਜੀ ਹਰਜਿੰਦਰ ਸਿੰਘ ਬਸੀ ਪਠਾਣਾ ਵਾਲੇ ਕਹਿੰਦੇ ਕਿ ਤੂੰ ਚੱਲ ਮੈਂ ਆਇਆ ਅਸੀਂ ਨੀ ਆਉਣਾ ਜੀ ਅਸੀਂ ਤਾਂ ਹਜੇ ਪ੍ਰੋਗਰਾਮ ਕਰਦੇ ਹਾਂ ਹਨਾ ਮਜ਼ਾਕ ਕਰਦੇ ਹਾਂ ਵਜ਼ਾਰਤ ਪਾਈ ਆ ਉਹਨਾਂ ਨੇ ਤੂੰ ਚੱਲ ਮੈਂ ਆਇਆ ਬੜੀ ਸੌਖੀ ਵਜ਼ਾਰਤ ਆ ਦੱਸ ਦਿਓ ਫਟਾਫਟ ਵੈਸੇ ਉਹਨਾਂ ਨੇ ਨਾਲ ਨਾ ਆਂਸਰ ਵੀ ਲਿਖ ਕੇ ਭੇਜ ਦਿੱਤਾ ਵਾ ਤੇ ਪਰ ਜੇ ਤੁਹਾਨੂੰ ਪਤਾ ਹੋਇਆ ਤਾਂ ਦੱਸ ਦਿਓ, ਨਹੀਂ ਤਾਂ ਫਿਰ ਮੈਂ ਦੱਸ ਹੀ ਦੇਣਾ ਵਾ। ਤੇ ਇੱਧਰ ਗੁਰਿੰਦਰ ਸਿੰਘ ਕਹਿੰਦੇ ਕਿ ਆਪਾਂ ਤਾਂ ਆਪਣੀ ਗਲਤੀ ਪਹਿਲਾਂ ਹੀ ਮੰਨ ਲੈਂਦੇ ਆ ਤੇ ਘਰ ਚ ਹਮੇਸ਼ਾ ਕਿਸੇ ਦਾ ਮਾਹੌਲ ਬਣਿਆ ਰਹਿੰਦਾ। ਅੱਛਾ, ਜਾਣੀ ਕਿ ਪਹਿਲਾਂ ਹੀ ਠੀਕ ਆ, ਚਲੋ ਠੀਕ ਆ ਜੀ, ਮੰਨ ਲੈਂਦੇ ਆ ਗੱਲ। ਤੇ ਇੱਧਰ ਨਾ ਇੱਕ ਈਮੇਲ ਦੇ ਜ਼ਰੀਏ ਸਾਨੂੰ ਜਿਹੜੀ ਆਈ ਸੀਗੀ ਮੈਸੇਜ ਆਇਆ ਸੀ ਜਸਵੀਰ ਸਿੰਘ ਦਾ, ਕਹਿੰਦੇ ਕਿ ਬੋਬੀ ਜੀ ਕੁੜੀਆਂ ਵਿਆਹ ਤੋਂ ਬਾਅਦ ਨਾ ਕਿਉਂ ਲੜਦੀਆਂ ਨੇ ਇਹ ਤਾਂ ਕਹਿੰਦੇ ਪਤਾ ਨੀ, ਪਰ ਵਿਆਹ ਤੋਂ ਬਾਅਦ ਟੋਕ ਟੋਕ ਕੇ ਚੇਂਜ ਕਰ ਦਿੰਦੀਆਂ ਤੇ ਫਿਰ 5-7 ਸਾਲ ਬਾਅਦ ਕਹਿੰਦੀਆਂ ਤੁਸੀਂ ਨਾ ਪਹਿਲਾਂ ਮਰ ਗਏ ਨੀ ਰਹੇ। ਅੱਛਾ, ਏਦਾਂ ਵੀ ਹੁੰਦਾ ਵਾ ਵੀ ਤੁਸੀਂ ਪਹਿਲਾਂ ਵਰਗੇ ਨੀ ਰਹੇ, ਹਨਾ। ਆਪਾਂ ਤੁਹਾਡੀ ਗਾਣਾ ਸੁਣਾਇਆ ਸੀਗਾ ਵੀ ਜ਼ਿੰਦਗੀ ਦੇ ਦਸਤੂਰ ਬੜਾ ਕੁਛ ਬਦਲ ਗਿਆ, ਹਨਾ। ਬਦਲ ਤਾਂ ਜਾਂਦਾ ਹੀ ਹੈ ਨਾ, ਟਾਈਮ ਦੇ ਨਾਲ ਬਦਲਦਾ, ਉਹ ਥੋੜਾ ਟੋਕ ਟੋਕ ਕੇ ਜਾਂਦੀਆਂ ਨੇ। ਚਲੋ ਖੈਰ, ਹੁਣ ਇਹਦਾ ਜਵਾਬ ਤਾਂ ਕਿਸੇ ਨੂੰ ਵੀ ਨੀ ਪਤਾ ਗਾ। ਚੱਲ ਕੋਈ ਨਾ, ਆਪਾਂ ਅਗਲੇ ਹਫਤੇ ਤੱਕ ਨਾ ਇਹ ਜਿਹੜੀ ਆ ਇਹ ਪੈਂਡਿੰਗ ਰੱਖ ਲੈਣੇ ਆ। ਤੇ ਪਰ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਹੋ ਚੁੱਕਾ ਵਾ ਤੇ ਮੈਨੂੰ ਵੀ ਹੁਣ ਜਾਣਾ ਪੈਣਾ ਵਾ, ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਇਸੇ ਤਰ੍ਹਾਂ ਚੱਲਦੇ ਰਹਿੰਦੇ ਆ। ਜੇ ਕੁਛ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਵੇ, ਪਲੀਜ਼ ਆਪਣੇ ਆਪ ਹੀ ਮਾਫ਼ ਕਰ ਦਿਆ ਕਰੋ, ਕਿਉਂਕਿ ਮੇਰੀ ਕਦੇ ਵੀ ਕੋਈ ਅਟੈਂਸ਼ਨ ਕਿਸੇ ਨੂੰ ਬੁਰਾ ਕਹਿੰਦੀ ਨਹੀਂ ਹੁੰਦੀ। ਤੇ ਬਸ ਤੁਹਾਡੇ ਨਾਲ ਜਦੋਂ ਗੱਲਾਂ ਕਰਦੀ ਆ ਤਾਂ ਆਪਣਾਪਨ ਬਹੁਤ ਫੀਲ ਹੁੰਦਾ, ਬਹੁਤ ਆਪਣਾਪਨ ਲੱਗਦਾ ਵਾ, ਤੇ ਮੈਂ ਭੁੱਲ ਜਾਂਦੀ ਆ ਫਿਰ ਕਿ ਜਿੱਦਾਂ ਆਪਾਂ ਆਪਣਿਆਂ ਦੇ ਨਾਲ ਆਪਣੇ ਘਰ ਚ ਬੈਠ ਕੇ ਗੱਲਾਂ ਕਰਦੇ ਨਾ ਕਿ ਕੋਈ ਗੱਲ ਕਰ ਸਕਦੇ ਆ, ਬਸ ਉਹੀ ਵਾਲੀਆਂ ਗੱਲਾਂ ਫਿਰ ਮੈਂ ਤੁਹਾਡੇ ਨਾਲ ਕਰਕੇ ਜਾਂਦੀ ਆ। ਸੋ ਬੁਰਾ ਨਾ ਮਨਾਇਆ ਕਰਿਓ, ਕੋਈ ਗਲਤੀ ਫਲਤੀ ਆਪ ਹੀ ਮਾਫ਼ ਕਰ ਦਿਆ ਕਰੋ ਪਲੀਜ਼। ਤੇ ਬਾਕੀ ਹੁਣ ਬਾਕੀ ਇਹ ਆਪਾਂ ਅਗਲੇ ਹਫਤੇ ਗੱਲਬਾਤ ਕਰਦੇ ਆ ਕਿ ਕੁੜੀਆਂ ਲੜਦੀਆਂ ਕਾਹਤੋਂ ਆ, ਹਨਾ, ਵੋਟੀਆਂ ਬਣ ਕੇ ਕਾਹਤੋਂ ਲੜਦੀਆਂ ਨੇ। ਤੇ ਗਾਣੇ ਵੀ ਤੁਹਾਡੇ ਲਈ ਛੱਡ ਕੇ ਜਾ ਰਹੀ ਆ, ਇੱਕ ਤਾਂ ਗੁਰਸਾਹਿਬ ਸਿੰਘ ਨੇ ਕਰੁੰਬਲ ਗਾਣੇ ਦੀ ਫਰਮਾਇਸ਼ ਕੀਤੀ ਸੀ ਤੇ ਇੱਕ ਗਾਣਾ ਮੈਂ ਹੋਰ ਛੱਡ ਕੇ ਜਾ ਰਹੀ ਆ ਜਿਹੜਾ ਕਿ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ ਆ, ਅਸੀਂ ਵੱਢਾਂਗੇ, ਹਨਾ। ਸੋ ਵੱਢਣ ਕਿਹਨੂੰ ਆ, ਉਹ ਤੁਸੀਂ ਗਾਣੇ ਦੇ ਵਿੱਚ ਸੁਣ ਲਿਓ। ਤੇ ਬਾਕੀ ਕਹਿੰਦੇ ਆ ਨਾ ਕਿ ਇਹ ਜੋਗੀ ਤੇਰੇ ਅੰਦਰ ਨੂੰ ਪੂਰੇ ਦਾ ਪੂਰਾ ਭਾਂਪ ਗਏ, ਇਹ ਜੋਗੀ ਤੇਰੇ ਅੰਦਰ ਨੂੰ ਪੂਰੇ ਦਾ ਪੂਰਾ ਭਾਂਪ ਗਏ, ਜਿਸ ਬੀਨ ਤੇ ਹੋਇਆ ਮਸਤ ਫਿਰੇ ਉਸੇ ਹੁਣ ਨਾਗ ਬਣ ਜਾਣਾ ਹੈ, ਤੇਰੇ ਤੇ ਸਭ ਮੁਨਸਰ ਹੈ, ਤੂੰ ਭੱਜਣਾ ਹੈ ਜਾਂ ਡਟਣਾ ਹੈ, ਉਹਨਾਂ ਦੀ ਨਜ਼ਰ ਤਾਂ ਉਸੇ ਤੇ ਵੀ ਜੋ ਤੇਰੇ ਮੂੰਹ ਵਿੱਚ ਦਾਣਾ ਹੈ। ਸੋ ਜਾਂਦੇ ਜਾਂਦੇ ਇਹੀ ਕਹੂੰਗੀ ਕਿ ਪਰਮਾਤਮਾ ਅੱਜ ਦੀ ਇਸ ਰੈਲੀ ਨੂੰ ਸਫਲ, ਬਹੁਤ ਸਫਲ ਬਣਾਏ, ਹੋਸ਼ ਅਤੇ ਜੋਸ਼ ਨਾਲ ਨਾਲ ਕੰਮ ਕਰਨ ਤੇ ਕਿਸੇ ਵੀ ਲੋਭ ਲਾਲਚ ਦੇ ਵਿੱਚ ਤੇ ਕਿਸੇ ਵੀ ਸਿਆਸਤ ਦਾ ਹਿੱਸਾ ਨਾ ਬਣਨ। ਪਰਮਾਤਮਾ ਸਭ ਦੀਆਂ ਕਮਾਈਆਂ ਚ ਬਰਕਤਾਂ ਪਾਵੇ ਇਸੇ ਅਰਦਾਸ ਦੁਆ ਦੇ ਨਾਲ। ਤੇ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਅਗਲੇ ਹਫਤੇ ਫਿਰ ਮਿਲਾਂਗੇ ਇਸੇ ਟਾਈਮ ਇਸੇ ਦਿਨ। ਤਦ ਤੱਕ ਦੇ ਲਈ ਰੱਬ ਰੱਖਾ, ਚੜ੍ਹਦੀ ਕਲਾ ਚ ਰਹੋ।
ਸੀਸ ਕੱਟਿਆ ਮਰ ਨਹੀਂ ਸਕਦੇ, ਬਿਨਾਂ ਸੀਸ ਤੋਂ ਲੜਨਾ ਜਾਣਦੇ ਆ, ਅਸੀਂ ਭੋਲੀ ਕੁਆਂ ਤੋਂ ਡਰਨ ਵਾਲੇ ਬਾਗ ਪਤੰਗੇ ਦੇ ਸਾਡਾ ਕਰਦੇ ਆ।
ਹੱਕ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ, ਆਪਣੇ ਲਈ ਧਰਨੇ।